वाहिगुरु जी सतनाम श्री वाहिगुरु साहिब जी वाहिगुरु जी गुरु गरीब निवास धन श्री गुरु ग्रंथ साहिब जीओ महाराज तुदया गए अरदास हमारी जियो पिंड सब तेरा आह नानक सब तेरे बड़े आई आह नानक सब तेरे बड़े आई तेरी वड़ियाई सब तेरी वड़ियाई कहो नानक सब तेरी वड़ियाई कोई ना हो ना जाने मेरा गुरु नानक ते याद ले दसवीं गुर पर्यंत बारंबार मैं बंदना साहिब श्री गुरु ग्रंथ आ गया भैया काल की तब चलायो पंथ सब सिखण को हुक्म है सब सिखण को हुक्म है गुरु मान्यो ग्रंथ नारायण नरपत नमस्कार ऐसे गुरु को बल बल जाइए बलहारी गुरे अपने दुहाड़ी सदवा जन मानस दे देव दे किए करत न लागी बा ऐसे गुरु को बल बल जाइए सतगुरु मेरा मार जीवाल सतगुरु मेरा सर्व प्रतपाल सतगुर सिख की करै प्रतपाल सेवक कौ गुर सदा दयाल ऐसे गुरु को बल बल जाइए आप मुक्त मोहतार जावा बलहार जी मैसिया गुरा जावा बलहार जी मैसिया गुरा जोगो जोग अटल चबर शतर तखत दे मालक गुरदा गद्दी उपर सुभायमान दस पातशाहियां दी आत्मक जोत नाथां दे नाथ पीरां दे पीर वलियां दे वली बाबियां दे बाबे राजियां दे राजे महाराजियां दे महाराजे तुमहो सब राजन के राजा आपे आप गरीब नवाजा गुरुआं दे गुरु महान सतगुरु धन गुरु ग्रंथ साहिब महाराज जी की हाजर हजूरी वे धन गुरु गोबिंद सिंह सच्चे पातशाह महाराज जी दे अवतार दिहाड़े दियां खुशियां नूं मनाउंदे होए गुरुद्वारा प्रबंधक कमेटी गुरपुरब कमेटी समूह भीखी दियां संगतां इलाके दियां संगतां जिन्हां ने उदम ते उपराला कीता भीखी मानसा दी धरती ते अज आपां सारे गुरु चरणा विच जुड़ बैठे हाँ। सतगुर सचे पातशाह की रहमत हो रही है। गुरु की साजी नवाजी हुई। गुरु खालसा साध संगत जीओ तीन रोजा दिन के दीवाना चो अज पहले दिन के दीवान काफी समय तो आरंभ हो चुके। सजे दीवाना च बेअंत गुरमुखां की रसना तो आपने गुरबाणी हरिजस कीर्तन गुरमत विचारा कथा विचारा सरवण कर लाहा प्राप्त किया। आओ रहिंदा समां जिवें हजूर सच्चे पातशाह कृपा करदे गुरबाणी गुर इतिहास गुरमत विचारां नाल जुड़ के अपने समय ते सवासां नूं सफलियां करना करिए। सतगुरां दी वरसाई धरती ते धन गुरु तेग बहादुर महाराज सच्चे पातशाह ने चरण पा के इस नगर नूं इस धरती नूं पवित्र कीता। गुरद्वारा साहिब पातशाही नौवीं कस्बा भीखी विखे आपां सारे जुड़ बैठे हां। आओ सारे सर्व विचारां दी सांझ तो पहला सतगुरां दी बख्शिश कीती हुई पावन पवित्र गुरफतेह दी सांझ करिए। कोई भी रसना वांझी ना रहे। जिन्हें भी माई भाई गुरदरबार विच आए हो बड़े अदब सत्कार नाल धन गुरु ग्रंथ साहिब सच्चे पातशाह महाराज जी नूं शीश झुका के मिल के गज के आखो जी वाहिगुरु जी का खालसा वाहिगुरु जी की फतेह। आओ गुरु प्यारे सतगुरु ने बड़ी रहमत कीती है। जो समा उलीकिया सी ते बन्या होया समा भावे सालां दा होवे महीनियां दा होवे दिनां दा होवे आ जांदा है। गुरपुरब कमेटी इथों दियां संगतां साडे कोल दादू साहिब पहुंच के आदे नाल उहदा समागमां दा समा लिया सी। सतगुरु ने रहमत कीती है बख्शिश कीती है सतगुरां ने। कई महीने पहलां तो उलीकिया होया प्रोग्राम बनिया होया समा अज आया। सतगुर की रहमत हो रही है। आप बड़े प्यार सत्कार नाल अनेक मुश्किलों के बावजूद गुरु चरणा विच पहुंच के जुड़ बैठे। एक मौसम की तब्दीली है। सर्दी का मौसम है बारिश का मौसम बारिश पई है। दूसरा जो आसे पासे आप देख रहे हैं ਬੜੀ ਸਖਤੀ ਬੜੀ ਸਖਤਾਈ, ਪੁਲਿਸ ਫੋਰਸਾਂ ਕਮਾਂਡੋ ਫੋਰਸਾਂ ਲੱਗੀਆਂ ਪਈਆਂ। ਆਮ ਸੰਗਤਾਂ ਦੇ ਅੰਦਰ ਘਬਰਾਹਟ ਪੈਦਾ ਹੋ ਜਾਂਦੀ ਹੈ ਕਿ ਪਤਾ ਨਹੀਂ ਕੀ ਹੋਣਾ। ਤਾਂ ਜਿਹੜੀਆਂ ਕਥਾ ਕੀਰਤਨ ਸਰਵਣ ਕਰਨ ਵਾਲੀਆਂ ਸੰਗਤਾਂ ਨੇ ਉਹ ਵਿਚਾਰੀਆਂ ਐਸਾ ਸੋਚ ਕੇ ਘਰਾਂ ਵਿੱਚ ਰਹਿ ਜਾਂਦੀਆਂ, ਪਰ ਫਿਰ ਵੀ ਤੁਸੀਂ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਦੇ ਪਿਆਰ ਵਿੱਚ ਆਏ ਹੋ ਤੇ ਦਾਸ ਸਮਝਦਾ ਜਿੰਨੇ ਕਿ ਤੁਸੀਂ ਮਾਈ ਭਾਈ ਆਏ ਹੋ ਇੱਥੇ, ਇੱਥੇ ਗੁਰੂ ਦਾ ਉਹ ਬਚਨ ਜਾਓ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਦਰ ਤਲੀ ਗਲੀ ਮਰੀਆ, ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀ। ਸਤਿਗੁਰ ਰਹਿਮਤ ਕਰੇ, ਕਰਮ ਹੈ ਵੀ ਆਪੋ ਆਪਣਾ, ਸਰਕਾਰ ਨੇ ਆਪਣਾ ਕਰਮ ਕਰਨਾ, ਆਪਾਂ ਆਪਣਾ ਕਰਮ ਕਰਨਾ, ਜਿਹੜੇ ਸ਼ਰਾਰਤੀ ਲੋਕ ਹੈ ਉਹਨਾਂ ਨੇ ਆਪਣਾ ਕਰਮ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਸਭ ਨੂੰ ਸਮਤ ਬਖਸ਼ੇ। ਜਿੱਥੇ ਸਿੱਖ ਸੰਗਤਾਂ ਗੁਰਦਰਬਾਰ ਵਿੱਚ ਆਏ, ਹੋਰ ਬਹੁਤ ਸਾਰੇ ਧਰਮਾਂ ਦੇ ਲੋਕ ਗੁਰਦਰਬਾਰ ਵਿੱਚ ਪਹੁੰਚੇ, ਕਿਉਂ ਸਤਿਗੁਰ ਦਾ ਦਰ ਸਭ ਲਈ ਸਾਂਝਾ। ਇੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਾਰਿਆਂ ਲਈ ਸਾਂਝਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਕੋਈ ਮੁਸਲਮਾਨ ਹੈ, ਈਸਾਈ ਹੈ, ਹਿੰਦੂ ਹੈ, ਬ੍ਰਾਹਮਣ ਹੈ, ਸਿੱਖ ਹੈ, ਸਭ ਨੂੰ ਸਾਂਝਾ ਉਪਦੇਸ਼ ਹੈ ਸਤਿਗੁਰ ਦਾ ਕਿ ਭਾਈ ਆਪਣੇ ਧਰਮ ਵਿੱਚ ਪੱਕੇ ਹੋਵੋ, ਦੂਜੇ ਧਰਮਾਂ ਦਾ ਸਤਿਕਾਰ ਕਰੋ। ਧਰਮਾਂ ਦੀ ਬਾਤ ਹੈ, ਜਿੱਥੇ ਪਖੰਡੀਆਂ ਨੂੰ ਦਾਸ ਕੋਈ ਧਰਮ ਨਹੀਂ ਸਮਝਦਾ, ਜਿਹੜੇ ਐਵੇਂ ਚਾਰ ਬੰਦੇ ਮੱਥਾ ਟੇਕਦੇ ਆਪਦੇ ਪੰਥ ਖੜਾ ਕਰ ਲਿਆ, ਨਾ ਕੋਈ ਧਰਮ ਹੈ, ਨਾ ਕੋਈ ਅਕੀਦੇ, ਨਾ ਅਸੂਲ, ਉਹ ਕੋਈ ਧਰਮ ਨਹੀਂ। ਧਰਮਾਂ ਦੀ ਬਾਤ, ਜਿਹੜੇ ਧਰਮ ਹੈ ਸਥਾਪਿਤ ਧਰਮ ਹੈ ਜਿਹੜੇ ਸਾਡੇ ਖਾਸ ਕਰ ਭਾਰਤ ਵਿੱਚ ਜਾਂ ਦੁਨੀਆਂ ਦੇ ਅੰਦਰ, ਆਪਣੇ ਧਰਮ ਵਿੱਚ ਪੱਕੇ ਹੋਣਾ, ਦੂਜੇ ਧਰਮਾਂ ਦਾ ਸਤਿਕਾਰ ਕਰਨਾ, ਇਹ ਸਾਡੇ ਸਤਿਗੁਰ ਨੇ ਸਾਨੂੰ ਸਿਖਾਇਆ। ਖਿਆਲ ਕਰਿਓ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਦਾ ਸਾਂਝੀਵਾਲਤਾ ਦਾ ਜੋ ਉਪਦੇਸ਼, ਸਭੇ ਸਾਂਝੀਵਾਲ ਸਦਾਇਨ ਤੋਂ ਕਿਸੇ ਨਾ ਦੱਸਿਆ ਬਾਹਰਾ, ਸਭ ਨੂੰ ਸਾਂਝਾ ਉਪਦੇਸ਼। ਮੁਸਲਮਾਨ ਨੂੰ ਆਖਿਆ ਸਤਿਗੁਰ ਨੇ ਮੁਸਲਮਾਨ ਮੋਮ ਦਿਲ ਹੋਵੇ, ਬ੍ਰਾਹਮਣ ਨੂੰ ਆਖਿਆ ਸੋਈ ਬ੍ਰਾਹਮਣ ਜੋ ਬਿੰਦਾ ਬ੍ਰਹਮ, ਸਿੱਖ ਨੂੰ ਆਖਿਆ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸਭ ਨੂੰ ਸਾਂਝਾ ਉਪਦੇਸ਼ ਹੈ ਗੁਰੂ ਨਾਨਕ ਦੇ ਘਰ ਦਾ, ਸਰਬੱਤ ਦਾ ਭਲਾ। ਇੱਥੇ ਦੁਨੀਆਂ ਦੇ ਹਰ ਕੋਨੇ ਚ ਜਦੋਂ ਅਰਦਾਸ ਹੁੰਦੀ ਹੈ, ਗੁਰੂ ਕਾ ਸਿੱਖ ਅਰਦਾਸ ਕਰਦਾ ਤੇ ਉਹਦੀ ਅਰਦਾਸ ਦੇ ਬੋਲ ਇੱਥੇ ਆ ਕੇ ਸਮਾਪਤ ਹੁੰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਇਟਲੀ ਦੇ ਅੰਦਰ ਈਸਾਈਆਂ ਦਾ ਪੋਪ ਰਹਿੰਦਾ ਗੁਰਮੁਖ ਪਿਆਰੇ ਵੈਟੀਕਨ ਸਿਟੀ, ਅਸੀਂ ਕਈ ਵਾਰ ਇਟਲੀ ਗਏ ਹਾਂ ਤੇ ਗੁਰਮੁਖ ਪਿਆਰੇ ਵੈਟੀਕਨ ਸਿਟੀ ਦੇ ਅੰਦਰ ਈਸਾਈਆਂ ਦਾ ਪੋਪ ਰਹਿੰਦਾ ਜਿਹੜਾ ਈਸਾਈ ਧਰਮ ਦਾ ਮੁੱਖ ਮੰਨਿਆ। ਛੋਟੀ ਜੀ ਗੁਰਮੁਖ ਪਿਆਰਿਓ ਸਿਟੀ ਹੈ, ਵੱਖਰੀ ਕੰਟਰੀ ਤਰ੍ਹਾਂ, ਉਹਦੇ ਪਾਸਪੋਰਟ ਵੀ ਆਪਣੇ, ਕਰੰਸੀ ਵੀ ਆਪਣੀ, ਫੋਰਸ ਵੀ ਆਪਣੀ ਹੈ ਉਸ ਦੀ ਪੋਪ ਦੀ। ਜਦੋਂ ਉਹਨੂੰ ਪਤਾ ਲੱਗਿਆ ਕੋਈ ਸਿੱਖ ਸੰਤ ਆਏ ਹੈ, ਆਪਣਾ ਜਹਾਜ਼ ਭੇਜਿਆ ਉਹਨੇ ਈਸਾਈਆਂ ਦੇ ਪੋਪ ਨੇ, ਤੇ ਗੱਲਬਾਤ ਹੋਈ, ਕਹਿੰਦਾ ਦੱਸੋ ਸਿੱਖ ਧਰਮ ਦੀ ਵਿਸ਼ੇਸ਼ਤਾ ਕੀ ਹੈ। ਵੈਸੇ ਉੱਥੇ ਕੋਈ ਆਮ ਬੰਦਾ ਜਾ ਨਹੀਂ ਸਕਦਾ, ਸਮਾਂ ਲੈਣਾ ਪੈਂਦਾ ਬਹੁਤ ਚੈਕਿੰਗਾਂ ਤੋਂ ਬਾਅਦ ਵੈਟੀਕਨ ਸਿਟੀ ਦੇ ਅੰਦਰ। ਤੇ ਜਦੋਂ ਗੁਰਮੁਖ ਪਿਆਰਿਓ ਬਚਨ ਬਿਲਾਸ ਹੋਇਆ, ਕਹਿੰਦਾ ਜੀ ਦੋ ਲਫ਼ਜ਼ਾਂ ਚ ਸਿੱਖ ਧਰਮ ਦੀ ਵਿਸ਼ੇਸ਼ਤਾ ਦੱਸੋ, ਦੋ ਅੱਖਰਾਂ ਦੇ ਅੰਦਰ। ਤੇ ਉਹਨੂੰ ਫਿਰ ਦੱਸਿਆ ਗੁਰਮੁਖ ਪਿਆਰਿਓ ਕਿ ਪਹਿਲੀ ਵਿਸ਼ੇਸ਼ਤਾ ਕਿ ਗੁਰੂ ਨਾਨਕ ਦੇ ਘਰ ਵਿੱਚ ਊਚ ਨੀਚਤਾ ਨਹੀਂ, ਜਾਤ ਪਾਤ ਨਹੀਂ ਹੈ, ਇੱਕ ਪੰਗਤ ਸੰਗਤ ਦਾ ਸਿਧਾਂਤ ਹੈ। ਇੱਥੇ ਅਕਬਰ ਵਰਗਾ ਬਾਦਸ਼ਾਹ ਆ, ਉਹਨੇ ਪੰਗਤ ਚ ਬਹਿ ਕੇ ਲੰਗਰ ਛਕਿਆ, ਊਚ ਨੀਚਤਾ ਨਹੀਂ, ਭੇਦਭਾਵ ਨਹੀਂ, ਤੇ ਫਰੀ ਲੰਗਰ ਗੁਰੂ ਨਾਨਕ ਦਾ ਸੱਚਾ ਸੌਦਾ ਜੋ 20 ਰੁਪਈਆਂ ਦਾ ਗੁਰੂ ਨਾਨਕ ਸਾਹਿਬ ਨੇ ਕੀਤਾ, ਚੂੜਕਾਣੇ ਦੀ ਮੰਡੀ ਖਰਾ ਸੌਦਾ, ਇਹ ਦੁਨੀਆਂ ਦੇ ਕਿਸੇ ਹੋਰ ਧਰਮ ਦੇ ਕੋਲ ਨਹੀਂ ਹੈ, ਸਤਿਕਾਰਯੋਗ ਹੈ। ਸਾਰੇ ਧਰਮ ਜਿਹੜਾ ਗੁਰੂ ਕਾ ਲੰਗਰ ਵਰਤਦਾ ਉਹ ਸਿੱਖ ਧਰਮ ਦੇ ਅੰਦਰ ਦੁਨੀਆਂ ਦੇ ਹਰ ਕੋਨੇ ਚ, ਭਾਵੇਂ ਕਿਸੇ ਕੋਨੇ ਵਿੱਚ ਚਲੇ ਜਾਓ, ਗੁਰਦੁਆਰਿਆਂ ਦੇ ਅੰਦਰ, ਗੁਰਦੁਆਰਿਆਂ ਦੀ ਗੱਲ ਛੱਡੋ, ਸਿੱਖ ਦਾ ਘਰ ਜਿਹੜਾ ਗੁਰੂ ਨਾਨਕ ਦਾ ਸੱਚਾ ਸਿੱਖ ਹੈ, ਉਹਦੇ ਘਰ ਵੀ ਜੇ ਕੋਈ ਆ ਕੇ ਦਰਵਾਜ਼ੇ ਤੇ ਦਸਤਕ ਦੇ ਦੇਵੇ ਵੀ ਮੈਂ ਭੋਜਨ ਪ੍ਰਸ਼ਾਦਾ ਛਕਣਾ, ਤੇ ਉਹਨੂੰ ਜਵਾਬ ਨਹੀਂ ਹੈ ਜੇ ਤਿਆਰ ਹੈ ਤੇ ਨਾਲ ਦੀ ਨਾਲ ਮਿਲਦਾ, ਨਹੀਂ ਤੇ ਕਿਹਾ ਜਾਂਦਾ ਭਗਤਾ ਬਹਿ ਜਾ, ਹੁਣੇ ਤਿਆਰ ਕਰਕੇ ਛਕਾ ਦਿੰਦੇ ਹਾਂ। ਗੁਰੂ ਨਾਨਕ ਦਾ 20 ਰੁਪਈਆਂ ਦਾ ਸੱਚਾ ਸੌਦਾ ਦੁਨੀਆਂ ਦੇ ਹਰ ਕੋਨੇ ਚ ਵਰਤਦਾ, ਫਰੀ ਲੰਗਰ ਨਹੀਂ ਕਿਤੇ। ਅਸੀਂ ਕੈਨੇਡਾ ਗਏ, ਉਸ ਗੁਰਮੁਖ ਪਿਆਰਿਓ ਵਿਸਾਖੀ ਦੇ ਇਹੀ ਸਾਲ ਦੇ ਅੰਦਰ 2010 ਅੰਦਰ ਸਭ ਤੋਂ ਵੱਡਾ ਨਗਰ ਕੀਰਤਨ ਨਿਕਲਦਾ ਸਰੀ ਵੈਨਕੂਵਰ ਕੈਨੇਡਾ ਦੇ ਵਿੱਚ। ਇੰਨੀਆਂ ਸੰਗਤਾਂ ਇੱਧਰ ਵੀ ਨਹੀਂ ਹੁੰਦੀਆਂ, ਤਕਰੀਬਨ 2 ਲੱਖ ਦਾ ਇਕੱਠ। ਤੇ ਜਿਉਂ ਲੰਗਰ ਗੁਰਮੁਖ ਪਿਆਰ ਨਗਰ ਕੀਰਤਨ ਤੁਰਦਾ, ਜਿੱਥੋਂ ਤੁਰਦਾ ਤੇ ਜਿੱਥੇ ਸਮਾਪਤ ਹੋਣਾ ਹੁੰਦਾ, ਉਥੋਂ ਤੱਕ ਸੜਕ ਦੇ ਦੋਨੇ ਪਾਸੇ ਉਹ ਸਟਾਲ ਸ਼ਬਦ ਵਰਤਦੇ, ਸਟਾਲ ਲੱਗਣੇ ਆਪਾਂ ਕਹਿ ਦੇਣੇ, ਲੰਗਰ ਪੰਡਾਲ ਲੱਗਣੇ, ਛੋਟੇ ਛੋਟੇ ਤੰਬੂ ਲਾ ਕੇ ਗੁਰਮੁਖ ਪਿਆਰੇ ਦੋਨੇ ਪਾਸੇ ਲੰਗਰ ਲੱਗਾ ਹੁੰਦਾ। ਤੇ ਲੰਗਰ ਵੀ ਇਸ ਤਰ੍ਹਾਂ ਦੇ, ਗੁਰਮੁਖ ਪਿਆਰੇ ਪ੍ਰਸ਼ਾਦ ਦਾ ਪਾਣੀ ਇਸ ਤਰ੍ਹਾਂ ਦੀਆਂ ਵਸਤਾਂ ਬਣੀਆਂ ਕਿ 5-star ਹੋਟਲ ਚ ਉਦਾਂ ਦਾ ਖਾਣਾ ਨਹੀਂ ਹੁੰਦਾ ਜਿਹੜਾ ਉੱਥੇ ਲੰਗਰ ਫਰੀ ਸੰਗਤਾਂ ਨੂੰ ਦਿੱਤਾ ਜਾਂਦਾ। ਤੁਸੀਂ ਹੈਰਾਨ ਹੋਵੋਗੇ, ਅੰਗਰੇਜ਼ ਲੋਕ ਉਸ ਦੇ ਨਗਰ ਕੀਰਤਨ ਚ ਸ਼ਾਮਲ ਹੋ ਕੇ ਜਦੋਂ ਭੋਜਨ ਪ੍ਰਸ਼ਾਦਾ ਲੈਂਦੇ ਆ ਨਾ, ਤੇ ਉਹ ਕਹਿੰਦੇ ਫਰੀ ਫੂਡ ਕਿ ਮੁਫ਼ਤ ਭੋਜਨ ਕਹਿੰਦੇ। ਜਦੋਂ ਕੋਕ ਗੁਰਮੁਖ ਪਿਆਰੇ ਆ ਜਿਹੜੇ ਕੈਂਪਾਂ ਕੋਲਾ ਵਗੈਰਾ, ਕੋਕ ਵਗੈਰਾ ਇਹੋ ਜਿਹੜੇ ਠੰਡੇ ਵਗੈਰਾ ਬੋਤਲਾਂ ਦੀਆਂ ਬੋਤਲਾਂ ਫਰੀ ਵਰਤ ਰਹੀਆਂ ਹੁੰਦੀਆਂ, ਅੰਗਰੇਜ਼ ਲੋਕ ਕਈ ਕਈ ਦਿਨ ਲਈ ਇਕੱਠਾ ਕਰਕੇ ਲੈ ਜਾਂਦੇ, ਕਹਿੰਦੇ ਫਰੀ ਫੂਡ, ਹੈਰਾਨ ਹੁੰਦੇ ਆ। ਤੇ ਗੁਰਮੁਖ ਪਿਆਰੇ ਜਦੋਂ ਈਸਾਈਆਂ ਦੇ ਪੋਪ ਨੂੰ ਆਖਿਆ, ਉਹ ਸਿਰ ਨਵਾ ਗਿਆ, ਕਹਿੰਦਾ ਬਿਲਕੁਲ ਇਹ ਦੁਨੀਆਂ ਦੇ ਕਿਸੇ ਹੋਰ ਧਰਮ ਕੋਲ ਨਹੀਂ, ਕਿੱਡੇ ਵੱਡੇ ਧਰਮ ਨੇ, ਕਿੰਨੇ ਵੱਡੇ ਲੋਕ, ਪਰ ਜਿਹੜੀ ਸਿੱਖ ਧਰਮ ਦੇ ਕੋਲ ਇਹ ਵਿਸ਼ੇਸ਼ਤਾ ਇਹ ਦੁਨੀਆਂ ਤੇ ਕਿਤੇ ਨਹੀਂ। ਦੂਸਰੀ ਵਿਸ਼ੇਸ਼ਤਾ ਆਖਿਆ, ਆਪੋ ਆਪਣਾ ਭਲਾ ਤੇ ਸਾਰੇ ਮੰਗਦੇ ਆ, ਮੰਗਣਾ ਵੀ ਚਾਹੀਦਾ। ਆਪੋ ਆਪਣਾ ਸਾਰੇ ਧਰਮ ਗ੍ਰੰਥਾਂ ਚ ਆਪੋ ਆਪਣੇ ਧਰਮ ਦੇ ਪੈਰੋਕਾਰਾਂ ਦਾ ਭਲਾ ਮੰਗਿਆ, ਆਪਣੇ ਧਰਮ ਦੀ ਬੜੋਤਰੀ, ਧਰਮ ਦਾ ਭਲਾ ਮੰਗਿਆ। ਪੋਪ ਸਾਹਿਬ ਇੱਕ ਸਿੱਖ ਧਰਮ ਆ ਜਿਹਦੇ ਵਿੱਚ ਕੇਵਲ ਆਪਣਾ ਭਲਾ ਨਹੀਂ, ਜਿਹਦੇ ਵਿੱਚ ਦੁਨੀਆਂ ਦੇ ਹਰ ਕੋਨੇ ਚ ਜਦੋਂ ਸਿੱਖ ਅਰਦਾਸ ਕਰਦਾ ਤੇ ਉਹਦੀ ਅਰਦਾਸ ਦੇ ਬੋਲ ਇੱਥੇ ਮੁੱਕਦੇ ਆ, ਜਿੱਥੇ ਸਰਬੱਤ ਦੇ ਭਲੇ ਦੀ ਗੱਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੈਰਾਨ ਹੋ ਗਿਆ ਪੋਪ, ਕਹਿੰਦਾ ਬਸ ਸਿੱਖ ਧਰਮ ਦੀ ਵਿਸ਼ੇਸ਼ਤਾ ਮੇਰੇ ਸਮਝ ਆ ਗਈ ਆ, ਹੋਰ ਬਹੁਤੇ ਵਿਸਥਾਰ ਵਿੱਚ ਦੱਸਣ ਦੀ ਲੋੜ ਨਹੀਂ। ਦੁਨੀਆਂ ਦੇ ਇੱਕੋ ਇੱਕ ਧਰਮ ਸਿੱਖ ਧਰਮ ਗੁਰਮੁਖ ਪਿਆਰਿਓ, ਜਿਹਦੇ ਕੋਲੇ ਇਹ ਵਿਸ਼ੇਸ਼ਤਾਵਾਂ। ਪੋਪ ਵੀ ਸਿਰ ਨੀਵਾਂ ਕਰ ਗਿਆ। ਇੱਕੋ ਇੱਕ ਧਰਮ ਆ ਜਿਹਨੇ ਦੂਜੇ ਧਰਮ ਦੇ ਪੈਰੋਕਾਰਾਂ ਨੂੰ, ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਜਿਸ ਅਸਥਾਨ ਤੇ ਬੈਠੇ ਹੋ ਨਾ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਸੋ ਪ੍ਰਾਪਤ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ। ਗੁਰਮੁਖ ਪਿਆਰਿਓ, ਜੇ ਕਸ਼ਮੀਰ ਦੇ ਬ੍ਰਾਹਮਣ ਪੰਡਿਤ ਕਿਰਪਾ ਰਾਮ ਦੀ ਗਵਾਹੀ ਚ ਇਕੱਠੇ ਹੋ ਕੇ ਸਤਿਗੁਰ ਦੀ ਸ਼ਰਨ ਆਏ, ਮਹਾਰਾਜ ਸਾਡਾ ਧਰਮ ਖਤਰੇ ਚ, ਸਾਡੀ ਕੋਈ ਬਾਂਹ ਨਹੀਂ ਫੜਦਾ, ਤੇ ਸਤਿਗੁਰ ਸੱਚੇ ਪਾਤਸ਼ਾਹ ਸਾਡਾ ਧਰਮ ਰੱਖੋ ਤੇ ਇਤਿਹਾਸ ਗਵਾਹ। ਗੁਰਮੁਖ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਨ੍ਹਾਂ ਦਾ ਧਰਮ ਬਚਾਉਣ ਵਾਸਤੇ ਹਿੰਦੂ ਧਰਮ ਨੂੰ, ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਖਾ। ਚਾਂਦਨੀ ਚੌਂਕ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਸਾਹਮਣੇ ਅੱਜ ਗੁਰਦੁਆਰਾ ਸੀਸ ਗੰਗ ਸਾਹਿਬ ਸੁਭਾਏਵਾਨ। ਦੂਜੇ ਧਰਮ ਨੂੰ ਬਚਾਉਣ ਵਾਸਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਵਿਦਵਾਨ ਕਹਿੰਦਾ ਖਾਤਰ ਆਪਣੇ ਮਰਦੀ ਹੈ ਕੁੱਲ ਦੁਨੀਆ, ਪਰ ਖਾਤਰ ਦੂਸਰੇ ਸੂਰਮਾ ਮਰੇ ਕੋਈ ਕੋਈ, ਦੂਸਰੇ ਖਾਤਰ ਮਰਨਾ, ਦੂਸਰੇ ਖਾਤਰ ਬਲੀਦਾਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਬਲੀਦਾਨ। ਦੇਖੋ ਇਹ ਸਿੱਖ ਧਰਮ ਦੇ ਕੋਲ ਏਡਾ ਵੱਡਾ ਗੌਰਵਮਈ ਸੰਘਰਸ਼ਮਈ ਇਤਿਹਾਸ ਹੈ ਸਾਡਾ। ਗੁਰਮੁਖ ਪਿਆਰਿਓ, ਏਡੀ ਵੱਡੀ ਉੱਚਮਤਾ ਦੁਨੀਆਂ ਤੇ ਕਿਤੇ ਨੀ। ਗੁਰੂ ਤੇਗ ਬਹਾਦਰ ਮਹਾਰਾਜ ਨੇ ਕਲਯੁਗ ਦਾ ਵੱਡਾ ਸਾਕਾ, ਜਿਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖੁਦ ਕਹਿ ਦਿੱਤਾ ਕੀਨੋ ਵੱਡੋ ਕਲੂ ਮੈਂ ਸਾਕਾ। ਇਹ ਸਿੱਖ ਧਰਮ ਦੀ ਵਿਸ਼ੇਸ਼ਤਾ ਭਾਗਾਂ ਵਾਲੇ। ਗੁਰਮੁਖ ਪਿਆਰੇ, ਸਿੱਖੀ ਜਦੋਂ ਤੋਂ ਸਿਰਦੀ ਹੈ, ਮੁਸ਼ਕਲਾਂ ਕਠਿਨਾਈਆਂ ਚੋਂ ਲੰਘਦੀ ਆਈ ਹੈ, ਕਦੇ ਅੰਗਰੇਜ਼ਾਂ ਨੇ ਕਦੇ ਮੁਗਲਾਂ ਨੇ, ਹਮੇਸ਼ਾ ਸਿੱਖੀ ਨੂੰ ਗੁਰਮੁਖ ਪਿਆਰੇ ਖਤਮ ਕਰਨ ਦੀਆਂ ਨੀਤੀਆਂ, ਕਦੇ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ 22 ਮੰਜੀਆਂ ਲੱਗੀਆਂ ਸੀ ਪਖੰਡੀ ਗੁਰੂਆਂ ਦੀਆਂ, ਅੱਜ ਥਾਂ ਥਾਂ ਮੰਜੀਆਂ ਲੱਗੀਆਂ ਪਈਆਂ ਨੇ ਥਾਂ ਥਾਂ ਪਖੰਡੀ ਗੁਰੂ। ਪਰ ਖਿਆਲ ਕਰਿਓ, ਸਿੱਖੀ ਇਹਨਾਂ ਮੁਸ਼ਕਲਾਂ ਨਾਲ ਜੂਝਦੀ ਹੋਈ ਖਾਲਸਾ ਪੰਥ ਚੜ੍ਹਦੀ ਕਲਾ ਦੇ ਅੰਦਰ, ਕਿਉਂਕਿ ਸਾਡੇ ਕੋਲ ਏਡਾ ਅਮੋਲਕ ਖਜ਼ਾਨਾ ਹੈ ਸ਼ਹੀਦਾਂ ਦਾ, ਸਾਡੇ ਕੋਲ ਏਡਾ ਅਮੋਲਕ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਜਿਹੜਾ ਦੁਨੀਆਂ ਤੇ ਕਿਤੇ ਨੀ। ਹਜ਼ਰਤ ਈਸਾ ਨੂੰ ਮੰਨਣ ਵਾਲੇ ਲੋਕ ਕਹਿੰਦੇ, ਉਹ ਸਿੱਖੋ ਸਾਡੇ ਲਈ ਇੱਕ ਸੂਲੀ ਤੇ ਚੜਿਆ, ਅਸੀਂ ਦੁਨੀਆਂ ਚ ਫੈਲ ਰਹੇ ਹਾਂ। ਸਿੱਖ ਧਰਮ ਦੇ ਕੋਲੇ ਤੇ ਈਸਿਆਂ ਦੀ ਗਿਣਤੀ ਕੋਈ ਨਹੀਂ ਹੈ। ਇੱਥੇ ਗੁਰੂ ਸ਼ਹੀਦ, ਗੁਰੂਆਂ ਦੇ ਬੱਚੇ ਸਭ ਜਾਦੇ ਸ਼ਹੀਦ, ਦੁੱਧ ਚੁੰਘਦੇ ਮਾਵਾਂ ਦੇ ਬੱਚੇ ਸ਼ਹੀਦ, ਦੁੱਧ ਚੁੰਘਦੇ ਸਿੱਧੋ ਮਾਵਾਂ ਦੇ ਗਰਭ ਵਿੱਚ ਸ਼ਹੀਦ ਕਰ ਦਿੱਤੇ ਗਏ। ਕਹਿੰਦੇ ਸਿੱਖ ਦਾ ਬੱਚਾ ਜਨਮ ਨਹੀਂ ਲੈਣ ਦੇਣਾ। ਮੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੋਣ ਸਵਾਏ ਰਹੋ ਵਿਚਾਰ ਗੁਰਮੁਖ ਪਿਆਰਿਓ ਇਤਿਹਾਸ ਹੈ ਸਾਡਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦੁਨੀਆਂ ਤੇ ਐਸਾ ਇਤਿਹਾਸ ਮਿਲਣਾ ਮੁਸ਼ਕਲ ਹੈ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਚਨ ਕਰ ਦਿੱਤਾ ਉਹ ਸਾਰੇ ਧਾਰਨਾ ਵਿਚ ਵੀ ਰਸਣਾ ਸਫਲੀ ਕਰਿਓ ਐਸੇ ਸਤਿਗੁਰਾਂ ਤੋਂ ਬਲਹਾਰ ਜਾਈਏ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰਜ ਨੇ ਇੱਕ ਧਰਮ ਦੀ ਰੱਖਿਆ ਜਿਸ ਸਥਾਨ ਤੇ ਜੁੜ ਬੈਠੇ ਹੋ ਦੂਜੇ ਧਰਮ ਨੂੰ ਬਚਾਉਣ ਖਾਤਰ ਸੱਚੇ ਪਾਤਸ਼ਾਹ ਨੇ ਆਪਣੇ ਸੀਸ ਦਾ ਬਲੀਦਾਨ ਤੇ ਬਾਜਾਂ ਵਾਲੀ ਕੀ ਲਿਖਦੇ ਆਪ ਆਪਣੀ ਕਲਮ ਤੋਂ ਕੀਤਾ ਵੱਡਾ ਜੀ ਕਲੂ ਦੇ ਵਿੱਚ ਸਾਕਾ ਧੰਨ ਗੁਰੂ ਨੌਵੇਂ ਪਾਤਸ਼ਾਹ ਵੱਡਾ ਜੀ ਕਲੂ ਦੇ ਵਿੱਚ ਸਾਕਾ ਧੰਨ ਗੁਰੂ ਨੌਵੇਂ ਪਾਤਸ਼ਾਹ
ਵੱਡਾ ਜੀ ਕਲੂ ਦੇ ਵਿੱਚ ਸਾਕਾ ਧੰਨ ਗੁਰੂ ਨੌਵੇਂ ਪਾਤਸ਼ਾਹ ਕੀਤਾ ਵੱਡਾ ਜੀ ਕਲੂ ਦੇ ਵਿੱਚ ਸਾਕਾ
ਪਾਤਸ਼ਾਹ ਮਹਾਰਾਜ ਨੇ ਆਪ ਲਿਖਿਆ ਤਿਲਕ ਜਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ ਕਲਯੁਗ ਦਾ ਵੱਡਾ ਸਾਕਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦੂਜੇ ਧਰਮ ਨੂੰ ਬਚਾਉਣ ਖਾਤਰ ਤੇ ਦੇਖੋ ਗੁਰਮੁਖੋ ਉਹ ਸਤਿਗੁਰਾਂ ਦਾ ਹੋਵੇ ਸਥਾਨ ਤੇ ਦਸਵੇਂ ਪਾਤਸ਼ਾਹ ਮਹਾਰਾਜ ਦਾ ਮਨਾਇਆ ਜਾ ਰਿਹਾ ਗੁਰਪੁਰਬ ਤੇ ਅੱਜ ਕੋਈ ਨਵਾਂ ਨਹੀਂ ਸਾਨੂੰ ਸੇਵਾਦਾਰਾਂ ਨੇ ਦੱਸਿਆ ਤਕਰੀਬਨ 26 ਸਾਲ ਪਹਿਲਾਂ 1984 ਵੇਲੇ ਤੋਂ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀ ਉਹਨਾਂ ਨੇ ਸੰਗਤਾਂ ਨੂੰ ਹੁਕਮ ਕੀਤਾ ਤੇ ਇੱਥੇ ਦਿਹਾੜਾ ਮਨਾਉਣਾ ਆਰੰਭ ਕੀਤਾ। 26 ਸਾਲ ਹੋ ਗਏ ਆ ਸਮਾਗਮ ਚੱਲਦੇ ਨੂੰ ਤੇ ਅੱਜ ਕਹਿੰਦੇ ਸਮਾਗਮ ਨਹੀਂ ਕਰਨ ਦੇਣਾ। ਕਿਹਦਾ ਦੱਸੋ, ਖਿਆਲ ਕਰੋ ਗੁਰਮੁਖ ਪਿਆਰ, 26 ਸਾਲ ਗੁਰੂ ਘਰ ਦਾ ਸਮਾਗਮ, ਗੁਰੂ ਘਰ ਦੇ ਅੰਦਰ ਗੁਰਮਤ ਦਾ ਸਮਾਗਮ ਤੇ ਕਹਿੰਦੇ ਕਰਨ ਨਹੀਂ ਦੇਣਾ। ਦੱਸੋ ਕਦੇ ਗੁਰੂ ਘਰਾਂ ਦੇ ਸਮਾਗਮ ਵੀ ਰੁਕੇ? ਗੁਰਮੁਖ ਪਿਆਰ ਕੂੜ ਦੇ ਪਖੰਡ ਦੇ ਸਮਾਗਮ ਤਾਂ ਰੁਕ ਜਾਣਾ, ਕਦੇ ਗੁਰੂ ਘਰਾਂ ਦੇ ਪ੍ਰੋਗਰਾਮ ਤੇ ਨਾਲੇ ਸ਼ਰਾਰਤਾਂ ਵੀ ਉੱਥੇ। ਸਾਨੂੰ ਪੱਤਰਕਾਰ ਵੀਰਾਂ ਦੇ ਬੜੇ ਫੋਨ ਗਏ, ਮੀਡੀਆ ਵਾਲੇ ਵੀਰਾਂ ਦੇ, ਉਹ ਕਹਿਣ ਲੱਗੇ ਕਹਿੰਦੇ ਜੀ ਤੁਹਾਡਾ ਇਹਦੇ ਬਾਰੇ ਅਸੀਂ ਤੇ ਆਪ ਹੈਰਾਨ ਆ, ਕਹਿੰਦੇ ਵੇਖ ਕੇ ਵੀ ਅੱਗੇ ਵੀ ਸਮਾਗਮ ਹੁੰਦਾ ਸੀ ਏਦਾਂ ਦਾ ਸਮਾਗਮ, ਅਸੀਂ ਤੇ ਪਹਿਲੀ ਵਾਰੀ, ਅਸੀਂ ਕਿਹਾ ਭੀਖੀ ਵਾਲਿਆਂ ਪਹਿਲੀ ਵਾਰੀ ਵੇਖਿਆ ਵਿਚਾਰਿਆਂ ਨੇ ਏਦਾਂ ਦਾ ਸਮਾਗਮ ਵੀ ਥਾਂ ਥਾਂ ਪੁਲਿਸ ਫੋਰਸਾਂ ਸੌਣੀਆਂ ਬਣੀਆਂ ਪਈਆਂ ਨੇ, ਸਰਕਾਰ ਨੂੰ ਵਕਤ ਪਾਇਆ ਹੋਇਆ ਬਿਨਾਂ ਮਤਲਬ ਵੀ ਸਮਾਗਮ ਹੋਣਾ, ਇੱਥੇ ਕਥਾ ਕੀਰਤਨ ਦਰਬਾਰ ਹੋਣਾ, ਕਥਾ ਕੀਰਤਨ ਦਰਬਾਰ ਬਾਅਦ ਸਮਾਪਤੀ ਹੋ ਜਾਣੀ, ਇੱਥੇ ਕੋਈ ਨਵਾਂ ਨਹੀਂ ਹੋਣਾ। ਪੂਰੇ ਪੰਜਾਬ ਵਿੱਚ, ਰਾਜਸਥਾਨ ਵਿੱਚ, ਦਿੱਲੀ ਵਿੱਚ, ਯੂਪੀ ਵਿੱਚ, ਹਰਿਆਣੇ ਵਿੱਚ, ਹਰੇਕ ਜਗ੍ਹਾ ਇਹ ਸਮਾਗਮ ਚੱਲ ਰਹੇ ਆ। ਆ ਸਾਡੀ ਡਾਇਰੀ ਦੇਖ ਲਓ ਤੁਸੀਂ, ਪਿਛਲੇ 15 ਸਾਲ ਦੀ ਦੇਖ ਲਓ ਤੇ ਅਗਾਂਹ ਦੇਖ ਲਓ। ਗੁਰਮੁਖ ਪਿਆਰਿਓ, ਨਾ ਪਿਛਲੇ ਦਿਨਾਂ ਚ ਕੋਈ ਵਿਹੜ ਆ ਤੇ ਨਾ ਆਉਣ ਵਾਲੇ ਦਿਨਾਂ ਚ ਵਿਹੜ, ਰੋਜ਼ ਸਮਾਗਮ ਚੱਲਦੇ ਰੋਜ਼। ਤੇ ਜਦੋਂ ਵੀ ਰੌਲਾ ਜਿਹਾ ਹੁੰਦਾ ਨੇ, ਇੱਕ ਮਾਨਸਾ ਤੇ ਇੱਕ ਬਠਿੰਡਾ, ਆ ਦੋ ਜ਼ਿਲ੍ਹਿਆਂ ਚ ਖਾਸ ਕਰਕੇ, ਅਸੀਂ ਕਿਹਾ ਪਤਾ ਨੀ ਇੱਥੇ ਅਫਸਰ ਵਿਚਾਰੇ ਇਮਾਨਦਾਰ ਲੱਗੇ ਆ, ਉਹਨਾਂ ਨੂੰ ਤੰਗ ਕਰਦੇ ਆ। ਇੱਥੇ ਸਾਡੇ ਮਾਨਸਾ ਵਿੱਚ, ਬਠਿੰਡਾ ਵਿੱਚ ਇਮਾਨਦਾਰ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਨੇ, ਆਮ ਹੀ ਸਾਨੂੰ ਸੰਗਤਾਂ ਸਾਡਾ ਕਦੇ ਮੇਲ ਤਾਂ ਨਹੀਂ ਹੋਇਆ। ਜਿਹੜੇ ਇੱਥੇ ਜ਼ਿੰਮੇਵਾਰ ਅਫਸਰ ਆ ਪੂਰੇ ਜ਼ਿਲ੍ਹੇ ਦੇ ਇੰਚਾਰਜ, ਸੰਗਤਾਂ ਹੀ ਦੱਸਦੀਆਂ ਨੇ, ਬੜੇ ਇਮਾਨਦਾਰ ਨੇ, ਇਨਸਾਫ ਪਸੰਦ ਨੇ। ਅਸੀਂ ਅੱਜ ਤੱਕ ਕਦੇ ਇਹਨਾਂ ਅਫਸਰਾਂ ਨਾਲ ਮੇਲ ਨਹੀਂ, ਸਾਡਾ ਕੋਈ ਚਾਹ ਦਾ ਪਿਆਲਾ ਜਾਂ ਦੁੱਧ ਦਾ ਪਿਆਲਾ ਇਕੱਠਾ ਹੋਇਆ ਹੋਵੇ ਤੇ ਤੁਸੀਂ ਕਹੋ ਵੀ ਸ਼ਾਇਦ ਤਾਂ ਉਸਤਤ ਕਰਦੇ ਨੇ। ਉਸਤਤ ਵਾਲੀ ਗੱਲ ਨਹੀਂ ਹੈ, ਸੰਗਤਾਂ ਤੋਂ ਹੀ ਸੁਣ ਕੇ ਪਤਾ ਲੱਗਿਆ ਬੜੇ ਇਮਾਨਦਾਰ ਅਫਸਰ ਆ। ਇਹਨਾਂ ਨੂੰ ਪਤਾ ਨੀ ਸਾਡੇ ਉਧਰ ਬਠਿੰਡੇ ਉਹ ਵਿਚਾਰੇ ਇਮਾਨਦਾਰ ਅਫਸਰ ਆ, ਉਹਨਾਂ ਨੂੰ ਤੰਗ ਕਰਨ ਵਾਸਤੇ ਥੋੜੇ ਦਿਨ ਪਹਿਲਾਂ, ਤੇ ਜਾਂ ਇੱਥੇ ਆ ਮਾਨਸਾ ਹੁਣ ਇਹਨਾਂ ਨੂੰ ਤੰਗ ਕਰਨ ਵਾਸਤੇ, ਐਵੇਂ ਬਿਨਾਂ ਮਤਲਬ ਤੋਂ ਸਮਾਗਮ ਹੋਣੇ ਆ, ਸਮਾਗਮ ਹੋ ਕੇ ਹਟ ਜਾਣੇ ਆ। ਦੱਸੋ ਫੋਰਸਾਂ, ਇੰਨੀਆਂ ਫੋਰਸਾਂ ਪ੍ਰਬੰਧ ਕਰਨੇ ਪਏ ਸਰਕਾਰ ਨੂੰ, ਜ਼ਿਲ੍ਹਾ ਅਫਸਰ ਉਹਨਾਂ ਨੂੰ ਤੇ ਹੁੰਦਾ ਹੀ ਅਮਨ ਸ਼ਾਂਤੀ ਬਹਾਲ ਰਹੇ ਤੇ ਰਹਿਣੀ ਵੀ ਚਾਹੀਦੀ ਆ। ਜਿਹੜੇ ਲੋਕ ਅਮਨ ਕਾਨੂੰਨ ਨੂੰ ਅੱਗ ਲਾਉਂਦੇ ਆ, ਅਮਨ ਸ਼ਾਂਤੀ ਨੂੰ ਅੱਗ ਲਾਉਂਦੇ ਆ, ਉਹਨਾਂ ਨਾਲ ਨਿਬੜਿਆ ਜਾਣਾ ਚਾਹੀਦਾ। ਅਸੀਂ ਜੀ ਬੜੇ ਇਨਸਾਫ਼ ਪਸੰਦ, ਕਹਿੰਦੇ ਅਮਨ ਪਸੰਦ ਆ। ਦੇਖੋ ਗੁਰਮੁਖ ਪਿਆਰਿਓ, ਪਖੰਡਵਾਦ ਕਿੱਡਾ, ਕਹਿੰਦੇ ਅਸੀਂ ਅਮਨ ਪਸੰਦ ਆ, ਅਸੀਂ ਸ਼ਾਂਤੀ ਉਪਾਸ਼ਕ ਆ। ਦੱਸੋ ਗੁਰਮੁਖ ਪਿਆਰਿਓ, ਕਿਸੇ ਨੇ ਕੋ ਕਰਮ ਕੀਤਾ, ਕਿਸੇ ਨੇ ਮੁਕਦਮਾ ਦਰਜ ਕਰਤਾ ਅਦਾਲਤ ਨੇ, ਤੇ ਦੱਸੋ ਅਮਨ ਪਸੰਦਾਂ ਦੀਆਂ ਬੱਸਾਂ ਅਜੇ ਵੀ ਸੜਕਾਂ ਤੇ ਖੜੀਆਂ ਪਈਆਂ ਜਿਹੜੀਆਂ ਸਾੜੀਆਂ ਸੀਗੀਆਂ, ਇਹ ਕਿਹੜਾ ਅਮਨ ਆ? ਕੋ ਕਰਮ ਕੀਤਾ ਨਹੀਂ ਕੀਤਾ, ਇਹ ਅਦਾਲਤ ਨੇ ਫੈਸਲਾ ਦੇਣਾ। ਅਦਾਲਤਾਂ ਦੇ ਵਿੱਚ ਜਿਹੜੇ ਕੇਸ ਆ, ਫੈਸਲੇ ਅਦਾਲਤਾਂ ਨੇ, ਨਾ ਤੁਸੀਂ ਨਾ ਅਸੀਂ। ਤੇ ਦੱਸੋ ਇਹ ਕਿਹੜਾ ਹੱਕ ਆ? ਗੁਰਮੁਖ ਪਿਆਰਿਓ, ਬੇਕਸੂਰ ਲੋਕਾਂ ਦੀ ਪ੍ਰਾਪਰਟੀ ਸਾੜ ਦਿਓ, ਬੱਸਾਂ ਸਾੜ ਦਿਓ, ਦੁਕਾਨਾਂ ਸਾੜ ਦਿਓ, ਕਤਲੇਆਮ ਕਰ ਦਿਓ, ਖੂਨ ਖਰਾਬਾ ਕਰ ਦਿਓ, ਕਿਹੜਾ ਅਮਨ ਪਸੰਦ? ਇਹ ਕਿਹੜੇ ਅਮਨ ਦੀ ਗੱਲ ਹੈ? ਕਿਹੜੀ ਸ਼ਾਂਤੀ ਦੀ ਗੱਲ ਆ? ਮਾਫ ਕਰਨਾ ਗੁਰਮੁਖ ਪਿਆਰਿਓ, ਦਾਸ ਬੋਧ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਆਪਾਂ ਗੁਰਬਾਣੀ ਇਤਿਹਾਸ ਵੱਲ ਵਧੀਏ। ਦਾਸ ਨਾਲ ਤੁਸੀਂ ਬਹੁਤਾ ਜਾਣਦੇ ਹੋ ਇਹਨਾਂ ਗੱਲਾਂ ਬਾਰੇ, ਇਹ ਕਿਹੜੇ ਅਮਨ ਪਸੰਦ ਦੀਆਂ ਗੱਲਾਂ? ਤੁਹਾਡੇ ਸਾਹਮਣੇ ਆ ਸਾਰਾ, ਤੁਸੀਂ ਦੇਖ ਰਹੇ ਹੋ, ਹੰਢਾ ਰਹੇ ਹੋ। ਕੋਈ ਵੀ ਆ ਗੁਰਮੁਖ ਪਿਆਰਿਓ ਜਿਹੜਾ ਕੋਈ ਸ਼ਰਾਰਤੀ ਸ਼ਰਾਰਤ ਕਰਦਾ, ਤੇ ਦਾਸ ਇਹ ਵੀ ਬੇਨਤੀ ਕਰਦੇ, ਸਰਕਾਰ ਦੀਆਂ ਆਪਣੀਆਂ ਡਿਊਟੀਆਂ, ਪੁਲਿਸ ਪ੍ਰਸ਼ਾਸਨ ਦੀਆਂ ਆਪਣੀਆਂ ਡਿਊਟੀਆਂ, ਉਹਨਾਂ ਨੇ ਆਪ ਦਾ ਕੰਮ ਕਰਨਾ, ਤੁਸੀਂ ਆਪਣਾ, ਅਸੀਂ ਆਪਣਾ, ਸਾਰੇ ਆਪੋ ਆਪਣੀਆਂ ਡਿਊਟੀਆਂ ਜਿਵੇਂ ਪਰਮੇਸ਼ਰ ਨੇ ਲਾਈਆਂ ਨੇ ਉਵੇਂ ਆਪਾਂ ਕਰ ਰਹੇ ਹਾਂ। ਪਾਪੀਆਂ ਨੇ ਪਾਪ ਕਰਨੇ, ਸ਼ਰਾਰਤੀਆਂ ਸ਼ਰਾਰਤਾਂ ਕਰਨੀਆਂ, ਪਰ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ, ਸਾਨੂੰ ਇਸ ਪਾਸੇ ਸੋਚਣਾ ਚਾਹੀਦਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਫਿਰ ਗੱਲਾਂ ਕਿਵੇਂ ਬਣਾ ਕੇ ਜੀ ਧਰਮ ਦਾ ਵਿਰੋਧ ਕਰਦੇ ਜੀ, ਸਾਡੇ ਧਰਮ ਦੇ ਖਿਲਾਫ਼ ਨਾ ਬੋਲਣ? ਅਸੀਂ ਤੇ ਕਦੇ ਨਾ ਹਿੰਦੂ ਧਰਮ ਦੇ ਖਿਲਾਫ਼, ਨਾ ਮੁਸਲਮਾਨ ਧਰਮ ਦੇ ਖਿਲਾਫ਼, ਨਾ ਈਸਾਈ ਧਰਮ ਦੇ ਖਿਲਾਫ਼, ਨਾ ਸਿੱਖ ਧਰਮ। ਫਿਰ ਧਰਮ ਕਿਹੜਾ ਆ ਗਿਆ? ਇਹਨਾਂ ਨੂੰ ਪੁੱਛੋ ਵੀ ਤੁਹਾਡਾ ਧਰਮ ਕਿਹੜਾ ਜਿਹਦੇ ਅਸੀਂ ਖਿਲਾਫ਼ ਬੋਲਦੇ ਹਾਂ? ਦੱਸੋ ਕਿਹੜਾ ਧਰਮ ਹੈ ਤੁਹਾਡਾ? ਜਿਹੜੇ ਲੋਕ ਕਹਿੰਦੇ ਸਾਡੇ ਧਰਮ ਦੇ ਖਿਲਾਫ਼ ਨਾ ਬੋਲਣ, ਅਸੀਂ ਤੇ ਕਿਸੇ ਧਰਮ ਦੇ ਖਿਲਾਫ਼ ਬੋਲਦੇ ਹੀ ਨਹੀਂ ਆ, ਅਸੀਂ ਤੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕੋਈ ਵੀ ਧਰਮ ਆ। ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ ਤੇ ਗੁਰਮੁਖ ਪਿਆਰੇ ਅਸੀਂ ਬੇਨਤੀ ਕਰਾਂਗੇ ਸੰਗਤਾਂ ਨੂੰ ਇਹ ਲੋਕ ਕੁਝ ਭੜਕਾਟ ਵਿਚ ਲਿਆਉਣਾ ਚਾਹੁੰਦੇ ਆ ਵੀ ਇਹ ਭੜਕਾਟ ਵਿਚ ਆ ਕੇ ਕੁਛ ਐਸੀ ਗੱਲ ਕਰਨ ਪਰ ਤੁਸੀਂ ਸਹਿਜਤਾ ਦੇ ਨਾਲ ਪੰਜਾਬ ਦੇ ਹਾਲਾਤ ਜਿਹੜੇ ਗੁਰਮੁਖ ਪਿਆਰਿਓ ਮਸੀਹ ਅਸੀਂ ਜੋ ਪਿਛਲਾ ਕਾਲਾ ਸੰਤਾਪ ਕਾਲੇ ਦਿਨ ਹੰਢਾਏ ਆਪਾਂ ਨੂੰ ਪਤਾ ਅਮਨ ਸ਼ਾਂਤੀ ਬਹਾਲ ਹੋਈ ਹੈ ਚੰਦ ਕੁ ਲੋਕ ਅਮਨ ਸ਼ਾਂਤੀ ਨੂੰ ਅੱਗ ਲਾਉਣਾ ਚਾਹੁੰਦੇ ਆਪਾਂ ਇਸ ਨੂੰ ਬਹਾਲ ਰੱਖਣਾ ਆਪਾਂ ਖਿਆਲ ਰੱਖਣਾ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈ ਕੱਲੀ ਸਰਕਾਰ ਦੀ ਜਾਂ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਇਹ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਗੁਰਮੁਖ ਪਿਆਰਿਓ ਤੇ ਤਾਂ ਹੀ ਰਹਿ ਸਕਦਾ ਗੁਰਮੁਖ ਪਿਆਰਿਓ ਜੇਕਰ ਅਸੀਂ ਆਪੋ ਆਪਣੇ ਧਰਮਾਂ ਨਾਲ ਜੁੜਾਂਗੇ ਪਖੰਡਵਾਦ ਤੋਂ ਮੁਕਤ ਹੋਵਾਂਗੇ ਸੱਚਾਈ ਨਾਲ ਜੁੜਾਂਗੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਿੱਖ ਕਹਾਉਣ ਵਾਲੇ ਜੁੜ ਮੁਸਲਮਾਨ ਈਸਾਈ ਹਿੰਦੂ ਆਪਣੇ ਧਰਮ ਦੀ ਪਰਪੱਕਤਾ ਸਾਰੇ ਧਰਮ ਸਤਿਕਾਰ ਯੋਗ ਹੈ ਜਿਹੜੇ ਧਰਮ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅਲਾਏ ਜਿਹੜਾ ਪਖੰਡਵਾਦ ਹੈ ਉਹਨੂੰ ਕਦੇ ਮਾਨਤਾ ਨਹੀਂ ਨਾ ਹਿੰਦੂ ਧਰਮ ਨਾ ਮੁਸਲਮਾਨ ਧਰਮ ਨਾ ਈਸਾਈ ਧਰਮ ਨਾ ਸਿੱਖ ਧਰਮ ਦੇ ਅੰਦਰ ਪਖੰਡਵਾਦ ਨੂੰ ਕਦੇ ਮਾਨਤਾ ਨਹੀਂ ਧਰਮਾਂ ਦਾ ਸਤਿਕਾਰ ਤੇ ਆਓ ਗੁਰਮੁਖ ਪਿਆਰੇ ਦਾਸ ਬੇਨਤੀ ਕਰੇਗਾ ਸਾਨੂੰ ਗੁਰੂਆਂ ਦੇ ਮਹਾਨ ਪਰਉਪਕਾਰਾਂ ਨਾਲ ਜੁੜ ਜਾਣਾ ਚਾਹੀਦਾ ਕੁਰਬਾਨੀਆਂ ਨਾਲ ਜੁੜ ਜਾਣਾ ਚਾਹੀਦਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਅੱਜ ਸਤਿਗੁਰਾਂ ਦੇ ਸਥਾਨ ਤੇ ਬੈਠੇ ਹੋ ਕਿਤੇ ਦੇਖੋ ਗੁਰਮੁਖ ਪਿਆਰੇ ਦੁਨੀਆਂ ਤੇ ਐਸਾ ਕਿਤੇ ਇਤਿਹਾਸ ਨਹੀਂ ਮਿਲਦਾ ਗੁਰੂ ਤੇਗ ਬਹਾਦਰ ਮਹਾਰਾਜ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਰੀਰ ਵਿਚ ਰਹਿੰਦਿਆਂ ਪਰਉਪਕਾਰਾਂ ਦੀਆਂ ਲੜੀਆਂ ਕਿੰਨੇ ਪਰਉਪਕਾਰ ਕੀਤੇ ਕੋਈ ਗਿਣਤੀ ਨਹੀਂ ਗੁਰਮੁਖ ਪਿਆਰਿਓ ਮਹਾਨ ਤਪੱਸਿਆ ਵੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਇਤਿਹਾਸ ਤੁਹਾਡੇ ਸਾਹਮਣੇ ਪਰ ਜੇ ਗੁਰਮੁਖ ਪਿਆਰਿਓ ਸਰੀਰ ਦਾ ਬਲੀਦਾਨ ਵੀ ਦੇਣਾ ਪਿਆ ਦੂਜੇ ਧਰਮਾਂ ਨੂੰ ਬਚਾਉਣ ਖਾਤਰ ਤੇ ਸਤਿਗੁਰ ਨੇ ਇੱਕ ਪੂਰੇ ਧਰਮ ਦੀ ਰੱਖਿਆ ਵਾਸਤੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸੀਸ ਦਾ ਬਲੀਦਾਨ ਦੇ ਦਿੱਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਅੱਜ ਜਿਹੜੇ ਸਤਿਗੁਰ ਦੇ ਪਰਉਪਕਾਰ ਨੂੰ ਜਾਣਦੇ ਸਤਿਗੁਰ ਦਾ ਸ਼ਾਨ ਮੰਨਦੇ ਆ ਯਾਦ ਰੱਖਿਓ ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਵਾਲੇ ਦਿਨ ਉਹ ਅਨੇਕਾਂ ਬ੍ਰਾਹਮਣ ਲੋਕ ਪੁਜਾਰੀ ਲੋਕ ਜਦੋਂ ਜਾ ਕੇ ਮੰਦਿਰ ਦਾ ਦਰਵਾਜ਼ਾ ਖੋਲਦੇ ਆ ਤੇ ਗੁਰਮੁਖ ਪਿਆਰਿਓ ਦਰਵਾਜ਼ਾ ਖੋਲਣ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਹਿੰਦੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਤੇਰੀ ਕੁਰਬਾਨੀ ਦਾ ਸਦਕਾ ਮੈਂ ਮੰਦਿਰ ਦਾ ਦਰਵਾਜ਼ਾ ਖੋਲ ਰਿਹਾ ਨਹੀਂ ਤੇ ਕਿੱਥੇ ਰਹਿਣ ਦੇਣੇ ਸੀ ਮੰਦਿਰ ਔਰੰਗਜ਼ੇਬ ਨੇ ਅੱਜ ਮੰਦਿਰ ਦਾ ਪੁਜਾਰੀ ਜਾ ਕੇ ਟੱਲ ਖੜਕਾਉਂਦਾ ਮੰਦਿਰ ਦਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਵਾਲੇ ਦਿਨ ਜੋ ਕਹਿ ਕੇ ਖੜਕਾਉਂਦਾ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇਰੀ ਕੁਰਬਾਨੀ ਦਾ ਸਦਕਾ ਅੱਜ ਮੈਂ ਭਗਵਾਨ ਦੇ ਮੰਦਿਰ ਵਿਚ ਟੱਲ ਖੜਕਾ ਰਿਹਾ ਪੂਜਾ ਕਰ ਰਿਹਾ ਆਰਤੀ ਉਤਾਰ ਰਿਹਾ ਨਹੀਂ ਤੇ ਕਿੰਨੇ ਉਤਾਰਨ ਦੇਣੀ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਪਰਉਪਕਾਰ ਜਿਨ੍ਹਾਂ ਦਾ ਅਵਤਾਰ ਦਿਹਾੜਾ ਮਨਾ ਰਹੇ ਹੋ ਪ੍ਰਕਾਸ਼ ਦੀਆਂ ਖੁਸ਼ੀਆਂ ਸਾਧ ਸੰਗਤ ਜੀ ਜਿਨ੍ਹਾਂ ਨੇ ਆਖਿਆ ਸੀ ਜਾਓ ਪਿਤਾ ਜੀ ਜੇ ਤੁਹਾਡੇ ਸੀਸ ਦੇ ਬਲੀਦਾਨ ਨਾਲ ਇਹਨਾਂ ਦਾ ਧਰਮ ਬਚ ਸਕਦਾ ਤੇ ਬਚਾਓ ਆਖਿਆ ਤੂੰ ਅਨਾਥ ਹੋ ਜਾਵੇਂਗਾ ਆਖਿਆ ਮੈਂ ਯਤੀਮ ਅਨਾਥ ਕਹਿਲਾ ਲਵਾਂਗਾ ਪਰ ਹਿੰਦੁਸਤਾਨ ਭਾਰਤ ਦੇ ਲੱਖਾਂ ਕਰੋੜਾਂ ਹਿੰਦੂਆਂ ਦੇ ਬੱਚਿਆਂ ਨੂੰ ਮੈਂ ਯਤੀਮ ਨਹੀਂ ਹੋਣ ਦਿਆਂਗਾ ਗੁਰੂ ਤੇਗ ਬਹਾਦਰ ਮਹਾਰਾਜ ਤੁਸੀਂ ਬਲੀਦਾਨ ਦਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਗੁਰੂ ਮਹਾਰਾਜ ਨੇ ਆਖਿਆ ਲੱਖਾਂ ਦੇ ਕਰੋੜਾਂ ਹਿੰਦੂਆਂ ਦੇ ਬੱਚੇ ਯਤੀਮ ਹੋ ਜਾਣਗੇ ਜੇਕਰ ਤੁਸੀਂ ਬਲੀਦਾਨ ਨਾ ਦਿੱਤਾ ਆਖਿਆ ਬਾਲ ਗੋਬਿੰਦ ਰਾਏ ਤੇਰੀ ਮਾਂ ਵਿਧਵਾ ਹੋ ਜਾਵੇਗੀ ਆਖਿਆ ਸੱਚੇ ਪਾਤਸ਼ਾਹ ਦੁੱਖ ਜਰ ਲਵਾਂਗਾ ਪਰ ਭਾਰਤ ਦੀਆਂ ਲੱਖਾਂ ਤੇ ਕਰੋੜਾਂ ਔਰਤਾਂ ਵਿਧਵਾ ਹੋਣ ਤੋਂ ਬਚ ਜਾਣਗੀਆਂ ਜੇ ਤੁਹਾਡਾ ਬਲੀਦਾਨ ਇਹੋ ਜਿਹੀ ਕੁਰਬਾਨੀ ਕਿੱਥੇ ਆ ਪਰਉਪਕਾਰ ਕਿੱਥੇ ਆ ਕੌਣ ਕਰ ਸਕਦਾ ਗੁਰਮੁਖ ਪਿਆਰਿਓ ਐਸਾ ਪਰਉਪਕਾਰ ਅੱਜ ਤੇ ਮੱਥੇ ਟਿਕਾ ਕੇ ਲੋਕ ਗੁਰੂ ਬਣਨਾ ਚਾਹੁੰਦੇ ਆ ਆਲੂ ਮੂਲੀਆਂ ਵੇਚ ਕੇ ਲੋਕ ਗੁਰੂ ਬਣਨਾ ਚਾਹੁੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕੁਰਬਾਨੀ ਕਰ ਅੱਜ ਦੇ ਪਖੰਡ ਕਰ ਕੰਨਾਂ ਚ ਮੰਤਰ ਫੂਕ ਕੇ ਆਪਦੇ ਪੈਰੀ ਮੱਥੇ ਟਿਕਾ ਕੇ ਲੋਕਾਂ ਦੇ ਹੱਥ ਦੀਆਂ ਰੇਖਾ ਦੇ ਕਈ ਗੁਰੂ ਪੀਰ ਜੋਸ਼ੀ ਕਹਾਉਣਾ ਚਾਹੁੰਦੇ ਆ पर माफ करियो गुरमुख प्यारियो सतगुरु सच्चे पातशाह ने दूजे धर्म की रखे वाली परोपकार दुनिया के विद्वाना ने लिखिया मुसलमान विद्वाना नु पढ़ो सिख विद्वाना नु पढ़ो ब्राह्मण विद्वाना नु आर्या समाजी लाला दौलत राय नु पढ़ो दुनिया के विद्वाना ने इस गल नु गुरमुख प्यारियो लिखिया भाई संतोख सिंह ने तो इथों तक लिख दिता वो कहते शायद जाति एकता नेकता बुलाए जाति होती कचीलता कते बिन कुरान की पाप ही परपक जाते धर्म तसक जाते वर्ण गर्क जाते साहित्य विधान की देवी देव देहरे संतोख सिंगा दूर होते अज नहीं सी रहने देवी देव देहरे संतोख सिंगा दूर होते रीत मिट जाती कथा बेदन पुराण की श्री गुरु गोबिंद सिंह पावन परम सुर मूर्त ना होती जो करना निदान जे गुरु गोबिंद सिंह महाराज का अवतार ना हुंदा इथे देवी देव देवन के नामो ना निशान रहते दर मिट जाते सब बेदन पुराण के हिंदुआ दे बच्चिया नू को के मारदे सी औरतां ले जांदे सब सुंदर पछाण के हिंदू अज देखने में आता ना नजर एक हिंदुओं के धाम सभी होते तुरकान के ओए हैदरी निशान सारी दुनिया ते झुल जांदा जो ना तीर सुटते गुरु गोबिंद सिंह जवान दुनिया के विद्वाना ने लिखिया जे कि गुरु गोबिंद सिंह जुल्म के खिलाफ 14 जंगा ना लड़दे ना पिता कुर्बान कर दे ना पुत्र कुर्बान कर दे इथे ना अज केसरी गुरमुख प्यारे ना तिरंगा ना मंदिरां ते लाल झंडिया की गल इथे की होना सी इथे गुरमुख प्यारे ना कहूं अब की ना कहूं तब की अगर ना होते गुरु गोबिंद सिंह तो सुन्नत होती सब विद्वाना ने लिख देता जे सतगुरु सच्चे पातशाह परोपकार ना कर दे ये दुनिया के होर किसे दे हिस्से नहीं आया जे बाजा वाले सतगुरु सच्चे पातशाह ना परोपकार कर दे ते इतिहास की कहिंदा इथे गुरमुख प्यारो है हैदरी हरे रंग का ही झंडा झुलना सी ना सिख ना हिंदू होर दूजे धर्म के इथे ते जबरदस्ती गुरमुख प्यारो मुसलमान बनाया जा रहा सी जबरदस्ती इथे कुछ नहीं सी गुरमुख प्यारे होना इतिहासकारा ने की लिखिया जेकर आउंदा ना गोबिंद सिंह सूरमा राज हुंदा जेकर आउंदा ना गोबिंद सिंह सूरमा हो राज हुंदा
Oh,
دنیا تے جھل جاندا حیدری ہرے رنگ دا جو نہ تیر چھٹتے گرو گوبند سنگھ جوان گرو گوبند سنگھ سچے پادشاہ مہاراج دا اوتار دیہڑا منا رہے ستگراں دی قربانی ستگراں دے پروپکار گرو تیغ بہادر مہاراج سچے پادشاہ مہاراج دے پروپکار ستگراں دی قربانی آو جڑ جائیے ستگر دے نال گرمکھ پیاریو ایسے ستگر دے نال نارائن نربت نمسکار ایسے گرو کو بل بل جائیے آپ موہتا مہان قربانی مہان تپسیا ایسا بلیدان تپسیا دے کدے بابا بکالا صاحب دی دھرتی تے پہنچو گرمکھ پیارے ہو اج درشن کر دیو ستگر دے پاون گورستھان دے بابا بکالا صاحب دے ہیٹھا پورا صاحب دے درشن بھی کر دیو گرو تیغ بہادر مہاراج نے جتھے بیٹھ کے تاپ سادیا گرو تیغ بہادر مہاراج بڑی براغ دی اوستھا گرو تیغ بہادر مہاراج دی گرو گرنتھ صاحب دی بانی بڑی ساری براغ مئی بانی بھوگ دے سلوک پڑھدے ہیں گن گوبند گایو نہیں جنمیا کار فقین کہو نانک ہر پچمنا جہ بید جال کہو مین براغ دے سلوک پریتم جان لہو من ماہی اپنے سکھ سے وہیں جا کے فاندیو کو کاہو کو نہ براغ دی بانی گرو تیغ بہادر مہاراج دی پر خیال کرو ستگر نے سیس کا بلیدان دیتا یہ نہیں ستگر نو تلوار چلانی نہیں سی آؤں شستر نہیں سی آؤں جب گرو ہر گوبند مہاراج سچے پاتشاہ نے امرتسر صاحب کی جنگ لڑی نا چار جنگاں سیویں پاتشاہ نے لڑیاں ظلم دے خلاف امرتسر صاحب کی جنگ پولے نکھانے مہاراج دی جنگ کرتارپور دی جنگ شری ہر گوبند پور دی جنگ جدو گرمکھ پیارے ہو سری امرتسر صاحب دی جنگ لڑی گرو تیغ بہادر مہاراج دی عمر اجے بڑی چھوٹی سی تے مغلاں دے خلاف گرو ہر گوبند مہاراج دے نال اپنے پتا گردیو دے نال کیونکہ ست گرو تیغ بہادر مہاراج دے پتا گرو ہر گوبند مہاراج اور ستکار جوگ ماتا نانکی جی گرو ہر گوبند مہاراج دے محل جو گرو تیغ بہادر مہاراج دے ماتا جی بچپن دے اندر ہی گرمکھ پیارے ہو ہاتھ تیغ سنبھال لئی تلوار تے ایسے یور دکھائے سی امرتسر صاحب کی دھرتی تے گرو ہر گوبند مہاراج نے خوش ہو کے پرسن ہو کے آخیا سی او تے گیا تو تے تیغ بہادر 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 لفظ اتوں جڑیا ستگر تیغ بہادر مہاراج دے نال آخیا تے گیا بچپن دا نام سی تیگا آخیا تے گیا تو تے تیغ بہادر تے بڑی بہادری دے یور دکھائے تلوار دے گرو تیغ بہادر مہاراج مہان شستر دھاری جو دے وی گرو تیغ بہادر مہاراج تھے مہان بیراگی مہان تپسوی مہان پروپکاری گرو تیغ بہادر مہاراج بابا بکالا صاحب دی دھرتی تے پھر جس ویلے بیٹھ جانا نا تپسیا کرن گرمکھ پیارے جے ہاتھ وچ تلوار سی تے ایسے یور دکھائے پتا گرو تیغ نے تیغ بہادر کہہ دیتا بہادر تے جے تپ تے بیٹھے گرمکھ پیارے ایک سال دو سال پانچ سال دس سال بیس سال سبھی سال گرمکھ پیارے سبھی سال بابا بکالا صاحب دی دھرتی تے پورا صاحب چ بیٹھ کے تپ کرنا تپسیا ربی رنگ وچ ماس گرو تیغ بہادر مہاراج ستگر سچے پادشاہ نو تپ دی لوڑ نہیں ہے وہ تے آپ پرمیشر نے ساڈے واسطے کہ گرمکھو بانی پڑھو سمرن کرو تپ کرو ستگر نے جڑے اپدیش کیتے کیول اپدیش ماتر نہیں پہلا آپ کمائے جے سانو آکھیا نام جپو آپ جپیا گرو نانک دا سدھانت کرت کرو نام جپو ونڈ چکو جے کرت کرو سانو آکھیا تے گرو نانک صاحب نے سلطان پور لودھی دی دھرتی تے مودی خانے دے وچ سودا تولنا کیتا مودی خانے دی کار کیتی جتھے تیرہ تیرہ تولیاں تے اج وی بابے نانک دے او وٹے گرمکھ پیارے سام کے رکھے آ جنہاں نال گرو نانک صاحب سودا تول کے سنسار نوں دندے سن کرت کیتی ستگر تیغ بہادر گرو نانک صاحب سچے پادشاہ نے करतारपुर साहब की धरती अज पाकिस्तान विच रह गई ते दर्शन करिए गुरमुख गुरु नानक साहब सच्चे पातशाह ने हल चलाया खेती की करतारपुर की धरती ते सन 47 तो पहला जेड़े ने गुरमुख प्यारियों अज बुजुर्ग अवस्था उदो बचपन च दर्शन किए होण अज भी गुरु नानक साहब सच्चा पातशाह उते हल चलाउंदा नजरी पैंदा गुरु नानक ने हल चलाया उच अज भी दर्शन करो करतारपुर साहब की धरती ते गुरु नानक साहब दे ओ खेत जिथे गुरु नानक साहब हल चलाउंदे सी गुरु नानक साहब सच्चे पातशाह ने खेती की गुरमुख प्यारे किरत करो दा उपदेश ही नहीं दिता आप किरत की फिर आखिया नाम जपो गुरुद्वारा रूड़ी साहब इमनाबाद की धरती जिथे रेत अक आहार कर रूड़ा की गुरकरी वसाई भारी करी तपस्या वड्डे भाग हर सिंह बनियाई भाई गुरदास जी ने जिक्र कीता फिर जी आख्या वंड छको ते केवल आख्या ही नहीं सतगुरु सच्चे पातशाह नूं 20 रुपये मिले व्यापार वास्ते कि जाओ व्यापार करो बिजनेस करो कोई पटवारी साहब पिता मेहता कल्याण चंद ने 20 रुपये देते गुरु नानक साहब सच्चे पातशाह नूं आख्या जाओ व्यापार करो कोई खरा सौदा करो ते गुरु नानक साहब सच्चे पातशाह ने गुरमुख प्यारे जदों लंघ रहे चूड़काने की मंडी अजकल फरूकाबाद सच्चा सौदा शहर गुरमुख प्यारे गुरु नानक साहब सच्चे पातशाह ने वेख्या महंत संत रेण नाल साधु बंदगी कर रहे हैं तपस्या कर रहे आख्या साधु वो कोई भोजन प्रशादा भी छकया जे आख्या कई दिन के भुखे प्यासे बैठे रब के रंग च मिल जाएगा तो छक लेंगे त्याके इदों वड्डा खरा सौदा किथे होना भुखे साधुआं नूं भोजन छकाया गुरु नानक साहब ने वंड छको अज दुनिया के हर कोने च वंड छको गुरु नानक का लंगर गुरु नानक का सच्चा सौदा दुनिया के अंदर गुरमुख प्यारियो गुरु नानक साहब सच्चे पातशाह महाराज ने जो सच्चा सौदा किया खरा सौदा किया 20 रुपया का भुखे साधुआं नूं भोजन वंड छको का उपदेश जो सतगुरु ने आख्या पहला कमाया किरत करो नाम जपो वंड छको केवल कहा नहीं अज पखंडी लोगों कहिंदे आ करो आप नहीं कर माफ करो यही फर्क है असली गुरु ते नकली गुरु च यही फर्क है सच्चे गुरु ते कच्चे गुरु च यही है असलियां ते नकलियां च फर्क गुरमुख प्यारे जो कहिंदे आ कमाउंदे नहीं कहिंदे कुछ होर करदे कुछ हो रहा गुरु नानक साहब ने जो कहा वो कीता जो कीता वो कहया बाणी दा फरमान अबरा को उपदेश ते मुख में पर है रेत रास बरानी राख ते खाया घर का खेत अबर उपदेश है आप ना करे आपत जावत जन्म अमर महाराज कहिंदे लोकां नूं उपदेश आप करदा नहीं ऐ समझो दूजियां दे खेत की राखी करदा फिरदा आपदा खेत उजड़दा जांदा रास बरानी राख ते खाया घर का खेत सतगुरु सच्चे पातशाह दा उपदेश जो कहा जे आख्या नाम जपो आप जपया तप कीता सिमरन कीता अज बाबा बकाला साहब की धरती गुरु तेग बहादुर महाराज दा भूरा साहब इस गल की गवाही दिंदा गुरमुख प्यारियो गुरु तेग बहादुर महाराज सच्चे पातशाह ने उत्थे तप कीता तपस्या बेअंत परोपकार ते गुरमुख प्यारियो जदों गुरु हरकृष्ण महाराज दिल्ली की धरती ते सतगुरु सच्चे पातशाह ज्योति जोत समाउण लगे ज्योति जोत समाउण तो पहला जो सतगुरु दे बचन अगां गुरियाई वास्ते बाबा बसे ग्राम बकाले बनगुर संगत आप संभाले सतगुरु सच्चे पातशाह गुरु हरकृष्ण महाराज श्री हरकृष्ण तिहाई है जिस डिठे सब दुख जाए बचन कीते जाओ संगते बाबा बकाले की धरती ते आ इतिहास कहिंदा जदों गुरु हरकृष्ण महाराज ने बचन का उन्हां दा इशारा ते गुरु तेग बहादुर महाराज वल सी गुरु तेग बहादुर महाराज भूरा साहब च बैठे तप कर रहे बंदगी कर रहे सी जिस वेले आ बचन कीता गुरु तेग बहादुर महाराज दे परथाए गुरु हरकृष्ण महाराज ने नाले बाबा शब्द वरत्या बाबियां दे थां लगदे सी गुरु हरकृष्ण महाराज दे गुरु तेग बहादुर महाराज बाबियां दे थां लगदे सन आख्या बाबा वसे ग्राम बकाले बकाले दी धरती ते ख्याल करियो पहला बकाला नगर इसी उस नगर दा शहर दा कस्बे दा नाम ते गुरु तेग बहादुर महाराज दे उत्थे वसन करके ते गुरु हरकृष्ण महाराज दे वचन करन करके उस धरती दा नाम ज बाबा बकाला बाबा बकाला महाराज गुरु घर दे नाल जुड़न करके बाबा बकाला वैसे नगर दा नाम ਬਕਾਲਾ ਨਗਰ ਸੀ ਬਕਾਲਾ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਿਸ ਵੇਲੇ ਸੰਗਤਾਂ ਨੇ ਆਖਿਆ ਮਹਾਰਾਜ ਗੁਰੂ ਹਰ ਰਾਏ ਮਹਾਰਾਜ ਨੇ ਤੁਹਾਡੇ ਲੜ ਲਾਇਆ ਤੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਜੋਤੀ ਜੋ ਸਮਾਉਣ ਦਾ ਬਚਨ ਕਰ ਰਹੇ ਹੋ ਛੋਟੀ ਅਵਸਥਾ ਚ ਅਗਾਂਹ ਗੁਰ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਕਿਹਦੇ ਲੜ ਲਾਇਆ ਤੇ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀ ਕੀਤਾ ਸਿੱਖ ਸੰਗਤਾਂ ਨੂੰ ਸੰਬੋਧਨ ਹੋ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਾਰਾ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਤੇ ਬਚਨ ਕੀ ਸੀ ਇਤਿਹਾਸ ਚੋਂ ਬਚਨ ਮਿਲਦਾ ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ
ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ
ਓ ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਸਤਿਗੁਰੂ ਵਸਦਾ
ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ ਵਸਦਾ ਕ੍ਰਾਂਤ ਕਾਲੇ ਬਾਬਾ ਵਸਦਾ ਬਾਬਾ ਵਸਦਾ
ਪਾਤਸ਼ਾਹ ਬਚਨ ਕੀਤਾ ਬਾਬਾ ਵਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਬਚਨ ਕਰ ਦਿੱਤਾ ਗੁਰਮੁਖ ਪਿਆਰੇ ਤੇ ਉਧਰ ਕੀ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਤੇ ਭੋਰਾ ਸਾਹਿਬ ਚ ਬੈਠੇ ਸੀ ਪਖੰਡੀਆਂ ਦਾ ਦਾਅ ਲੱਗ ਗਿਆ ਉਹਨਾਂ ਆਖਿਆ ਇਦੋਂ ਵਧੀਆ ਸੁਨਹਿਰੀ ਮੌਕਾ ਕਿੱਥੋਂ ਮਿਲਣਾ ਉਹਨਾਂ ਨੇ ਮੰਜੀਆਂ ਡਾਹੀਆਂ ਜਾ ਕੇ ਉੱਥੇ ਕੋਈ ਕਹਿੰਦਾ ਮੈਂ ਗੁਰੂ ਹਾਂ ਕੋਈ ਕਹਿੰਦਾ ਮੈਂ ਗੁਰੂ ਹਾਂ 22 ਮੰਜੀਆਂ ਇਤਿਹਾਸ ਵਿੱਚ ਜੇਕਰ ਆਉਂਦਾ ਸਿੱਖ ਇਤਿਹਾਸ ਪੜੋ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ 22 ਮੰਜੀਆਂ ਗੁਰਮੁਖ ਪਿਆਰੇ ਲੱਗ ਗਈਆਂ ਕਹਿਣ ਲੱਗੇ ਅਸੀਂ ਗੁਰੂ ਹਾਂ ਆਪੋ ਆਪਣੇ ਏਜੰਟ ਛੱਡ ਦੇ ਉੱਤੇ ਲਿਆਓ ਲੋਕਾਂ ਨੂੰ ਬਸ ਸਾਡੇ ਕੋਲ ਲੈ ਕੇ ਆਓ ਪੂਜਾ ਪ੍ਰਤਿਸ਼ਠਾ ਦਾ ਸਾਧਨ ਬਣਾ ਲਿਆ ਤੇ ਖਿਆਲ ਕਰਿਓ ਹੋਰਾਂ ਤੋਂ ਇਲਾਵਾ ਧੀਰ ਮਨ ਜਿਹਦਾ ਨਾਂ ਇਤਿਹਾਸ ਵਿੱਚ ਵਿਸ਼ੇਸ਼ ਕਰਕੇ ਆਉਂਦਾ ਗੁਰਮੁਖ ਪਿਆਰੇ ਜਿਹੜਾ ਆਪਣੇ ਆਪ ਨੂੰ ਗੁਰਗੱਦੀ ਦਾ ਵਾਰਸ ਸਮਝਦਾ ਸੀ ਬਾਬਾ ਧੀਰ ਮਲ ਉਹਨੇ ਵੱਡਾ ਮੰਜਾ ਡਾਹ ਲਿਆ ਉੱਥੇ ਕਹਿੰਦਾ ਆਪਣੇ ਵੱਲ ਇਸ਼ਾਰਾ ਕੀਤਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਮੈਂ ਹੀ ਗੁਰੂ ਹਾਂ ਕਹਿੰਦਾ ਮੰਜੀਆਂ ਲੱਗ ਗਈਆਂ ਉੱਥੇ ਸੋਢੀਆਂ ਬੇਦੀਆਂ ਭੱਲਿਆਂ ਨੇ ਗੁਰਮੁਖ ਪਿਆਰੇ ਉੱਥੇ ਗੱਦੀਆਂ ਲਾ ਲਈਆਂ 22 ਮੰਜੀਆਂ ਲੱਗ ਗਈਆਂ ਹੁਣ ਜਿਹੜੀ ਸੰਗਤ ਆ ਰਹੀ ਹੈ ਗੁਰੂ ਦੇ ਦਰਸ਼ਨ ਕਰਨ ਵਾਸਤੇ ਉਹ ਤੇ ਭੁਲੇਖੇ ਚ ਪੈ ਜਾਵੇ ਵੀ ਹੁਣ ਗੁਰੂ ਕਿਹੜਾ ਇੱਥੇ ਤੇ 22 ਮੰਜੀਆਂ ਲੱਗੀਆਂ ਨੇ ਕਿਹਨੂੰ ਮੰਨੀਏ ਕਿਹਦੇ ਵੱਲ ਇਸ਼ਾਰਾ ਕੀਤਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਸੰਗਤਾਂ ਗੁੰਮਰਾਹ ਹੋ ਗਈਆਂ ਤੇ ਸਾਰੀਆਂ ਬਾਈਆਂ ਨੇ ਆਪਣੇ ਏਜੰਟ ਛੱਡ ਦਿੱਤੇ ਲਿਆਓ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਗੁਰੂ ਹੈ ਸੱਚਾ ਉਹ ਗੁਰੂ ਹੈ ਸੱਚਾ ਜਿਵੇਂ ਅੱਜ ਕੱਲ ਪਖੰਡੀ ਗੁਰੂਆਂ ਨੇ ਏਜੰਟ ਛੱਡੇ ਹੋਏ ਆ ਕਹਿੰਦੇ ਸਾਡੇ ਕੋਲ ਲੈ ਕੇ ਆਓ ਬਸ ਸਾਡੀ ਗਿਣਤੀ ਵਧਣੀ ਚਾਹੀਦੀ ਹੈ ਫਿਰ ਕਿਸੇ ਸਿਆਸੀ ਪਾਰਟੀ ਨਾਲ ਸਮਝੌਤਾ ਹੋ ਕੇ ਮਾਲ ਮੱਤਾ ਮਿਲ ਜਾਂਦਾ ਕਹਿੰਦੇ ਸਾਡੀ ਗਿਣਤੀ ਵਧੇ ਫਿਰ ਨੋਟਾਂ ਦਾ ਵੋਟਾਂ ਦਿਖਾ ਕੇ ਨੋਟਾਂ ਦੇ ਵੋਟਾਂ ਦੇ ਲਾਲਚ ਨੋਟਾਂ ਦੇ ਵੋਟਾਂ ਦੀ ਰਾਜਨੀਤੀ ਤੁਸੀਂ ਦੇਖਦੇ ਹੀ ਆ ਅੱਜ ਜੋ ਕੁਛ ਹੋ ਰਿਹਾ ਤੁਹਾਡੇ ਸਾਹਮਣੇ ਪਖੰਡੀ ਲੋਕ ਏਜੰਟ ਛੱਡ ਦਿੰਦੇ ਆ ਤੇ ਤੁਹਾਡੇ ਅਰਗੇ ਕੇ ਭੋਲੇ ਭਾਲੇ ਨੂੰ ਆ ਕੇ ਚੱਲੋ ਮੇਰੇ ਬਾਬੇ ਦੇ ਡੇਰੇ ਚੱਲ ਅੱਗੋ ਬਜਾਰਾ ਕਹਿੰਦਾ ਮਿਹਨਤ ਕਰਨ ਵਾਲਾ ਬੰਦਾ ਮਜ਼ਦੂਰੀ ਕਰਕੇ ਰੋਟੀ ਖਾਣੀ ਆ ਜੇ ਮਿਹਨਤ ਕਰੂੰਗਾ ਹੱਥ ਨੇ ਜਾ ਕੇ ਘਰੇ ਰੋਟੀ ਪੱਕਣੀ ਆ ਜਵਾਕਾਂ ਦੇ ਮੂੰਹ ਚ ਬੁਰਕੀ ਪੈਣੀ ਆ ਕਹਿੰਦੇ ਸਾਡੇ ਨਾਲ ਚੱਲ ਤਾਂ ਸਹੀ ਦਿਹਾੜੀ ਅਸੀਂ ਦੇ ਦਿਆਂਗੇ ਤੈਨੂੰ ਏਜੰਟ ਬਹੁਤ ਆ ਅੱਜ ਬੜੇ ਗੁਰਮੁਖ ਪਿਆਰੇ ਗੁਰੂਆਂ ਨੇ ਏਜੰਟ ਬਣਾਏ ਆਪੋ ਆਪਣੀਆਂ ਡੇਰੇਦਾਰੀਆਂ ਜੇ ਗੁਰਮੁਖ ਪਿਆਰੇ ਏਜੰਟ ਛੱਡੇ ਹੋਏ ਆ, ਜੇ ਅਗਲਾ ਕਹੇ ਮੇਰੇ ਕੋਲ ਤਾਂ ਕਿਰਾਇਆ ਵੀ ਨੀ ਹੈਗਾ, ਮੈਂ ਜਾਊਂ ਕਾਹਦੇ ਨਾਲ, ਕਹਿੰਦੇ ਚੱਲ ਤਾਂ ਸਹੀ, ਕਿਰਾਇਆ ਵੀ ਅਸੀਂ ਖਰਚ ਦਿਆਂਗੇ। ਮਾਫ ਕਰਿਓ ਗੁਰਮੁਖ ਪਿਆਰਿਓ ਏਜੰਟ, ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ ਬਾਈ ਗੁਰੂਆਂ ਨੇ ਏਜੰਟ ਛੱਡ ਤੇ ਆਪੋ ਆਪਣੇ ਗੁਮਰਾਹ ਕਰ ਕਰਕੇ ਲਿਆਉਣਾ, ਸੱਚਾ ਗੁਰੂ ਆ, ਪੱਕਾ ਗੁਰੂ ਆ, ਸੱਚਾ ਗੁਰੂ ਆ, ਆਪੋ ਆਪਣੀ ਡੇਰੇਦਾਰੀ ਦੇਖਦੀ ਹੈ ਤੁਸੀਂ ਇੱਥੇ ਹੁਣ। ਕਹਿੰਦੇ ਸਿੱਖ ਧਰਮ ਚ ਕੁਛ ਨੀ ਰਿਹਾ, ਹਿੰਦੂ ਧਰਮ ਚ ਕੁਛ ਨੀ ਰਿਹਾ, ਮੁਸਲਮਾਨ ਧਰਮ ਚ ਕੁਛ ਨੀ ਰਿਹਾ, ਈਸਾਈ ਧਰਮ ਚ ਕੁਛ ਨੀ ਰਿਹਾ, ਆਪਣੇ ਧਰਮਾਂ ਨੂੰ ਛੱਡੋ, ਸਾਡੇ ਕੋਲ ਆਓ ਤੇ ਕੰਨ ਚ ਬੂਕ ਮਰਵਾਓ ਤੇ ਸਿੱਧੇ ਸੱਚਖੰਡ ਜਾਓ। ਆਹੀ ਕੁਝ ਕਹਿੰਦੇ ਆ ਤੁਹਾਨੂੰ ਗੁਰਮੁਖ ਪਿਆਰੇ, ਕਹਿੰਦੇ ਸਾਡੇ ਕੋਲ ਆਓ ਸਿੱਧੇ ਸੱਚਖੰਡ। ਸੱਚਖੰਡ ਉਹਨਾਂ ਨੇ ਐਵੇਂ ਬਣਾ ਲਿਆ ਜਿਵੇਂ ਆ ਭੀਖੀ ਤੋਂ ਮਾਨਸੇ ਜਾਣਾ ਹੁੰਦਾ, ਸਾਈਕਲ ਦੀ ਵੀ ਲੋੜ ਨੀ ਪੈਣੀ, ਰਕਸ਼ੇ ਦੀ ਵੀ ਲੋੜ ਨੀ ਪੈਣੀ, ਪੈਦਲ ਹੀ ਤੁਰ ਕੇ ਬੰਦੇ ਨੇ ਪਹੁੰਚ ਜਾਣਾ। ਸੱਚਖੰਡ ਐ ਬਣਾ ਲੇ ਪਖੰਡੀ ਲੋਕਾਂ ਨੇ, ਅੱਜ ਸਾਡੇ ਕੋਲ ਆਓ, ਸਾਡਾ ਬਾਬਾ ਤੇ ਸਿੱਧਾ ਸੱਚਖੰਡ ਦਿਖਾਉਂਦਾ, ਸਾਡਾ ਗੁਰੂ ਤੇ ਸਿੱਧਾ ਸੱਚਖੰਡ ਦਿਖਾਉਂਦਾ। ਹੁਣ ਗੁਰੂ ਇੰਨੇ ਬਣ ਕੇ ਗੁਰਮੁਖ ਪਿਆਰੇ, ਉਹਨੇ ਆ ਪੰਜਾਬ ਦੀਆਂ ਸੜਕਾਂ ਤੇ ਢਾਬੇ ਨੀ ਹੋਣੇ ਜਿੰਨੇ ਅੱਜ ਬਾਬੇ ਗੁਰੂ ਬਣੇ ਬੈਠੇ ਆ, ਉਹਨੇ ਢਾਬੇ ਨੀ ਹੋਣੇ ਜਿੰਨੇ ਬਾਬੇ ਗੁਰੂ ਬਣੇ ਬੈਠੇ ਆ। ਕਿ ਮੈਂ ਗੁਰੂ, ਦੂਜਾ ਕਹਿੰਦਾ ਮੈਂ ਗੁਰੂ, ਕੰਨਾਂ ਚ ਬੂਕ ਲੋਕਾਂ ਨੂੰ ਗੁਮਰਾਹ। ਕੋਈ ਕਹਿੰਦਾ ਤੁਹਾਨੂੰ, ਕੋਈ ਮੁਸਲਮਾਨ ਇਹਨਾਂ ਕੋਲ ਜਾਵੇ, ਕਹਿੰਦੇ ਆ ਪੰਜ ਵਖਤ ਦੀ ਨਮਾਜ਼ ਕਰ, ਤੂੰ ਮੁਸਲਮਾਨ ਹੈ, ਮਸਜਿਦ ਜਾਇਆ ਕਰ, ਪਵਿੱਤਰ ਕੁਰਾਨ ਨੂੰ ਪੜ੍ਹ, ਤੇਰਾ ਧਰਮ ਗ੍ਰੰਥ ਆ। ਕੋਈ ਬ੍ਰਾਹਮਣ ਵੀਰ, ਹਿੰਦੂ ਵੀਰ ਚਲੇ ਜਾਵੇ, ਨਹੀਂ ਕਹਿੰਦੇ ਤੂੰ ਹਿੰਦੂ ਹੈ, ਦੇਵੀ ਦੇਵਤਿਆਂ ਨੂੰ ਮੰਨ, ਤੂੰ ਜਨੇਊ ਧਾਰਨ ਕਰ, ਤੂੰ ਦੇਵੀ ਦੇਵਤਿਆਂ ਦੀ ਪੂਜਾ ਕਰਨ ਮੰਦਰ ਜਾਇਆ ਕਰ, ਆਰਤੀ ਉਤਾਰਿਆ ਕਰ ਆਪਣੇ ਭਗਵਾਨ ਦੀ, ਨਹੀਂ ਕਹਿੰਦੇ। ਕੋਈ ਈਸਾਈ ਚਲਿਆ ਜਾਵੇ, ਉਹਨੂੰ ਨਹੀਂ ਕਹਿੰਦੇ ਤੂੰ ਹਜ਼ਰਤ ਈਸਾ ਨੂੰ ਮੰਨ, ਤੂੰ ਪਵਿੱਤਰ ਬਾਈਬਲ ਨੂੰ ਮੰਨ, ਤੂੰ ਚਰਚ ਜਾਇਆ ਕਰ। ਕੋਈ ਸਿੱਖ ਚਲਿਆ ਜਾਵੇ, ਕਦੇ ਕਿਸੇ ਸਿੱਖ ਨੂੰ ਤੁਹਾਨੂੰ ਆਖਿਆ ਤੂੰ ਗੁਰੂ ਕਾ ਸਿੱਖ ਆ, ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ, ਕਦੇ ਕਿਸੇ ਸਿੱਖ ਨੂੰ ਆਖਿਆ ਗੁਰਮੁਖ ਪਿਆਰਿਓ? ਕਦੇ ਕਿਸੇ ਸਿੱਖ ਨੂੰ ਆਖਿਆ ਹੋਵੇ ਤੂੰ ਪਤਤ ਪੁਣਾ ਛੱਡ, ਨਸ਼ੇ ਛੱਡ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ? ਕਦੇ ਕਿਸੇ ਸਿੱਖ ਨੂੰ ਨੀ ਆਖਿਆ ਪਖੰਡੀ ਗੁਰੂਆਂ ਨੇ, ਉਹ ਕੋਈ ਹੋਵੇ, ਕਦੇ ਨੀ ਆਖਦੇ ਗੁਰਮੁਖ ਪਿਆਰਿਓ? ਤੂੰ ਫਿਰ ਆਪਣੀ ਡੇਰੇਦਾਰੀ ਉਹਨਾਂ ਦੀ ਕਾਹਦੀ ਰਹੂਗੀ? ਫਿਰ ਲੋਕਾਂ ਨੂੰ ਗੁਮਰਾਹ ਕਿਵੇਂ ਕਰਨਗੇ? ਪਖੰਡੀ ਗੁਰੂ ਮੁਸਲਮਾਨ ਨੂੰ ਮੁਸਲਮਾਨ ਨੀ ਰਹਿਣ ਦਿੰਦੇ, ਹਿੰਦੂ ਨੂੰ ਹਿੰਦੂ, ਈਸਾਈ ਨੂੰ ਈਸਾਈ ਤੇ ਸਿੱਖ ਨੂੰ ਸਿੱਖ ਨੀ। ਜਦੋਂ ਬੰਦਾ ਪਖੰਡੀ ਗੁਰੂਆਂ ਕੋਲ ਚਲੇ ਜਾਂਦਾ, ਉਹਨਾਂ ਦਾ ਧਰਮ ਹੀ ਨੀ ਰਹਿੰਦਾ, ਧਰਮ ਕੀ ਰਹਿ ਜਾਂਦਾ ਉਹਨਾਂ ਦਾ? ਧਰਮ ਹੀ ਨੀ ਰਹਿ ਜਾਂਦਾ ਉਹਨਾਂ ਦਾ, ਕਿਉਂਕਿ ਉਹ ਕਹਿੰਦੇ ਸਾਡੇ ਮਗਰ ਲੱਗੋ, ਸਾਡੇ ਤੋਂ ਕੰਨ ਫੂਕ ਮਰਵਾਓ, ਸਾਨੂੰ ਗੁਰੂ ਮੰਨੋ, ਆਪਣਾ ਧਰਮ ਛੱਡ ਦਿਓ। ਜਿੰਨੇ ਸਥਾਪਿਤ ਧਰਮ ਆ ਉਹਨਾਂ ਧਰਮਾਂ ਦਾ ਤਿਰਸਕਾਰ ਕਰਵਾ ਕੇ ਪਖੰਡੀ ਲੋਕ ਆਪਣੀ ਪੂਜਾ ਕਰਵਾਉਣੀ ਚਾਹੁੰਦੇ ਨੇ, ਉਹ ਕੋਈ ਹੋਵੇ। ਗੁਰਮੁਖ ਪਿਆਰਿਓ, ਕਦੇ ਨੀ ਕਹਿੰਦੇ ਕਿਸੇ ਸਿੱਖ ਨੂੰ, ਉਹ ਤੇਰੇ ਗੁਰੂ ਨੇ ਤੇਰੇ ਖਾਤਰ ਸਰਬੰਸ ਵਾਰ ਦਿੱਤਾ। ਉਹ ਕਦੇ ਸਰਹੰਦ ਦੀਆਂ ਨੀਹਾਂ ਦੇਖ, ਕਦੇ ਚਮਕੌਰ ਦੀ ਗੜੀ ਦੇਖ, ਯੋਗੀ ਅੱਲਾ ਯਾਰ ਖਾਂ ਵਰਗਾ ਮੁਸਲਮਾਨ ਵੀ ਲਿਖਦਾ, ਉਹ ਵੀ ਕਹਿੰਦਾ ਉਹ ਦੁਨੀਆਂ ਦੇ ਲੋਕੋ, ਜੇ ਭਾਰਤ ਦੀ ਧਰਤੀ ਤੇ ਤੀਰਥ ਯਾਤਰਾ ਕਰਨੀ ਜੇ, ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਯੋਗੀ ਅੱਲਾ ਯਾਰ ਖਾਂ ਵਰਗਾ ਮੁਸਲਮਾਨ ਵੀ ਲਿਖਦਾ, ਉਹ ਦੁਨੀਆਂ ਦੇ ਲੋਕੋ, ਜੇ ਭਾਰਤ ਦੀ ਧਰਤੀ ਤੇ ਤੀਰਥ ਯਾਤਰਾ ਕਰਨੀ ਜੇ, ਤੇ ਚਲੇ ਜਾਓ ਚਮਕੌਰ ਸਾਹਿਬ ਦੀ ਧਰਤੀ ਤੇ, ਜਿੱਥੇ ਗੁਰੂ ਨੇ ਆਪਣੇ ਪੁੱਤਰ ਪਿਤਾ ਨੇ ਪੁੱਤਰ ਖੁਦਾ ਦੇ ਨਾਂ ਤੋਂ ਕੁਰਬਾਨ ਕਰ ਦਿੱਤੇ, ਹੱਥੀ ਸਜਾ ਸਜਾ ਕੇ ਤੋਰੇ, ਹੱਥੀ ਤਿਆਰ ਕਰ ਕਰਕੇ ਤੋਰੇ ਤੇ ਜਦੋਂ ਜੰਗ ਦੇ ਮੈਦਾਨ ਚ ਜੂਝ ਕੇ ਸ਼ਹੀਦੀ ਪਾਉਂਦੇ ਸੀ, ਗੁਰੂ ਦੇ ਅੱਖਾਂ ਚੋਂ ਅਥਰੂ ਨੀ, ਗੁਰੂ ਦੀ ਰਸਨਾ ਤੋਂ ਜੈਕਾਰਾ ਆਉਂਦਾ ਸੀ, ਗੁਰੂ ਜੈਕਾਰਾ ਗਜਾਉਂਦਾ ਸੀ। ਗੁਰਮੁਖ ਪਿਆਰ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਖਾਂ ਚੋਂ ਅਥਰੂ ਨੀ ਕਹਿ ਰਹੇ, ਜੈਕਾਰਾ ਛੱਡਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ। ਖਿਆਲ ਕਰਿਓ ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਦੇ ਇਤਿਹਾਸ ਵੱਲ ਕੋਈ ਪਖੰਡੀ ਲੋਕ ਨੀ ਜਿਹੜੇ ਆਪਦਾ ਘਾਉਣਾ ਚਾਹੁੰਦੇ ਆ, ਉਹ ਨਾ ਹਿੰਦੂ ਨੂੰ ਹਿੰਦੂ ਰਹਿਣ ਦੇਣ, ਨਾ ਮੁਸਲਮਾਨ ਨੂੰ ਮੁਸਲਮਾਨ, ਨਾ ਈਸਾਈ ਨੂੰ ਈਸਾਈ, ਨਾ ਸਿੱਖ ਨੂੰ ਸਿੱਖ। ਕਹਿੰਦੇ ਸਾਨੂੰ ਗੁਰੂ ਮੰਨੋ, ਅਸੀਂ ਗੁਰੂ ਆ, ਪਰ ਸਿੱਖ ਨੇ ਗੁਮਰਾਹ ਨੀ ਹੋਣਾ, ਕੋਈ ਭਟਕਦਾ ਭਟਕੇ, ਸਾਡਾ ਤਾਂ ਬੇਨਤੀ ਕਰਨਾ ਫਰਜ਼ ਆ ਆਪਣੇ ਭੈਣਾਂ ਭਰਾਵਾਂ ਨੂੰ ਕਿ ਗੁਰਮੁਖੋ ਭਟਕੋ ਨਾ, ਵਹਿੰਦਾ ਭਰਮਾ ਪਖੰਡਾਂ ਚ ਨਾ ਭਟਕੋ, ਸੱਚ ਦੇ ਲੜ ਲੱਗੋ। ਤੁਹਾਨੂੰ ਜਿੱਥੇ ਸੱਚ ਮਿਲਦਾ ਉੱਥੇ ਜਾਓ, ਤੁਹਾਨੂੰ ਜਿੱਥੇ ਸੱਚ ਮਿਲਦਾ, ਸੱਚ ਦਾ ਲੇਬਲ ਨਾ ਹੋਵੇ, ਸੱਚ ਦਾ ਨਾਂ ਨਾ ਹੋਵੇ, ਸੱਚ ਹੋਵੇ, सच गुरमुख प्यारे जिन्ने धर्म या स्थापित धर्म उन्हां अंदर सच दी बात गुरु तेग बहादुर महाराज भोरा साहब विच बैठे आ भाई मंजिया धीर मन जेड़ा सी गुरु बन बैठे नाले गुरु घर दे विचों सी गुरु दी औलाद गुरमुख प्यारे गांह दी गांह गुरु बंसावली दे विचों धीर मल वो गुरु बन बैठे वो कहिंदा मैं गुरु हां मैनू मनो धीर मल इतिहास है गुरु तेग बहादुर महाराज भोरा साहब च डोल बैठे बंदगी कर रहे आ इतिहास कहिंदा उधर भाई मखण साह लवाणा बहुत वड्डा कारोबार सी उसका गुरमुख प्यारे समुद्री बेड़े चलते सी उस वेले मखण साह लवाणे दे 500 घोड़ सवार शस्त्र धारी सिपाही सी मखण साह लवाणे कोले गुरमुख प्यारे बहुत वड्डा तनाड़ सिख सी मखण साह ते उधर गुरमुख प्यारे कहिंदे समुद्र विच बेड़ा ओदा व्यापार दा समान दा लद्या बेड़ा गुरमुख प्यारे समुद्र च तूफान दी लपेट विच आ गया गुरु नानक दे घर दा श्रद्धालु सी लवाणा सिख भाई मखण शाह उन्हें दोवे हाथ जोड़े गुरमुख प्यारे गुरु नानक दे घर नू करके याद ते उन्हें एक अरदास कीती कहिंदा सच्चे पातशाह महाराज कृपा करो जे आ मेरा बेड़ा समान दा भरिया समुंदर दे विच तबाह हो गया मेरा कारोबार तबाह हो जाना सच्चे पातशाह कृपा करो रहमत करो महाराज मेरा ए डुबदा जहाज बने लाओ मैं आप जी दे चरणा में सतगुर सच्चे पातशाह 500 मोहरां सोने दियां भेटा लैके आऊंगा महाराज मेरी श्रद्धा देखो 500 सोने दियां मोहरां ते तुसी समझ लो बेड़े विच किन्ना समान होगा जेड़ा 500 भेटा लैके जाण दी गल कर रहा भाई मखण साह लवाणा ते उधर सतगुरु सच्चे पातशाह दे चरणा च अरदास दोवें हाथ जोड़ के गुरु तेग बहादुर महाराज ते भोरा साहब च बैठे आ बाई मंजिया पखंडी गुरुआं दियां बाहर लगियां होईयां बाबे बकाला साहब दी धरती ते उधर भाई मखण शाह जहाज डुब रहा ते गुरु चरणा च कीती अरदास की कहिंदा सच्चे पातशाह महाराज मेरा डुबदा जहाज बन्ने ला दियो मखण साह अरदासा करदा सच्चे पातशाह करो कृपा मेरा डुबदा जहाज बन्ने ला दियो मखण साह मेरा डुबदा जहाज बन्ने ला दियो मखण साह मेरा डुबदा जहाज बन्ने ला दियो मखण साह मखण साह अरदासा करदा सच्चे पातशाह करो कृपा मेरा डुबदा जहाज बन्ने ला दियो मखण साह
ਪੱਲੂ ਪਾਇਆ ਦੋਵੇਂ ਹੱਥ ਜੋੜ ਅਰਦਾਸ ਕਰਦਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਜੇ ਬੇੜਾ ਤਬਾਹ ਹੋ ਗਿਆ ਸੱਚੇ ਪਾਤਸ਼ਾਹ ਤੇ ਘਾਟਾ ਬੜਾ ਪੈ ਜਾਣਾ ਮੇਰਾ ਡੁੱਬਦਾ ਜਹਾਜ਼ ਬੰਨੇ ਲਾਓ ਤੂਫਾਨ ਦੀ ਲਪੇੜ ਚੋਂ ਕੱਢੋ ਸੱਚੇ ਪਾਤਸ਼ਾਹ ਤੁਸੀਂ ਸੇਵਕ ਸਿੱਖਾਂ ਦੀ ਰੱਖਿਆ ਕਰਦੇ ਹੋ ਪੂਰਾ ਗੁਰੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਪਖੰਡੀ ਛੱਡ ਕੇ ਭੱਜ ਜਾਂਦੇ ਉਹ ਨੀ ਰੱਖਿਆ ਕਰਦਾ ਓਏ ਜੀਵਨ ਦੇ ਵਿਛੜ ਮੋਇਆ ਨਾ ਜਾਹੀ ਛੋੜ ਉਹ ਜਿਉਂਦਿਆਂ ਛੱਡ ਦਿੰਦੇ ਆ ਤੇ ਪੱਕਾ ਗੁਰੂ ਮੋਇਆ ਤੋਂ ਵੀ ਸਾਥ ਨਿਭਾਉਂਦਾ ਮਰਿਆ ਤੋਂ ਜਿਹੜਾ ਪੂਰਾ ਗੁਰੂ ਹੈ ਗੁਰਮੁਖ ਪਿਆਰੇ ਮੋਇਆ ਤੋਂ ਵੀ ਸਾਥ ਜਿਹੜਾ ਅਧੂਰਾ ਕੱਚਾ ਉਹ ਜਿਉਂਦਿਆਂ ਛੱਡ ਦਿੰਦਾ ਤੇ ਅਰਦਾਸ ਪੂਰਾ ਸਿੱਖ ਹੋਵੇ ਜਿਹੜਾ ਗੁਰਮੁਖ ਪਿਆਰੇ ਧੋਰੇ ਅੰਦਰੋਂ ਜੁੜ ਕੇ ਅਰਦਾਸ ਕਰੇ ਜਿਹੜਾ ਅਰਦਾਸ ਕੀਤੀ ਭਾਈ ਮੱਖਣ ਸਾਹਿਬ ਨੇ ਬਾਣੀ ਕਹਿੰਦੀ ਹੋਤੀ ਹੈ ਮਨਜੂਰ ਰੱਬ ਦੇ ਪਿਆਰੇ ਬਾਣੀ ਪੜਨ ਵਾਲੇ ਸਾਧੂ ਵਿਦਵਾਨ ਪੁਰਖ ਲਿਖਦੇ ਹੋਤੀ ਹੈ ਮਨਜੂਰ ਦੁਆ ਜੋ ਦਿਲ ਸੇ ਹੋਤੀ ਹੈ ਪਰ ਮੁਸ਼ਕਲ ਤੋਂ ਜੇ ਜੇ ਬੜੀ ਮੁਸ਼ਕਲ ਸੇ ਹੋਤੀ ਧੋਰੇ ਅੰਦਰੋਂ ਜੁੜ ਕੇ ਅਰਦਾਸ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਹੋਵੇ ਜਾਨ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਤੁਰੇ ਅੰਦਰੋਂ ਜੁੜ ਕੇ ਕੀਤੀ ਅਰਦਾਸ ਅਰਦਾਸਾਂ ਤੇ ਆਪਾਂ ਵੀ ਕਰਦੇ ਹਾਂ ਸਾਡੀਆਂ ਵਿਅਰਥ ਕਿਉਂ ਹੁੰਦੀਆਂ ਪੂਰੀਆਂ ਕਿਉਂ ਨਹੀਂ ਹੁੰਦੀਆਂ ਮਾਫ ਕਰਿਓ ਗੁਰਮੁਖ ਪਿਆਰਿਓ ਅਸੀਂ ਅਰਦਾਸਾਂ ਕਰਦੇ ਹਾਂ ਪਰ ਤੁਰੇ ਅੰਦਰੋਂ ਜੁੜ ਕੇ ਨਹੀਂ ਜਿਨ੍ਹਾਂ ਨੇ ਜਾਣਾ ਭਾਈ ਚਲੇ ਜਾਓ ਪਰ ਰੌਲਾ ਨਾ ਪਾਓ ਸਾਰੇ ਮਾਈ ਭਾਈ ਪਿਆਰ ਨਾਲ ਬੈਠੋ ਜਿਨ੍ਹਾਂ ਜਾਣਾ ਜਾ ਸਕਦੇ ਕਿਸੇ ਨੂੰ ਸੰਗਲ ਪਾ ਕੇ ਨਹੀਂ ਬਿਠਾਇਆ ਇੱਥੇ ਜਿਨ੍ਹਾਂ ਨੇ ਦੀਵਾਨ ਦੀ ਸਮਾਪਤੀ ਤੱਕ ਹਾਜ਼ਰੀ ਭਰਨੀ ਹੈ ਪਿਆਰ ਨਾਲ ਬੈਠੋ ਹਲਚਲ ਨਾ ਪੈਦਾ ਕਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਜਿਸ ਵੇਲੇ ਗੁਰਮੁਖ ਪਿਆਰੇ ਭਾਈ ਮੱਖਣ ਸ਼ਾਹ ਅਰਦਾਸ ਕੀਤੀ ਧੁਰੇ ਅੰਦਰੋਂ ਜੁੜ ਕੇ। ਅਰਦਾਸਾਂ ਆਪਾਂ ਵੀ ਕਰਦੇ ਹਾਂ, ਪ੍ਰਵਾਨ ਕਿਉਂ ਨਹੀਂ ਆ? ਧੁਰੇ ਅੰਦਰੋਂ ਜੁੜ ਕੇ ਅਰਦਾਸ ਨਹੀਂ ਕਰਦੇ। ਸੱਚੇ ਸਿੱਖ ਬਣ ਸੇਵਾਦਾਰ ਅਰਦਾਸ ਨਹੀਂ ਕਰਦੇ। ਤੇ ਖਿਆਲ ਕਰਿਓ, ਜਦੋਂ ਧੁਰੇ ਅੰਦਰੋਂ ਜੁੜ ਕੇ ਅਰਦਾਸ ਕਰਦੇ ਹਾਂ ਨਾ, ਉਦੋਂ ਅਰਦਾਸ ਫਿਰ ਕਦੇ ਵਿਅਰਥ ਨਹੀਂ ਜਾਂਦੀ। ਉਦੋਂ ਅਰਦਾਸ ਪ੍ਰਵਾਨ ਹੁੰਦੀ ਆ, ਧੁਰੇ ਅੰਦਰੋਂ ਆਵਾਜ਼ ਨਿਕਲੇ, ਗਿਣਵੇਂ ਚੁਣਵੇਂ ਸ਼ਬਦ ਨਾਲ ਧੁਰ ਅੰਦਰੋਂ ਜੁੜ ਕੇ। ਭਗਤ ਕਬੀਰ ਸਾਹਿਬ ਆਪਣਾ ਹੱਥੀ ਬੁਣਿਆ ਹੋਇਆ ਗੁਰਮੁਖ ਪਿਆਰੇ ਵਸਤਰ ਵੇਚ ਰਹੇ ਸੀ ਕਾਂਸੀ ਦੇ ਬਾਜ਼ਾਰ ਵਿੱਚ। ਕੀ ਦੇਖਿਆ? ਇੱਕ ਮਾਂ ਸੌਦਾ ਖਰੀਦ ਰਹੀ, ਉਹਦਾ ਛੋਟਾ ਜਿਹਾ ਬੱਚਾ ਉਹਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਬਾਜ਼ਾਰ ਵਿੱਚ। ਅਚਾਨਕ ਇੱਕ ਬਿੱਲੀ ਦਾ ਬਲੂੰਗੜਾ ਬੱਚਾ ਨਿਕਲਿਆ ਤੇ ਬੱਚਾ ਉਸ ਬੀਬੀ ਦਾ ਉਹਦੇ ਨਾਲ ਖੇਡਣ ਲੱਗ ਪਿਆ। ਬੀਬੀ ਨੇ ਖਿਆਲ ਨਾ ਕੀਤਾ, ਉਹ ਸੌਦਾ ਖਰੀਦੀ, ਸਮਾਨ ਖਰੀਦੀ, ਅਗਾਂਹ ਲੰਘ ਗਈ। ਬੱਚਾ ਉਸ ਬਿੱਲੀ ਦੇ ਬੱਚੇ ਦੇ ਨਾਲ, ਗੁਰਮੁਖ ਪਿਆਰੇ ਉਹ ਬਲੂੰਗੜੇ ਦੇ ਨਾਲ ਖੇਡਦਾ ਰਿਹਾ। ਤੇ ਜਿਸ ਵੇਲੇ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੋ ਸਾਨੂੰ ਸਿਖਾ ਰਹੇ ਉਸ ਨੂੰ ਸਿੱਖੀਏ। ਗੁਰਮੁਖ ਪਿਆਰਿਓ ਭਗਤਾਂ ਦੇ ਜੀਵਨ ਜੋ ਸਾਨੂੰ ਸਿੱਖਿਆ ਦਿੰਦੇ ਆ ਉਹਨੂੰ ਸਿੱਖੀਏ। ਖਿਆਲ ਕਰਨਾ, ਜਿਸ ਵੇਲੇ ਭਗਤ ਕਬੀਰ ਸਾਹਿਬ ਦੇਖ ਰਹੇ ਆ, ਉਹ ਵੀ ਆਪਣਾ ਬੁਣਿਆ ਹੋਇਆ ਕੱਪੜਾ ਵੇਚਣ ਗਏ ਸੀ ਬਾਜ਼ਾਰ ਵਿੱਚ, ਉਸ ਬੱਚੇ ਵੱਲ ਦੇਖਦੇ ਆ। ਬੱਚਾ ਬਿੱਲੀ ਦੇ ਬੱਚੇ ਨਾਲ ਖੇਡ ਰਿਹਾ, ਮਾਂ ਅਗਾਂਹ ਲੰਘ ਗਈ ਆ। ਅਚਾਨਕ ਕੀ ਹੋਇਆ? ਬਿੱਲੀ ਦਾ ਬੱਚਾ ਉਸ ਬੱਚੇ ਦੇ ਹੱਥਾਂ ਚੋਂ ਨਿਕਲਿਆ, ਭੱਜ ਗਿਆ। ਤੇ ਬੱਚੇ ਨੇ ਵੇਖਿਆ ਵੀ ਬਿੱਲੀ ਦਾ ਬੱਚਾ ਤੇ ਗਿਆ, ਆਸੇ ਪਾਸੇ ਨੂੰ ਨਿਗਾਹ ਘੁਮਾਈ, ਮਾਂ ਕਿਤੇ ਦਿਸੀ ਨਾ। ਛੋਟਾ ਜਿਹਾ ਬੱਚਾ ਸੀ ਹੁਣ ਬਾਜ਼ਾਰ ਵਿੱਚ, ਮਾਂ ਦਾ ਖਿਆਲ ਨਹੀਂ ਸੀ, ਉਹ ਖਰੀਦੋ ਫਰੋਖਤ ਕਰ ਰਹੀ ਸੀ। ਅਗਾਂਹ ਲੰਘ ਗਈ, ਬਹੁਤ ਦੂਰ ਚਲੇ ਗਈ। ਬੱਚੇ ਨੇ ਦੇਖਿਆ ਚਾਰ ਸਵੇਰੇ ਲੋਕ ਤੇ ਖੜੇ ਆ, ਪਰ ਉਹਦੀ ਮਾਂ ਨਜ਼ਰ ਨਾ ਪਈ। ਅਚਾਨਕ ਇਕਦਮ ਧੁਰੇ ਅੰਦਰੋਂ ਆਵਾਜ਼ ਨਿਕਲੀ, ਕਹਿੰਦਾ ਮਾਂ। ਹੂਕ ਨਿਕਲੀ ਅੰਦਰੋਂ, ਧੁਰੇ ਅੰਦਰੋਂ ਆਵਾਜ਼, ਕਹਿੰਦਾ ਮਾਂ। ਖਿਆਲ ਕਰਿਓ, ਬੱਚੇ ਦੀ ਆਵਾਜ਼ ਬੜੀ ਛੋਟੀ ਸੀ, ਓਡੀ ਦੂਰ ਤੱਕ ਨਹੀਂ ਗਈ ਜਿੱਡੀ ਦੂਰ ਉਹਦੀ ਮਾਂ ਪਹੁੰਚ ਗਈ ਸੀ। ਦਿਲਾਂ ਨੂੰ ਦਿਲਾਂ ਦੇ ਰਾਹ ਗੁਰਮੁਖ ਪਿਆਰਿਓ, ਮਾਂ ਦੇ ਦਿਲ ਵਿੱਚ ਜਾ ਆਵਾਜ਼, ਮਾਂ ਦੇ ਕੰਨਾਂ ਚ ਆਵਾਜ਼, ਮਾਂ ਦੇ ਦਿਲ ਵਿੱਚ ਆਵਾਜ਼, ਅੰਦਰੋਂ ਆਵਾਜ਼। ਕਹਿੰਦੀ ਬੱਚਾ ਤੇ ਦੇਖਾਂ, ਜਦੋਂ ਪਿੱਛੇ ਮੁੜ ਕੇ ਦੇਖਿਆ ਬੱਚਾ ਹੈ ਨਾ, ਪਛਾਣ ਨੂੰ ਭੱਜੀ ਜਿਸ ਪਾਸਿਓ ਆਈ ਸੀ, ਦੇਖਿਆ ਤੇ ਰੋਂਦਾ ਹੋਇਆ ਬੱਚਾ ਮਿਲ ਗਿਆ। ਉਹਦੇ ਅੰਦਰੋਂ ਆਵਾਜ਼ ਨਿਕਲੀ, ਮਾਂ ਜਦੋਂ ਉਹਨੇ ਅੰਦਰੋਂ ਜੁੜ ਕੇ ਅੰਦਰੋਂ ਆਵਾਜ਼ ਦਿੱਤੀ ਤੇ ਮਾਂ ਨੂੰ ਪਤਾ ਲੱਗ ਗਿਆ, ਭਗਤ ਕਬੀਰ ਸਾਹਿਬ ਵੇਖ ਰਹੇ ਸੀ। ਭਗਤ ਕਬੀਰ ਸਾਹਿਬ ਕਹਿੰਦੇ, ਆਇਆ ਅਰਦਾਸ, ਇਹਨੂੰ ਕਹਿੰਦੇ ਅਰਦਾਸ। ਕਬੀਰ ਸਾਹਿਬ ਕਹਿੰਦੇ ਇਹ ਅਰਦਾਸ ਹੈ, ਇਹਨੂੰ ਕਹਿੰਦੇ ਆ ਧੁਰੇ ਅੰਦਰ ਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਿਹੜੀ ਹੈ ਧੁਰੇ ਅੰਦਰੋਂ ਆਵਾਜ਼ ਜੁੜ ਕੇ ਨਿਕਲੇ ਨਾ, ਉਹ ਤੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਜਦੋਂ ਅਰਦਾਸਾਂ ਐਵੇਂ ਗੁਰਮੁਖ ਪਿਆਰੇ ਰਸਮਾਂ ਹੀ ਪੂਰੀਆਂ ਹੋਣ, ਐਵੇਂ ਦਿਖਾਵਾ ਹੀ ਹੋਵੇ, ਜਦੋਂ ਉਸ ਵੇਲੇ ਅਰਦਾਸਾਂ ਨਹੀਂ ਪੂਰੀਆਂ ਹੁੰਦੀਆਂ। ਧੁਰੇ ਅੰਦਰੋਂ ਜੁੜ ਕੇ ਅਰਦਾਸ, ਭਾਈ ਮੱਖਣ ਸਾਹਿਬ ਬਾਣੀ ਦੀ ਅਰਦਾਸ, ਹੋਤੀ ਹੈ ਮਨਜੂਰ ਦੁਆ ਜੋ ਦਿਲ ਸੇ ਹੋਤੀ ਹੈ, ਪਰ ਮੁਸ਼ਕਲ ਤੋਂ ਜੇ ਬੜੀ ਮੁਸ਼ਕਲ ਸੇ ਹੋਤੀ ਹੈ। ਧੁਰੇ ਅੰਦਰੋਂ ਜੁੜ ਕੇ ਅਰਦਾਸ ਕਰਨੀ ਬੜੀ ਔਖੀ, ਧਿਆਨ ਨੂੰ ਇਕਾਗਰ ਕਰਕੇ। ਪੰਜ ਬਿਰਤੀਆਂ ਨੇ ਮਨ ਦੀਆਂ, ਧਰਮ ਗ੍ਰੰਥਾਂ ਵਿੱਚ ਲਿਖੀਆਂ, ਤੇ ਗੁਰਮੁਖ ਪਿਆਰਿਓ ਪੰਜਾਂ ਬਿਰਤੀਆਂ ਨੂੰ ਇਕਾਗਰ ਕਰਕੇ, ਕੰਟਰੋਲ ਚ ਕਰਕੇ, ਤੇ ਫੇਰ ਜਿਹੜੀ ਅੰਦਰੋਂ ਅਰਦਾਸ ਨਿਕਲਦੀ ਉਹਨੂੰ ਕਹਿੰਦੇ ਆ ਧੁਰੇ ਅੰਦਰੋਂ ਅਰਦਾਸ। ਪੰਜ ਬਿਰਤੀਆਂ ਨੂੰ ਇਕਾਗਰ ਕਰਕੇ ਮਨ ਦੀਆਂ ਬਿਰਤੀਆਂ ਨੂੰ, ਫਿਰ ਜਿਹੜੀ ਆਵਾਜ਼ ਕੱਢਣੀ, ਫਿਰ ਜਿਹੜਾ ਆਵਾਜ਼ਾਂ ਦੇਣਾ ਗੁਰਮੁਖ ਪਿਆਰਿਓ, ਪੰਜ ਬਿਰਤੀਆਂ ਇਕਾਗਰ ਕਰਕੇ, ਧਿਆਨ ਨੂੰ ਇਕਾਗਰ ਕਰਕੇ। ਸਾਡਾ ਧਿਆਨ ਖਿੰਡਿਆ ਹੁੰਦਾ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਨਮਾਜ਼ ਤੇ ਪੜਾਂਗਾ, ਪਰ ਜੇ ਤੁਸੀਂ ਪੜੋਗੇ ਨਾ, ਨਵਾਬ ਨੇ ਪੜ੍ਹੀ ਤੇ ਨਾ ਕਾਜੀ ਨੇ ਪੜ੍ਹੀ, ਦਿਖਾਵਾ ਲੋਕਾਂ ਵਿੱਚ ਸੀਗਾ ਨਮਾਜ਼ ਦਾ। ਤੇ ਕਹਿੰਦੇ ਬਾਬਾ ਜੇ ਪੜ੍ਹਨੀ ਨਹੀਂ ਸੀ ਤੇ ਮਸੀਤੇ ਆਇਆ ਹੀ ਕਿਉਂ? ਸੱਜੇ ਪਾਤਸ਼ਾਹ ਕਹਿੰਦੇ ਆਖਿਆ ਜੇ ਤੁਸੀਂ ਪੜੋਗੇ ਤੇ ਪੜਾਂਗਾ, ਤੁਸੀਂ ਤੇ ਪੜ੍ਹੀ ਨਹੀਂ, ਤੁਹਾਡੇ ਤੇ ਮਨ ਇੱਥੇ ਹੈ ਹੀ ਨਹੀਂ ਸੀਗੇ। ਕਹਿੰਦੇ ਕਿੱਥੇ ਸੀ ਮਨ? ਗੁਰੂ ਨਾਨਕ ਸਾਹਿਬ ਕਹਿੰਦੇ ਨਵਾਬ ਸਾਹਿਬ ਤੁਸੀਂ ਤੇ ਕਾਬਲ ਕੰਧਾਰ ਤੋਂ ਘੋੜੇ ਖਰੀਦਦੇ ਫਿਰਦੇ। ਕਹਿੰਦੇ ਮੰਡੀ ਚ ਘੋੜੇ ਬੜੇ ਵਧੀਆ ਆਏ, ਤੁਹਾਡਾ ਮਨ ਤੇ ਉੱਥੇ ਮੰਡੀ ਚ ਘੋੜੇ ਖਰੀਦਦਾ ਫਿਰਦਾ ਸੀ। ਤੇ ਕਾਜੀ ਨੇ ਮੌਕਾ ਸੰਭਾਲਿਆ, ਕਹਿੰਦਾ ਫਿਰ ਬਾਬਾ ਮੇਰੇ ਨਾਲ ਪੜ੍ਹ ਲੈਣੀ ਸੀ ਨਮਾਜ਼। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਵੀ ਢੱਕਿਆ ਹੀ ਰਹਿ, ਕਾਹਨੂੰ ਆਪਣਾ ਪੜਦਾ ਯਾਰ ਕਰਾਉਣਾ। ਕਹਿੰਦਾ ਜੀ ਮੈਂ ਤੇ ਨਮਾਜ਼ ਪੜ੍ਹੀ ਆ, ਸਾਰੇ ਲੋਕਾਂ ਨੂੰ ਪੁੱਛੋ। ਸੱਚੇ ਪਾਤਸ਼ਾਹ ਕਹਿੰਦੇ ਲੋਕਾਂ ਵਾਸਤੇ ਪੜ੍ਹੀ ਆ, ਰੱਬ ਵਾਸਤੇ ਨਮਾਜ਼ ਨਹੀਂ ਆ। ਤੁਹਾਡੇ ਸਰੀਰ ਆ ਚਾਰ ਦੀਵਾਰੀ ਦੇ ਅੰਦਰ ਸੀ, ਪਰ ਤੁਹਾਡੇ ਮਨ ਤੇ ਉਡਾਰੀਆਂ ਲਾ ਕੇ, ਮਨ ਇੱਥੇ ਹੈ ਨਹੀਂ ਸੀ, ਇੱਥੇ ਸੀ ਮਨ ਮੇਰਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਾਜੀ ਤੇਰੇ ਘਰੇ ਘੋੜੀ ਸੂਈ ਆ, ਵਛੇਰੀ ਨੂੰ ਜਨਮ ਦਿੱਤਾ, ਤੇ ਜਿੱਥੇ ਤੂੰ ਘੋੜੀ ਬੰਨੀ ਆ ਉਹਦੇ ਪਿੱਛੇ ਖੱਡਾ ਡੂੰਘਾ। तेरा ध्यान उथे तुरिया फिरदा बार बार तू उथे जांदा सी कि वह मछेरी जिहड़ी है सज्जर सुई घोड़ी दी वह कदे टोए दे ना डिग पे। सतगुरु सच्चे पातशाह महाराज कहिंदे काजी तू तो मछेरी सांभदा फिरदा सी घोड़ी दी तू नमाज थोड़ी करदा सी। ਇਹ ਤੇ ਐਵੇਂ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਪੁਕਾਰ ਜਿਹੜੇ ਅੰਦਰੋਂ ਜੁੜ ਕੇ ਸੇਵਾ ਨੀ ਸਿਮਰਨ ਨੀ ਭਜਨ ਨੀ ਉਹਨੂੰ ਪ੍ਰਵਾਨ ਨੀ ਕੀਤਾ ਧੋਰੇ ਅੰਦਰੋਂ ਜੁੜ ਕੇ ਅਰਦਾਸ ਸੇਵਾ ਕਰਨੀ ਹੈ ਬਾਣੀ ਪੜ੍ਹਨੀ ਹੈ ਰੱਬ ਦਾ ਨਾਂ ਜਪਣਾ ਗੁਰਮੁਖੋ ਅੰਦਰੋਂ ਜੁੜ ਕੇ ਕਰੀਏ ਦਿਖਾਵਾ ਨਾ ਹੋਵੇ ਨਾਮ ਜਪਣਾ ਦਿਖਾਵਾ ਨਾ ਹੋਵੇ ਬਾਣੀ ਪੜ੍ਹਨੀ ਦਿਖਾਵਾ ਨਾ ਹੋਵੇ ਸੇਵਾ ਕਰਨੀ ਦਿਖਾਵਾ ਨਾ ਹੋਵੇ ਲੰਗਰ ਵਿਚ ਭਾਂਡੇ ਮਾਂਜਦਾ ਆਸੇ ਪਾਸੇ ਝਾਕਦਾ ਮੈਨੂੰ ਚਾਰ ਜਾਣੇ ਦੇਖਦੇ ਆ ਕਿ ਨਹੀਂ ਇਹ ਕਹਿਣ ਵਾਲੇ ਹੈਗੇ ਆ ਕਿ ਨਹੀਂ ਫਲਾਣਾ ਬੜਾ ਸੇਵਾਦਾਰ ਆ ਬੜੇ ਭਾਂਡੇ ਮਾਂਜ ਰਿਹਾ ਬਈ ਬੜੀ ਸੇਵਾ ਕਰ ਰਿਹਾ ਲੰਗਰ ਪਕਾਉਂਦਿਆਂ ਕਿਤੇ ਇਹ ਨਾ ਖਿਆਲ ਹੋਵੇ ਕਿ ਮੈਨੂੰ ਚਾਰ ਜਾਣੇ ਦੇਖਣ ਵਾਲੇ ਹੈ ਕਿ ਨਹੀਂ ਫਲਾਣਾ ਬੜਾ ਸੇਵਾਦਾਰ ਆ ਲੰਗਰ ਪਕਾਈ ਜਾਂਦਾ ਇਹ ਤੇ ਐਵੇਂ ਦਿਖਾਵਾ ਜਿਹੜੇ ਏਦਾਂ ਬੱਧੇ ਚੱਟੀਆਂ ਭਰਦੇ ਗੁਰਮੁਖ ਪਿਆਰੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੱਧੇ ਚੱਟੀਆਂ ਭਰਦੇ ਆ ਉਹ ਗੁਰੂ ਨਾਨਕ ਨੂੰ ਪਾਉਂਦੇ ਨਹੀਂ ਆ ਨਾ ਹੀ ਉਹ ਪਾਉਂਦੇ ਆ ਤੇ ਨਾ ਹੀ ਪਾਉਂਦੇ ਆ ਨਾ ਗੁਰੂ ਨਾਨਕ ਉਹਨਾਂ ਨੂੰ ਮਿਲਦਾ ਤੇ ਨਾ ਗੁਰੂ ਨਾਨਕ ਨੂੰ ਉਹ ਚੰਗੇ ਲੱਗ ਜਿਹੜੇ ਕੇਵਲ ਦਿਖਾਵਾ ਬੱਧੇ ਚੱਟੀਆਂ ਦਾ ਧੁਰੇ ਅੰਦਰੋਂ ਜੁੜ ਕੇ ਅਰਦਾਸ ਕਰਨ ਲਈ ਮੱਖਣ ਸਾਹ ਨੇ ਅਰਦਾਸ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਰੋ ਕਿਰਪਾ ਅੱਜ ਲਾਓ ਮੇਰਾ ਜਹਾਜ ਬੰਨੇ ਸਤਿਗੁਰੂ ਸੱਚੇ ਪਾਤਸ਼ਾਹ ਤਾਰ ਡੁੱਬਦੇ ਪੱਥਰ ਤਾਰੇ ਤੁਸੀਂ ਡੁੱਬਦੇ ਪੱਥਰਾਂ ਨੂੰ ਤਾਰਦੇ ਸੱਚੇ ਪਾਤਸ਼ਾਹ ਸਾਡੇ ਤੇ ਕਰੋ ਮਿਹਰ ਮੱਖਣ ਸਾਹਿਬ ਦੀ ਅਰਦਾਸ ਪੂਰੇ ਗੁਰੂ ਦੇ ਚਰਨਾਂ ਗੁਰੂ ਨਾਨਕ ਦੇ ਚਰਨਾਂ ਚ ਉਹਨੇ ਤੇ ਗੁਰੂ ਨਾਨਕ ਦਾ ਧਿਆਨ ਧਰਿਆ ਕਿ ਜੋ ਵੀ ਗੁਰੂ ਨਾਨਕ ਦੀ ਜੋਤ ਤੇ ਹੈ ਅੱਜ ਗੁਰਗੱਦੀ ਤੇ ਮੇਰੀ ਉਹਦੇ ਚਰਨਾਂ ਚ ਅਰਦਾਸ ਤੇ ਕਿਤੇ ਆਪਾਂ ਵੀ ਗੁਰੂ ਦੇ ਚਰਨਾਂ ਚ ਅਰਦਾਸ ਕਰ ਲਈਏ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਦਾ ਬੇੜਾ ਵੀ ਕਿਤੇ ਲਾ ਦਿਓ ਬੰਨੇ ਮਹਾਰਾਜ ਡੁੱਬਦੇ ਪੱਥਰਾਂ ਨੂੰ ਤਾਰ ਦਿਓ ਕਿਰਪਾ ਕਰੋ ਸਾਡੇ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਆ ਸਾਡੇ ਉੱਤੇ ਮਿਹਰ ਕਰੀ ਕਰਿਓ ਅਰਦਾਸ ਸਾਰੇ ਰਸਨਾ ਸਬਲੀ ਕਰਿਓ ਉਹ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਸਾਡੇ ਉੱਤੇ ਮਿਹਰ ਕਰੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਸਾਡੇ ਉੱਤੇ ਮਿਹਰ ਕਰੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ
ਕਰੀ
ਚਰਨਾਂ ਚ ਅਰਦਾਸ ਕਰੀਏ ਮਹਾਰਾਜ ਤੁਸੀਂ ਡੁੱਬਦੇ ਪੱਥਰਾਂ ਨੂੰ ਤਾਰ ਦਿਓ ਕਿਰਪਾ ਕਰੋ ਸਾਡੇ ਤੇ ਵੀ ਰਹਿਮਤ ਕਰਨੀ ਤੁਹਾਡਾ ਨਾਂ ਡੁੱਬਦੇ ਪੱਥਰਾਂ ਨੂੰ ਤਾਰਦਾ ਸਨਾਤਨ ਮਤ ਅਨੁਸਾਰ ਜਦੋਂ ਰਾਵਣ ਦੀ ਲੰਕਾ ਜਾਣਾ ਸੀ ਰਾਮ ਨੇ ਕਹਿੰਦੇ ਪੱਥਰ ਸਿੱਟਿਆ ਵਿੱਚ ਡੁੱਬ ਗਿਆ ਫਿਰ ਕਹਿੰਦੇ ਰਾਮ ਲਿਖ ਕੇ ਇੱਕ ਤੇ ਰਾਰਾ ਤੇ ਇੱਕ ਤੇ ਮੰਮਾ ਲਿਖ ਰਾਮ ਤੇ ਫਿਰ ਜਦੋਂ ਪੱਥਰ ਤੇ ਵਾਹਿਗੁਰੂ ਭਗਵਾਨ ਦੇ ਨਾਮ ਨੂੰ ਲਿਖ ਦਿੱਤਾ ਰਾਮ ਰਮਣ ਰਾਮ ਤੇ ਰਾਮ ਕਹਾਇਓ ਜੋ ਰਮਿਆ ਹੋਇਆ ਭਗਵਾਨ ਦਾ ਨਾਮ ਲਿਖਿਆ ਤੇ ਡੁੱਬਦੇ ਪੱਥਰ ਸਮੁੰਦਰ ਵਿੱਚ ਤਰਨ ਲੱਗਾ ਗੱਜ ਕੇ ਆਖੋ ਸਤਨਾਮ ਖਿਆਲ ਕਰਿਓ ਗੁਰਮੁਖ ਪਿਆਰਿਓ ਧੁਰੇ ਅੰਦਰੋਂ ਅਰਦਾਸ ਕਰੀਏ ਸਤਿਗੁਰ ਦੇ ਚਰਨਾਂ ਚ ਕੇ ਮਹਾਰਾਜ ਕਿਰਪਾ ਕਰੋ ਸਾਡੀ ਵੀ ਜ਼ਿੰਦਗੀ ਦਾ ਬੇੜਾ ਬੰਨੇ ਲਾਓ ਅੱਜ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰਾ ਅਸਮਾਨ ਡੁੱਬ ਗਿਆ ਬੜਾ ਘਾਟਾ ਪਵੇਗਾ ਲਾਓ ਬੇੜਾ ਬੰਨੇ ਇਤਿਹਾਸ ਕਹਿੰਦਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਅਰਦਾਸ ਪਹੁੰਚੀ ਭਾਈ ਮੱਖਣ ਸ਼ਾਹ ਦੀ ਸਾਡੇ ਅਰਦਾਸ ਕਰਨ ਦੀ ਦੇਰੀ ਆ ਸਤਿਗੁਰੂ ਕੋਲੇ ਤੇ ਅਰਦਾਸ ਝੱਟ ਪਹੁੰਚ ਸਤਿਗੁਰ ਹਾਜ਼ਰ ਨਾਜ਼ਰ ਆ ਸਤਿਗੁਰ ਦੇ ਬਖਸ਼ਣ ਚ ਦੇਰੀ ਨਹੀਂ ਆ ਸਾਡੇ ਗੁਰੂ ਦੇ ਚਰਨਾਂ ਚ ਢਹਿਣ ਦੀ ਦੇਰੀ ਆ ਪੂਰੇ ਗੁਰੂ ਦੇ ਚਰਨਾਂ ਚ ਢਹਿ ਪਈਏ ਸਮਰਪਿਤ ਹੋ ਜਾਈਏ ਸਤਿਗੁਰ ਦੇ ਬਖਸ਼ਦੇ ਆ ਲੋ ਗੁਰਮੁਖ ਪਿਆਰੇ ਅਰਦਾਸ ਸਤਿਗੁਰ ਦੇ ਚਰਨਾਂ ਚ ਤੇ ਅਰਦਾਸ ਕਰਕੇ ਮੱਖਣ ਸ਼ਾਹ ਸੱਚੇ ਦਿਲੋਂ ਅਰਦਾਸ ਤੇ ਕੋਈ ਤੌਖਲਾ ਨਹੀਂ ਸੀ ਉਹਦੇ ਮਨ ਵਿਚ ਵੀ ਬੇੜਾ ਪਾਰ ਲੱਗਣਾ ਕਿ ਨਹੀਂ ਲੱਗਣਾ ਅਰਦਾਸ ਸੁਣੀ ਗਈ ਨਹੀਂ ਸੁਣੀ ਗਈ ਨਿਸ਼ਚਿੰਤ ਹੋ ਕੇ ਬਹਿ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬੇੜਾ ਬੰਨੇ ਲਾ ਦੇਣਾ ਅਰਦਾਸ ਸੱਚੇ ਸਤਿਗੁਰ ਦੇ ਚਰਨਾਂ ਚ ਤੇ ਗੁਰਮੁਖ ਪਿਆਰੇ ਇਤਿਹਾਸ ਕਹਿੰਦਾ ਮੱਖਣ ਸ਼ਾਹ ਦਾ ਡੁੱਬਦਾ ਬੇੜਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੋਢਾ ਲਾ ਕੇ ਕਿਨਾਰੇ ਤੇ ਲਾ ਦਿੱਤਾ
ਬੋਲ ਸੋਨਹਾ ਸ੍ਰੀ ਅਕਾਲ
ਸਮੁੰਦਰ ਦੇ ਵਿੱਚੋਂ ਬੇੜਾ ਸਾਜੋ ਸਮਾਨ ਦਾ ਭਰਿਆ ਲੱਖਾਂ ਕਰੋੜਾਂ ਦਾ ਮਾਲ ਸੀ ਮੱਖਣ ਸ਼ਾਹ ਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੋਢਾ ਦਿੱਤਾ ਡੁੱਬਦੇ ਜਹਾਜ਼ ਨੂੰ ਤੇ ਬੇੜਾ ਕਿਨਾਰੇ ਇਤਿਹਾਸ ਵਿੱਚ ਲਿਖਿਆ ਸੱਚੇ ਸਤਿਗੁਰ ਨੇ ਡੁੱਬਦਾ ਬੇੜਾ ਪਾਰ ਲਾਇਆ ਪੂਰਾ ਸਤਿਗੁਰ ਹੈ ਨਾ ਪਖੰਡੀ ਥੋੜੀ ਲਾ ਸਕਦਾ ਅਧੂਰਾ ਥੋੜੀ ਲਾ ਸਕਦਾ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਉਹ ਬਚਨ ਕਰਿਆ ਕਰਦੇ ਸੀ ਉਹ ਕਹਿੰਦੇ ਸੀ ਸਾਡੇ ਸਤਿਗੁਰ ਨੇ ਤੇ ਉਹ ਮਹਿਤਾ ਚੌਂਕ ਜਦੋਂ ਬੋਲਣਾ ਜਾਂ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸਾਹਿਬ ਕਹਿੰਦੇ ਆ ਬਾਬਾ ਬਕਾਲਾ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਮਹਾਰਾਜ ਤਪ ਵਿਚ ਬੈਠੇ ਆ ਡੁੱਬ ਰਿਹਾ ਬੇੜਾ ਮੱਖਣ ਸ਼ਾਹ ਦਾ ਅਰਦਾਸ ਕੀਤੀ ਉਹਨੇ ਤੇ ਸਤਿਗੁਰ ਨੇ ਮੋਢਾ ਲਾ ਕੇ ਡੁੱਬਦਾ ਜਹਾਜ਼ ਬੰਨੇ ਲਾ ਦਿੱਤਾ ਤੇ ਸੰਤ ਭਿੰਡਰਾਂ ਵਾਲੇ ਕਿਆ ਕਰਦੇ ਸੀ ਕਹਿੰਦੇ ਆ ਜਿਹੜੇ ਪਖੰਡੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ ਇਹ ਖੰਡ ਦੀ ਬੋਰੀ ਸਿਰ ਤੇ ਚੱਕ ਕੇ ਦਰਿਆਈ ਪਾਰ ਕਰਕੇ ਦਿਖਾ ਦੇ ਖੰਡ ਦੀ ਬੋਰੀ ਕਹਿੰਦੇ ਸਿਰ ਤੇ ਰੱਖ ਦਿੰਦੇ ਆ ਪਾਰ ਨਿਕਲ ਕੇ ਦਰਿਆਓ ਪਾਰ ਹੀ ਨਿਕਲ ਜਾਣ ਸਮੁੰਦਰ ਪਾਰ ਤੇ ਬਹੁਤ ਦੂਰ ਆ ਉਹ ਕਿਆ ਕਰਦੇ ਖੰਡ ਦੀ ਬੋਰੀ ਰੱਖ ਦਿੰਦੇ ਆ ਕਹਿੰਦੇ ਇੱਕ ਸਕੂਟਰ ਮੋਟਰਸਾਈਕਲ ਸਤਿਗੁਰ ਨੇ ਤੇ ਜਹਾਜ਼ ਬੰਨੇ ਲਾਇਆ ਕਹਿੰਦੇ ਇਹਨਾਂ ਦੇ ਸਿਰ ਤੇ ਰੱਖ ਦਿੰਦੇ ਕੋਈ ਸਕੂਟਰ ਮੋਟਰਸਾਈਕਲ ਟਰੈਕਟਰ ਉਹਨੂੰ ਪਾਰ ਕੱਢ ਕੇ ਦਿਖਾ ਦੇਣ ਦਰਿਆ ਤੋਂ ਗੁਰੂ ਕਹਾਉਣਾ ਸੌਖਾ ਗੁਰਮੁਖ ਪਿਆਰੇ ਗੁਰੂ ਬਣ ਕੇ ਦੁਨੀਆ ਦੇ ਸਾਹਮਣੇ ਦਿਖਾ ਦੇਣਾ ਇਹ ਬੜਾ ਗੁਰੂ ਗੁਰੂ ਕਹਾਉਣਾ ਸੌਖਾ ਕੋਈ ਕਹਾਈ ਜਾਵੇ ਕਿਤੇ ਮਰਜ਼ੀ ਬਹਿ ਜਾਓ ਨਾ ਹਿੰਗ ਲੱਗੇ ਨਾ ਫਟਕੜੀ ਗੁਰਮੁਖ ਪਿਆਰੇ ਕਦੋਂ ਲਾਇਸੈਂਸ ਲੈਣਾ ਥੋੜੀ ਪੈਣਾ ਜਦੋਂ ਸਰਟੀਫਿਕੇਟ ਲੈਣਾ ਪੈਣਾ ਜਿੱਥੇ ਮਰਜ਼ੀ ਚਾਰ ਏਟਾਂ ਖੜੀਆਂ ਕਰਕੇ ਡੇਰਾ ਬਣਾ ਲਏ ਜੰਡ ਛੱਡ ਦੇ ਕੰਨ ਚ ਫੂਕਾਂ ਮਾਰਨ ਲੱਗ ਕੇ ਗੁਰੂ ਬਣ ਗਿਆ ਪਰ ਤਪੱਸਿਆ ਕੌਣ ਕਰੂ ਬੰਦਗੀ ਕੌਣ ਕਰੂ ਸਿਮਰਨ ਮਾਫ ਕਰਨਾ ਗੁਰਮੁਖ ਪਿਆਰੇ ਪੂਰਾ ਗੁਰੂ ਜਿਹੜਾ ਪੂਰਾ ਗੁਰੂ ਉਹੀ ਡੁੱਬਦੇ ਜਹਾਜ਼ ਬੰਨੇ ਲਾਵੇਗਾ ਪਖੰਡੀ ਤੋਂ ਤੇ ਆਪ ਦਰਿਆ ਤੋਂ ਖਾਲੀ ਪਾਰ ਨਹੀਂ ਹੋਏ ਜਾਣਾ ਕੋਈ ਮਗਰਮੱਛ ਟੱਕਰ ਗਿਆ ਤੇ ਉਹਨੇ ਚਬਾ ਜਾਣਾ ਰਾਮ ਨਾਮ ਸਤ ਕਰ ਦੇਣਾ ਜੇ ਊਂ ਡੂੰਘਾ ਪਾਣੀ ਆ ਗਿਆ ਤੇ ਬਸ ਪਤਾ ਉਦੋਂ ਹੀ ਲੱਗਣਾ ਜਦੋਂ ਗੁਰਮੁਖ ਪਿਆਰੇ ਗੋਤਾ ਖਾਂਦਾ ਤੇ ਗਾਂਹ ਫੁੱਲ ਕੇ ਸਰੀਰ ਤਾਂ ਆ ਜਾਣਾ ਮਾਫ ਕਰਿਓ ਕੱਚੇ ਗੁਰੂਆਂ ਦੀ ਗੱਲ ਤਾਂ ਹੀ ਸਤਿਗੁਰ ਨੇ ਸਾਨੂੰ ਆਖਿਆ ਪੱਕੇ ਸਤਿਗੁਰ ਨਾਲ ਜੁੜ ਨਾਨਕ ਕੱਚੜਿਆਂ ਸਿਓ ਤੋੜ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਸਤਿਗੁਰ ਸੱਜੇ ਪਾਤਸ਼ਾਹ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਸੋੜ ਸਤਿਗੁਰ ਸੱਜੇ ਪਾਤਸ਼ਾਹ ਕਹਿੰਦੇ ਓਏ ਜਿਹੜੇ ਕੱਚੇ ਆ ਉਹ ਤੇ ਜਿਉਂਦੇ ਹੀ ਛੱਡ ਜਾਣਗੇ ਉਹ ਤੇ ਸਵਾਰਥਾਂ ਚ ਨੇ ਉਹਨਾਂ ਤੇ ਆਪਦਾ ਸਵਾਰਥ ਸਿੱਧ ਹੋਣਾ ਚਾਹੀਦਾ, ਕੋਈ ਗਾਹ ਨੀ ਫੜਦਾ। ਆ ਜਿਹੜੇ ਸਾਡੇ ਮਾਈ ਭਾਈ ਗੁਮਰਾਹ ਹੋਏ ਫਿਰਦੇ ਪਖੰਡੀਆਂ ਪਿੱਛੇ, ਅਸੀਂ ਬੜੀਆਂ ਬੇਨਤੀਆਂ ਕਰਦੇ ਹਾਂ ਗੁਰਮੁਖੋ ਕਿਸੇ ਪਖੰਡੀ ਨੇ ਬਾਹ ਨੀ ਜੇ ਫੜਨੀ, ਤੁਸੀਂ ਸਾਡੇ ਭੈਣ ਭਰਾ ਐਵੇਂ ਗੁਮਰਾਹ ਹੋ ਕੇ ਪਖੰਡੀ ਗੁਰੂਆਂ ਦੇ ਪਿੱਛੇ ਨਾ ਲੱਗੋ। ਆਪੋ ਆਪਣੇ ਧਰਮ ਵਿੱਚ ਆਓ, ਕੋਈ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਸਿੱਖ ਹੈ, ਆਪੋ ਆਪਣੇ ਮੂਲ ਧਰਮਾਂ ਚ ਵਾਪਸੀ ਕਰੋ, ਪਖੰਡੀ ਗੁਰੂਆਂ ਦਾ ਖਹਿੜਾ ਛੱਡੋ, ਕਿਸੇ ਨੇ ਬਾਹ ਨੀ ਜੇ ਫੜਨੀ। ਇਹਨਾਂ ਦੇ ਆਪ ਦਾ ਫਿਕਰ ਹੈ, ਇਹਨਾਂ ਤੁਹਾਨੂੰ ਕਿੱਥੇ ਗੁਰਮੁਖ ਪਿਆਰੇ ਜਿਹੜੇ ਆਪ ਕਤਲਾਂ ਕਰਮਾਂ ਚ ਘਰੇਵੇ ਲੋਕ ਹੈ, ਉਹਨਾਂ ਨੇ ਤੁਹਾਡੀ ਕੀ ਬਾਹ ਫੜਨੀ ਗੁਰਮੁਖ ਪਿਆਰੇ? ਇਹਦੇ ਝੂਠੇ ਧਰਵਾਸੇ ਹੀ ਆ ਕਿ ਦਰਗਾਹ ਵਿੱਚ ਬਾਂਹ ਫੜਾਂਗੇ ਤੇ ਇੱਥੇ ਨੀ ਫੜਦੇ, ਦਰਗਾਹ ਚ ਕਿਹਨੇ ਫੜਨੀ ਆ? ਇਹਨਾਂ ਦਾ ਤਾਂ ਇੱਕੋ ਹੀ ਆ, ਲੋਕਾਂ ਦਾ ਆਰਥਿਕ ਮਾਨਸਿਕ ਸਰੀਰਕ ਸ਼ੋਸ਼ਣ ਕਰੋ, ਇਹਨਾਂ ਨੂੰ ਲੁੱਟੋ ਤੇ ਦਰਗਾਹ ਚ ਮਰਨ ਤੋਂ ਬਾਅਦ ਭਾਵੇਂ ਜਿਹੜੇ ਮਰਜ਼ੀ ਢੇਠੇ ਗੂਜ ਪੈਣ ਠੇਕਾ ਲਿਆ। ਇਹਨਾਂ ਪਖੰਡੀ ਲੋਕਾਂ ਦਾ ਇਹੀ ਕੰਮ ਹੈ, ਇਹ ਕਹਿੰਦੇ ਮਰਨ ਤੋਂ ਬਾਅਦ ਜਿਹੜੇ ਮਰਜ਼ੇ ਢੇਠੇ ਗੂਜ ਪੈਣ, ਸਾਨੂੰ ਕੀ ਆ? ਜਿਉਂਦਿਆਂ ਲੁੱਟੋ ਇਹਨਾਂ ਨੂੰ, ਜਿਉਂਦਿਓ ਸੌਦਾ ਵੇਚੋ ਇਹਨਾਂ ਨੂੰ, ਆਪਦਾ ਜਿਉਂਦਿਆਂ ਮਗਰ ਲਾਓ ਇਹਨਾਂ ਦਾ ਮੁੱਲ ਵੱਟੋ, ਨਾ ਵੇਚੋ ਇਹਨਾਂ ਦਾ, ਮੇਰੇ ਮਗਰ ਇੰਨੇ ਲੱਖ ਆ, ਮੇਰੇ ਮਗਰ ਇੰਨੇ ਕਰੋੜ ਆ। ਪਖੰਡੀ ਲੋਕ ਆਹੀ ਕੁਝ ਕਰਦੇ ਆ, ਆਹੀ ਡਰਾਵੇ ਦਿੰਦੇ ਆ, ਇਹਨਾਂ ਡਰਾਵਿਆਂ ਤੋਂ ਸਰਕਾਰਾਂ ਨੂੰ ਡਰਾ ਲੈਂਦੇ, ਇਹਨਾਂ ਡਰਾਵਿਆਂ ਤੋਂ ਸਿਆਸੀ ਪਾਰਟੀਆਂ ਨੂੰ ਡਰਾ ਲੈਂਦੇ ਆ। ਸਾਡੇ ਮਗਰ ਬੜੇ ਲੋਕ ਆ ਜੀ, ਮਾਫ਼ ਕਰਿਓ ਗੁਰਮੁਖ ਪਿਆਰੇ, ਉੱਥੇ ਕੋਈ ਕਿਸੇ ਦੇ ਮਗਰ ਨਹੀਂ। ਇਹ ਪਖੰਡ ਗੁਮਰਾਹ ਕਰਦੇ ਗੁਰਮੁਖ ਪਿਆਰਿਓ, ਇਹ ਜਿਹੜੇ ਪਖੰਡ ਮਗਰ ਲੱਗੇ ਆ ਉਹਨਾਂ ਦਾ ਬੁਰਾ ਹਾਲ। ਗੁਰਮੁਖ ਪਿਆਰ ਕਰਕੇ ਆਪਾਂ ਨੂੰ ਸੱਚ ਦੇ ਮਗਰ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸੱਚ ਦੇ ਮਗਰ ਸਾਨੂੰ ਲੱਗਣਾ ਚਾਹੀਦਾ। ਸੱਚ ਦੇ ਮਗਰ ਆਪਣੇ ਗੁਰੂਆਂ ਨਾਲ ਜੁੜੀਏ। ਦੇਖੋ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੋਢਾ ਲਾ ਕੇ ਜਹਾਜ਼ ਬੰਨੇ ਲਾ ਤਾ। ਪਖੰਡੀ ਲੋਕ ਇਹਨਾਂ ਤੋਂ ਆਪ ਦਰਿਆ ਨੀ ਪਾਰ ਹੋਇਆ ਜਾਣਾ, ਇਹਨਾਂ ਨੇ ਦਰਿਆ ਜਹਾਜ਼ ਪਾਰ ਕੀ ਲਾਉਣਾ? ਲੋ ਗੁਰਮੁਖ ਪਿਆਰੇ ਜਹਾਜ਼ ਹੋਇਆ ਪਾਰ। ਭਾਈ ਮੱਖਣ ਸ਼ਾਹ ਬਚਣ ਦਾ ਪੱਕਾ ਸੀ, ਜੋ ਅਰਦਾਸ ਕੀਤੀ ਸੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਤੁਰ ਪਿਆ ਬਾਬੇ ਬਕਾਲਾ ਸਾਹਿਬ ਨੂੰ 500 ਸੋਨੇ ਦੀਆਂ ਮੋਹਰਾਂ ਲੈ ਕੇ। ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਭੇਟਾ ਚੜਾਉਣੀ ਜਾ ਕੇ ਗੁਰੂ ਨਾਨਕ ਦੇ ਦਰ ਤੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਗਟ ਨਹੀਂ ਸੀ ਹੋਏ, ਤਪ ਕਰ ਰਹੇ ਸੀ, ਤਪੱਸਿਆ ਸਿਮਰਨ ਕਰ ਰਹੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਲੈ ਕੇ 500 ਮੋਹਰਾਂ ਤੁਰ ਪਿਆ ਭੇਟਾ। ਤੇ ਗੁਰਮੁਖ ਪਿਆਰਿਓ, ਭਾਈ ਮੱਖਣ ਸ਼ਾਹ ਸੱਚਾ ਸਿੱਖ ਸੀ, ਜਿੰਨੀ ਅਰਦਾਸ ਕੀਤੀ ਭੇਟਾ ਲੈ ਕੇ ਤੁਰ ਪਿਆ। ਸਾਡਾ ਬਹੁਤਿਆਂ ਦਾ ਕੀ ਹਾਲ ਆ? ਕਾਮੇ ਅੜਦੇ ਨਾ, ਕਹਿੰਦੇ ਮਹਾਰਾਜ ਤੇਰਾ ਪਾਠ ਕਰਾਊਂਗਾ, ਕਿਰਪਾ ਕਰ ਕੰਮ ਹੋ ਜੇ ਮੇਰਾ, ਸੁੱਖਿਆ ਭਾਵੇਂ ਖੰਡ ਪਾਠ ਹੋਵੇ, ਮੁੜ ਕੇ ਸਹਿਜ ਪਾਠ ਨਾਲ ਹੀ ਸਾਰਦੇ ਆ। ਖਿਆਲ ਕਰਿਓ ਗੁਰਮੁਖ ਪਿਆਰਿਓ, ਸਾਡਾ ਇਹੀ ਹਾਲ ਆ। ਅਸੀਂ ਕਰਦੇ ਕੀ ਆ ਗੁਰਮੁਖ ਪਿਆਰਿਓ? ਦਾਤਾਂ ਚ ਉਲਝ ਜਾਂਦੇ ਆ, ਦਾਤੇ ਨੂੰ ਭੁਲਾ ਦਿੰਦੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਿਆ ਨਾ ਹੀ ਮਰਨ ਵਿਚਾਰਾ, ਦਾਤਾ ਭੁੱਲ ਜਾਂਦਾ ਤੇ ਦਾਤਾਂ ਚ ਉਲਝ ਜਾਂਦੇ ਆ। ਸੁੱਖਣ ਵੇਲੇ ਭਾਵਨਾ ਹੋਰ ਹੁੰਦੀ ਆ ਤੇ ਚੜਾਉਣ ਵੇਲੇ ਹੋਰ ਹੁੰਦੀ ਆ। ਕਹਿੰਦੇ ਨਾ ਕੋਈ ਚੜ ਗਿਆ ਖਜੂਰ ਤੇ ਖਜੂਰਾਂ ਖਾਣ, ਤੇ ਜਦੋਂ ਖਜੂਰਾਂ ਤੇ ਖਾ ਲਈਆਂ ਹੇਠਾਂ ਲੱਗਿਆ, ਉਤਰਨ ਦੇਖਿਆ ਵੀ ਧਰਤੀ ਤੇ ਬੜੀ ਦੂਰ ਆ, ਖਜੂਰ ਦਾ ਦਰਖਤ ਬੜਾ ਲੰਬਾ ਹੁੰਦਾ। ਕਹਿੰਦਾ ਵੀ ਡਿੱਗੂਗਾ, ਕਹਿੰਦਾ ਸੁੱਖ ਲੈਨੇ ਕਿਤੇ ਤੇਲ, ਕਹਿੰਦਾ ਬਾਬੇ ਦੇ ਤੇਲ ਸੁੱਖ ਲਿਆ, ਰੁਪਈਏ ਦਾ ਤੇਲ ਪਾਊਂਗਾ। ਥੋੜੀ ਜਿਹੀ ਹੇਠਾਂ ਆਇਆ, ਕਹਿੰਦਾ ਰੁਪਈਆ ਜ਼ਿਆਦਾ 75 ਪੈਸਿਆਂ ਦਾ ਤੇ ਪਾਊਂਗਾ ਹੀ। ਅੱਧਕ ਚ ਆ ਗਿਆ, ਕਹਿੰਦਾ ਬਾਬਾ ਚੱਲ 50 ਪੈਸਿਆਂ ਦਾ ਤੇ ਪਾਊਂਗਾ ਹੀ। ਥੋੜੀ ਹੋਰ ਹੇਠਾਂ ਆ ਗਿਆ, ਕਹਿੰਦਾ ਬਾਬਾ 50 ਪੈਸੇ ਵੀ ਜ਼ਿਆਦਾ, 25 ਪੈਸਿਆਂ ਦਾ ਤੇ ਪਾਊਂਗਾ ਹੀ। ਜਦੋਂ ਆ ਗਿਆ ਹੋਰ ਹੇਠਾਂ, ਮਾਰੀ ਛਾਲ ਝਾੜ ਕੇ ਕੱਪੜੇ ਦੇ, ਕਹਿੰਦਾ 25 ਪੈਸਿਆਂ ਦਾ ਵੀ ਕਾਹਦਾ ਬਾਬਾ? ਆਪੇ ਚੜਿਆ ਤੇ ਆਪੇ ਉਤਰਿਆ, ਤੈਂ ਕੀ ਕੀਤਾ ਦੱਸ, ਕਹਿੰਦਾ ਕਾਹਦਾ ਤੇਲ ਦੇ ਰਹੇ? ਮਾਫ ਕਰਿਓ, ਸਾਡੀ ਭਾਵਨਾ ਬਹੁਤਿਆਂ ਦੀ ਕਈ ਵਾਰੀ ਇਹੋ ਜਿਹੀ ਵੀ ਹੁੰਦੀ ਆ। ਸੁੱਖਣ ਵੇਲੇ ਜਦੋਂ ਫਸੇ ਹੋਈਦਾ ਉਦੋਂ ਤੇ ਬੜੀਆਂ ਸੁੱਖਣ, ਜਦੋਂ ਜੇ ਕੰਮ ਨਿਕਲ ਜਾਵੇ ਫਿਰ ਬਾਬਾ ਭੁੱਲ ਜਾਂਦਾ, ਫਿਰ ਤਾਂ ਅਸੀਂ ਸੋਹਣੇ ਬਹੁਤੇ ਨਾਲ ਹੀ ਸਾਰਨਾ ਚਾਹੁੰਦੇ ਹਾਂ। ਨਾਭੇ ਚਲੇ ਜਾਓ ਨਾ, ਗੁਰਦੁਆਰਾ ਸਾਹਿਬ ਆ ਦਸਵੇਂ ਪਾਤਸ਼ਾਹ ਘੋੜਿਆਂ ਵਾਲਾ ਗੁਰਦੁਆਰਾ ਵੱਜਦਾ, ਘੋੜਿਆਂ ਵਾਲਾ ਗੁਰਦੁਆਰਾ ਨਾਭੇ। ਘੋੜਿਆਂ ਵਾਲਾ ਕਿਉਂ ਕਹਿੰਦੇ? ਉੱਥੇ ਘੋੜਿਆਂ ਦੀ ਭੇਟਾ ਚੜ੍ਹਦੀ ਹੈ, ਇਤਿਹਾਸਕ ਮਨੌਤ ਹੈ। ਤੇ ਕਹਿੰਦੇ ਉਹਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੇ ਮਨੌਤ ਪੂਰੀ ਹੁੰਦੀ ਹੈ। ਪਹਿਲਾਂ ਲੋਕ ਸੁੱਖ ਦੇ ਰਹੇ, ਪੁੱਤਰ ਹੁੰਦੇ ਰਹੇ, ਘੋੜੇ ਚੜ੍ਹਦੇ ਰਹੇ, ਹੁਣ ਘੋੜੇ ਹੋ ਗਏ ਮਹਿੰਗੇ, 40-50 ਹਜ਼ਾਰ ਲੱਖ 2 ਲੱਖ ਦਾ ਘੋੜਾ। ਹੁਣ ਸੁੱਖਣ ਵੇਲੇ ਤੇ ਸੁੱਖ ਲੈਂਦੇ ਉੱਥੇ, ਬਾਬਾ ਘੋੜੇ ਅਰਗਾ ਪੁੱਤ ਬਖਸ਼ਦੇ ਤੇ ਘੋੜਾ ਚੜਾਊ, ਤੇ ਬਾਅਦ ਵਿੱਚ ਜਦੋਂ ਪੁੱਤ ਹੋ ਜਾਂਦਾ ਫਿਰ ਘੋੜਾ ਕਹਿੰਦੇ 50 ਹਜ਼ਾਰ ਦਾ ਲੱਖ ਦਾ 2 ਲੱਖ ਦਾ ਮਹਿੰਗਾ ਬੜਾ ਆਉਂਦਾ, ਫਿਰ ਕੀ ਕਰਦੇ ਆ? ਪਲਾਸਟਿਕ ਦਾ ਖਿਡੌਣਾ ਘੋੜਾ ਜਾਂ ਮਿੱਟੀ ਦਾ ਖਿਡੌਣਾ ਲੈ ਕੇ ਚੜਾਉਂਦੇ ਉੱਥੇ। ਰਾਜ ਫੇ ਆਖੋ ਸਤਨਾਮ। ਤੁਸੀਂ ਕਹਿੰਦੇ ਦਰਸ਼ਨ ਕਰੋ, ਅਸੀਂ ਦਰਸ਼ਨ ਕਰਨ ਗਏ, ਸਾਰੀਆਂ ਕੰਧਾਂ ਭਰੀਆਂ ਵੀ ਆ, ਸਾਰੇ ਥੜੇ ਭਰੇ ਵੇ ਮਿੱਟੀ ਦੇ ਖਡੌਣੇ ਘੋੜਿਆਂ ਨਾਲ, ਪਲਾਸਟਿਕ ਦੇ ਘੋੜਿਆਂ ਨਾਲ। ਅਸੀਂ ਕਹਿੰਦੇ ਆਹ ਕੀ ਗੱਲ ਆ, ਸਾਨੂੰ ਉੱਥੇ ਕਹਾਣੀ ਦੱਸੀ ਉੱਥੇ ਗ੍ਰੰਥੀ ਸਿੰਘ ਨੇ। ਕਹਿੰਦਾ ਬਾਬਾ ਜੀ ਆਹ ਕਹਾਣੀ ਆ, ਸੁੱਕਣ ਵੇਲੇ ਤੇ ਲੋਕ ਸੁੱਕ ਲੈਂਦੇ ਆ, ਤੇ ਘੋੜੇ ਵਰਗਾ ਪੋਤ ਬਖਸ਼ ਦੇ ਬਾਬਾ ਤੇ ਘੋੜਾ ਚੜਾਉ ਤੇ ਮੁੜ ਕੇ ਘੋੜਾ ਅਸਲੀ ਦੀ ਜਗ੍ਹਾ ਮਿੱਟੀ ਦਾ ਹੀ ਚੜਾ ਜਾਂਦੇ ਆ, ਪਲਾਸਟਿਕ ਦਾ ਹੀ ਚੜਾ ਜਾਂਦੇ ਆ। ਸਾਡੀ ਹਾਲਤ ਦਾਤ ਪਿਆਰੀ ਵਿਸਰਿਆ ਦਾ ਤਾਰਾ, ਅਸੀਂ ਦਾਦੇ ਨੂੰ ਭੁੱਲ ਜਾਂਦੇ ਹਾਂ, ਦਾਤਾਂ ਚ ਉਲਝ ਜਾਂਦੇ ਹਾਂ। ਬਾਣੀ ਨੇ ਕੀ ਆਖਿਆ, ਪੜ੍ਹ ਵੀ ਲਿਓ ਪਿਆਰ ਵੇ ਸਾਰੇ। ਉਹ ਮਨ ਮੁਖਾਂ ਨੇ ਵਿਸਾਰ ਦਿੱਤਾ ਪਰਮਾਪ ਕਰਿਓ ਭਾਈ ਮੱਖਣ ਸਾਹ ਲਵਾਣਾ ਭੁੱਲਿਆ ਨਹੀਂ। ਗੁਰਮੁਖੋ ਗੁਰੂ ਦੇ ਦਰ ਤੇ ਕਦੇ ਸੁੱਖਣਾ ਨਾ ਸੁੱਖੋ, ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਕਾਰਜ ਹੋ ਜੇ। ਕੋਈ ਵੀ ਕਾਰਜ ਆ ਸੁੱਖਣਾ ਨਾ ਸੁੱਖੋ, ਭੁੱਲ ਜਾਂਦੇ ਹੋ ਕਈ ਵਾਰ, ਕਈ ਵਾਰੀ ਜਾਣ ਬੁੱਝ ਕੇ। ਗੁਰੂ ਦਰ ਤੇ ਸੁੱਖਣਾ ਨਾ ਸੁੱਖੋ, ਗੁਰਮੁਖ ਪਿਆਰੋ ਅਰਦਾਸ ਕਰੋ। ਕੋਈ ਵੀ ਮੰਨਤ ਕੋਈ ਵੀ ਮੰਗ ਆ ਅਰਦਾਸ ਕਰੋ। ਜੀ ਕੀ ਬਿਰਤਾ ਹੋਏ ਸੋ ਗੁਰਪੈ ਅਰਦਾਸ ਕਰ। ਗੁਰੂ ਦੇ ਚਰਨਾਂ ਚ ਅਰਦਾਸ ਕਰੋ, ਮਹਾਰਾਜ ਦੇ ਚਰਨਾਂ ਚ। ਸੁਖਣਾ ਨਾ ਸੁਖੋ, ਕਈ ਵਾਰੀ ਭੁੱਲ ਜਾਂਦੇ ਹੋ, ਫਿਰ ਦੇਣੀਆਂ ਆਉਂਦੀਆਂ। ਗੁਰਮੁਖ ਪਿਆਰੇ ਗੁਰੂ ਦੇ ਦਰ ਤੇ ਅਰਦਾਸ, ਭਾਈ ਮੱਖਣ ਸਾਹ ਨੇ ਅਰਦਾਸ ਕੀਤੀ ਸੀ ਤੇ ਸੱਚੇ ਪਾਤਸ਼ਾਹ 500 ਮੋਹਰਾਂ ਭੇਟਾ ਲੈ ਕੇ ਆਊ, ਅੱਜ ਲੈ ਕੇ ਤੁਰ ਪਏ। ਸੱਚਾ ਸਿੱਖ ਸੀ ਗੁਰੂ ਦਾ, ਗੁਰਮੁਖ ਪਿਆਰੇ ਧਨਾੜ ਸਿੱਖ। امیر سکھ سی مکھن شاہ گرمکھ پیارے آیا گرو دے چرنا بابے بکالا صاحب دی دھرتی تے پہنچیا آ کے حیران ہو گیا کہندا میں تے ایک نو 500 سکھیاں تے 22 منڈیاں لگیاں بیٹھیاں کیدے مورے رکھاں بھائی مکھن شاہ ویکھ کے حیران آ بھائی منڈیاں ایجنٹ تکو نال کھچ دے ابیا چنگا تناڑ سکھ لگدا اپنے گرو کو لے چلی کوئی کہندا سچا گرو ادھر آ کوئی کہندا ادھر آ دوجا کہندا ادھر آ حیران ہو گیا کہ میں ایک گرو دے ارداس کی 22 مندیاں بابے بکالا صاحب دی دھرتی تے 22 گدیاں لگیاں پیاں 22 گرو بنے بیٹھے ایتھے مکھن شاہ حیران ہو گیا میں کینوں بیٹا چڑھاواں پھر کی من چ خیال آیا کہندا پنج پنج موراں رکھن لگ جانا آپے جڑا سچا ہوگا منگ لوں گا انہیں تو بہن مورے پانچ پانچ رکھ دیا کسی نے نہ منگیا سارے آشیرواد دیا جڑیاں لا دن بھی جیوا وستا رہے یہو جہ سیوادار آیا ہی نہیں کدے پانچ مورا سونے دیا لے کے آ سارے مورے رکھی گیا سارے گرمکھ پیارے اتہاس کا ذکر سارے لے لے آشیرواد سے بنڈی گئے پر کسی نے ناراض ہو گیا بھائی مکھن شاہ کہندا انہاں چ تے کوئی اصلی لگتا نہیں ہے بکاڑے دی دھرتی دا ایک بزرگ بابا سی اونوں آکھیا بزرگا ایتھے کوئی ہور وی ہے آکھیا متھے ٹکاون والے تے آہی آ بائی منجیاں لگیاں پیاں نے پر ایک تیگا کملا بھورے وچ بیٹھا تپ کردا براگ دی اوستھا کملا کہندے لوگ ددا آکھے دور بڑی منزل فقیراں والی دنیا کی جانے فقر کتھے آ براگ دے سن ہے سماد لگی نال پرماتما دے لوکی کی جانن فکر سوتے آ کے جاگ دے ہاتھ دس بھی نہ مالا بھگ بھگوانا کالا سن دے سریت کوئی کام نہ نماز دے لوکی بے گیات مل پام دے پکھنڈیاں دا ورلے سروتے کوئی فکراں دے راگ دے سچ دی سچ دا راگ تے کسے نو سمجھ آؤں گا دنیاوی بسی تے ویکا دیکھی چ بڑا ڈیرا بڑا ڈمبر وڈی گرمکھ پیارو ڈرامے بازی ہوے الج جانے اس ایہو جی وہما بھرما پکھنڈا وڈیا ڈرامے بازیاں چ الج جانے دکھاویا چ الج جانے پہراویا چ الج جانے رہو بچار گرمکھ پیارے رب دے پیاریاں نوں تے کمل سدائی تک گرو نانک صاحب سچے پادشاہ نوں پتھر روڑے ہٹا مارے آکھیا گرو نانک یہ کیوں کہہ رہا نہ ہم ہندو نہ مسلمان یہ کیوں کہہ رہا گرمکھ پیارے گرو نانک صاحب سچے پادشاہ آپ کہہ دیتا کوئی آکھا پوتنا کو کہہ بیتالا کوئی پوتنا بیتالا تھا آکھیا ایک پورے وچ بیٹھا تے گا بھائی مکھن شاہ کہندا کیڑے پاسے پورے وچ گیا گرمکھ پیارے ماتا گزر کور سیوا کردے سی بھوجن پرشادے دی تے گرو تیگ بہادر مہاراج بیٹھے سی اڈول اوستھا وچ تپ شاد ساد رہے سن سمرن بندگی پرمیشر دی بھگتی وچ لین آیا بھائی مکھن شاہ پانچ موراں رکھیاں تے متھا ٹیکیا کہندا سچے پادشاہ بھیٹا پروان کرو گرو تیگ بہادر مہاراج نے دیکھیا مکھن شاہ نو جانی جان سات گر ہن ایک بچن یہ بھی آ کہ جے میں انو دس دتا تے باہر اسی بھجن بندگی تو بیٹھے دنیا داری تو لینا کی آ باہر پتا لگے گا پھر وہ ستگر سچے پادشاہ مہاراج دے من وچ براگ دی اوستھا بھجن بندگی وچ مست رہنا جے نہ دسیا تے اج سکھ دا دل ٹوٹ جاوے گا آکے گا گرو ہر کرشن مہاراج کہہ کے بابا وسے گرام بکالے ایتھے ہے نہیں آ بابا ایتھے ستگر ہے نہیں آ سکھ دی بھاونا نہیں رہنی ایک من وچ آؤں نہ دسا دوجے من وچ دوجی گل آؤں سچے پادشاہ دے ایدی بھاونا کیویں رہے گی ستگر سچے پادشاہ مہاراج جانی جان دیکھ لیا سامنے بھائی مکھن شاہ کدے ملاب نہیں سی ہویا پر ارداس کیتی سی موڈا لا کے جہاز بنے لا کے آئے سی تے نال ستگر باجو ہن کون گرمکھ پیارے جڑے دل دے وچ خیال چل رہے سی مکھن شاہ دے کہ ایتھے تے کوئی گرو نہیں ہیگا سچا بھائی منجیاں باہر لگیاں ایتھے بھی پنج موراں رکھ دتیاں ادھر ستگر سچے پادشاہ کٹ کٹ کے انتر کی جان کٹ کٹ کے پٹ پٹ کی جان نالے ستگر باجو ہن کون بئی ہو رہا ستگر دے باجو گرمکھ پیارے میرے ستگر باجو جی ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਸੱਚੇ ਪਾਤਸ਼ਾਹ ਦੇਖ ਰਹੇ ਆ ਇਹਦੇ ਦਿਲੇ ਅੰਦਰ ਇਹਦੇ ਮਾਣੇ ਅੰਦਰ ਕੀ ਚੱਲ ਰਿਹਾ। ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ,
ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ,
ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ, ਮੇਰੇ ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ,
ਸਤਿਗੁਰ ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ,
ਸਤਿਗੁਰ
ਬਾਜੋ ਜੀ ਹੋਰ ਕੌਣ ਦਿਲਾਂ ਦੀਆਂ ਜਾਣੇ,
ਸਤਿਗੁਰ ਬਾਜੋ ਜੀ ਹੋਰ ਕੌਣ
ਕੌਣ ਜਾਣੇ, ਉਹੀ ਜਾਣਦਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਘਟ ਘਟ ਕੇ ਪਟ ਪਟ ਕੀ ਜਾਣੇ, ਅੰਦਰ ਦੀ ਸ਼ਰਧਾ ਭਾਵਨਾ ਪਿਆਰ ਅੰਦਰ ਚੱਲਦੀ ਗੱਲ ਨੂੰ ਤੇ ਅੰਤਰ ਜਾਮੀ ਜਾਣ, ਅੰਤਰ ਜਾਮੀ ਸਭ ਵਿਦ ਜਾਣਾ। ਸਤਿਗੁਰ ਤੇਗ ਬਹਾਦਰ ਮਹਾਰਾਜ ਮੱਖਣ ਸ਼ਾਹ ਨੂੰ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਉਹਨੇ ਪੰਜ ਮੋਹਰਾਂ ਰੱਖੀਆਂ ਮੱਥਾ ਟੇਕ ਤੇ ਤੁਰਨ ਲੱਗਿਆ, ਮਨ ਵਿਚ ਖਿਆਲ ਸੀ ਜਿਵੇਂ ਬਾਂਝਾਂ ਨੂੰ ਮੱਥਾ ਟੇਕ ਲਿਆ, ਉਹਨਾਂ ਨੇ ਆਸ਼ੀਰਵਾਦ ਦੇ ਮੁਖੋ ਤੇ ਬੋਲੇ ਨਹੀਂ ਪਰ ਮੋਹਰਾਂ ਰੱਖ ਦਿੱਤੀਆਂ, ਵੱਜਣ ਕੋਈ ਹੈ ਨੀ। ਸਤਿਗੁਰੂ ਤੇਗ ਬਹਾਦਰ ਮਹਾਰਾਜ ਚਾਦਰ ਦੀ ਬੁੱਕਲ ਮਾਰੀ ਹੋਈ, ਇਤਿਹਾਸ ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਸਿੱਖ ਦੀ ਸਰਧਾ ਨੂੰ ਠੇਸ ਨਾ ਲੱਗੇ, ਸਿੱਖ ਦੀ ਭਾਵਨਾ ਨੂੰ ਠੇਸ ਨਾ ਲੱਗੇ, ਮਹਾਰਾਜ ਨੇ ਆਪਣੇ ਮੋਢੇ ਤੋਂ ਚਾਦਰ ਪਿੱਛੇ ਖਿਸਕਾ ਕੇ ਤੇ ਭਾਈ ਮੱਖਣ ਸਾਹਿਬ ਦੇ ਸਾਹਮਣੇ ਮੋਢਾ ਕਰ ਦਿੱਤਾ, ਆਖਿਆ ਹੋਏ 500 ਸੁੱਖ ਕੇ ਤੇ ਪੰਜ ਰੱਖਦਾ ਇੱਥੇ ਆਪਣੀ ਸੁਖਣਾ ਭੁੱਲ ਗਿਆ, ਮੇਰੇ ਤੇ ਮੋਢੇ ਦਾ ਜ਼ਖਮ ਵੀ ਅਜੇ ਠੀਕ ਨਹੀਂ ਹੋਇਆ।
ਬੋਲੇ ਸੋ ਨਿਹਾਲ
ਸ੍ਰੀ ਅਕਾਲ।
ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੋਢੇ ਦਾ ਜ਼ਖਮ, ਮੋਢੇ ਤੇ ਆਈ ਝਰੀਟ ਅਜੇ ਠੀਕ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਜਹਾਜ਼ ਪਾਰ ਲਾਉਂਦਿਆਂ ਦੀ ਨਿਸ਼ਾਨੀ ਆ। ਸਤਿਗੁਰ ਸੱਚੇ ਪਾਤਸ਼ਾਹ ਦਾ ਆ ਬਚਨ, ਮਹਾਰਾਜ ਕਹਿੰਦੇ 500 ਸੁਖੀਆਂ ਤੇ ਪੰਜਾਂ ਨਾਲ ਹੀ ਸਾਰਦਾ। ਉਹੀ ਗੱਲ ਗੁਰਮੁਖ ਪਿਆਰਿਓ, ਅਸਲੀ ਘੋੜਾ ਸੁੱਖ ਕੇ ਤੇ ਮੁੜ ਕੇ ਮਿੱਟੀ ਦੇ ਘੋੜੇ ਨਾਲ ਹੀ ਸਾਰਨ ਵਾਲੀ ਗੱਲ, ਪਲਾਸਟਿਕ ਦੇ ਘੋੜੇ ਨਾਲ। ਪਰ ਮੱਖਣ ਸ਼ਾਹ ਤੇ ਲੱਭਦਾ ਫਿਰਦਾ ਸੀ ਗੁਰਮੁਖ ਪਿਆਰਿਓ, ਵੀ ਸੱਚਾ ਸਤਿਗੁਰ ਗੱਲ ਮੋਹਰਾਂ ਦੀ ਵੀ ਨਹੀਂ ਸੀ। ਸਤਿਗੁਰ ਕਿਹੜੇ ਗੁਰਮੁਖ ਪਿਆਰੇ ਹੋ ਤਾਂ ਮੋਹਰਾਂ ਦੇ ਪੈਸੇ ਤੇ ਗੋਬਿੰਦ ਭਾਉ ਭਗਤ ਦਾ ਭੁੱਖਾ। ਪਦਾਰਥ ਦੀ ਗੱਲ ਨੀ, ਇਹ ਪਦਾਰਥ ਸਤਿਗੁਰ ਦੇ ਬਖਸ਼ੇ ਆ, ਪਰ ਗੱਲ ਸੱਚ ਦੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੋਏ 500 ਸੁੱਖ ਕੇ ਤੇ ਪੰਜਾਂ ਨਾਲ ਸਾਰਦਾ, ਭੇਟਾਂ ਸੁਖੀਆਂ ਤਾਂ 500 ਮੋਹਰਾਂ, ਉਹ ਪੰਜ ਰੱਖ ਮੱਥਾ ਟੇਕਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਮੱਖਣ ਸ਼ਾਹ ਨੂੰ ਕਹਿੰਦੇ ਉਹ ਭੇਟਾਂ ਸੁਖੀਆਂ ਤਾਂ 500 ਮੋਹਰਾਂ,
ਪੰਜ ਰੱਖ ਮੱਥਾ ਟੇਕਦਾ
ਸਾਹਿਬ। ਸੱਚੇ ਪਾਤਸ਼ਾਹ ਕਹਿੰਦੇ ਹੋਏ 500 ਸੁੱਖ ਕੇ ਪੰਜਾਂ ਨਾਲ ਸਾਰਦਾ ਮੱਖਣ ਸ਼ਾਹ, ਮੋਢੇ ਤੇ ਨਿਸ਼ਾਨੀ ਕਾਇਮ ਆ ਜੇ, ਆ ਦੇਖ ਤੇਰਾ ਜਹਾਜ਼ ਪਾਰ ਲਾਉਂਦੇ ਆ ਮੋਢਾ ਛਲਿਆ ਅੱਜ ਵੀ ਜਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਕਹਿਣ ਦੀ ਦੇਰ ਸੀ ਗੁਰਮੁਖੋ, ਜਿੰਨੀਆਂ ਮੋਹਰਾਂ ਸੀ ਬਾਕੀ ਉਹਦੇ ਸਤਿਗੁਰ ਦੇ ਚਰਨਾਂ ਚ ਰੱਖਤੀਆਂ ਮੱਖਣ ਸ਼ਾਹ ਨੇ। ਤੇ ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਤੇ ਗੁਰੂ ਨਾਨਕ ਦੇ ਦਰ ਦੀ ਭੇਟਾ ਸਾਂਭ। ਤੇ ਭਾਈ ਮੱਖਣ ਸ਼ਾਹ ਉੱਠਿਆ ਬਾਹਰ ਨੂੰ ਗਿਆ, ਭਾਈ ਮੰਜੀਆਂ ਮੂਹਰੇ ਰੱਖੀ ਬੈਠੇ ਸੀ ਵੀ ਪੰਜ ਦੇਖ ਕੇ ਹੋਰ ਵੀ ਕੋਈ ਰੱਖ ਦੇਣਗੇ। ਮੱਖਣ ਸ਼ਾਹ ਨੇ ਸਾਰੀਆਂ ਇਕੱਠੀਆਂ ਕਰ ਲਈਆਂ, ਸਾਰੀਆਂ ਇਕੱਠੀਆਂ ਉਹਦੇ ਐ ਸਜਾਈ ਬੈਠੇ ਸੀ ਵੀ ਇਹਨਾਂ ਨੂੰ ਦੇਖ ਕੇ ਹੋਰ ਵੀ ਕੋਈ ਮੱਥਾ ਟੇਕੂ ਆ ਕੇ। ਗੁਰਮੁਖ ਪਿਆਰਿਓ, ਭਾਈ ਮੱਖਣ ਸਾਹਿਬ ਨੇ ਸਾਰੀਆਂ ਕੀਤੀਆਂ ਇਕੱਠੀਆਂ, ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ਚ ਰੱਖ ਦੀਆਂ ਤੇ ਸੀਸ ਰੱਖਤਾ ਸਤਿਗੁਰ ਦੇ ਚਰਨਾਂ ਚ। ਮਹਾਰਾਜ ਪੂਰੀਆਂ 500 ਆ ਜਿਹੜੀ ਭੇਟਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਪਰ ਤੁਸੀਂ ਇੱਥੇ ਬੈਠੇ ਹੋ। ਮਹਾਰਾਜ ਜਿਵੇਂ ਸਿੱਖ ਸੰਗਤਾਂ ਗੁੰਮਰਾਹ ਹੋਈਆਂ ਫਿਰਦੀਆਂ ਨੇ, ਬਾਹਰ 22 ਮੰਜੀਆਂ ਲਾਈ ਬੈਠੇ ਆ, ਪਖੰਡੀ ਗੁਰੂ ਆਪ ਦੀ ਪੂਜਾ ਕਰਾ ਰਹੇ, ਮੱਛੇ ਟਕਾ ਰਹੇ, ਏਜੰਟ ਛੱਡੇ ਹੋਏ ਆ, ਤੁਸੀਂ ਭੋਰਾ ਸਾਹਿਬ ਚ ਬੈਠੇ ਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਸੰਗਤਾਂ ਗੁਰੂ ਨਾਨਕ ਦੀਆਂ ਸੰਗਤਾਂ ਲੱਭ ਰਹੀਆਂ ਨੇ ਗੁਰੂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੱਖਣ ਸ਼ਾਹ, ਤੇਰਾ ਭਰਮ ਦੂਰ ਕਰਨ ਵਾਸਤੇ, ਤੇਰੀ ਸ਼ਰਧਾ ਕਾਇਮ ਰੱਖਣ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਦੱਸਿਆ, ਬਾਹਰ ਜਾ ਕੇ ਨਾ ਦੱਸੀ ਕਿਸੇ ਨੂੰ। ਮਹਾਰਾਜ ਕਹਿੰਦੇ ਜੇ ਤਪੱਸਿਆ ਕਰਨੀ ਬੰਦਗੀ ਕਰਨੀ ਆ, ਬਾਹਰ ਜਾ ਕੇ ਨਾ ਦੱਸੀ। ਦੇਖੋ ਜਿਹੜਾ ਸੱਚਾ ਸਤਿਗੁਰ ਆ ਉਹ ਤੇ ਪ੍ਰਗਟ ਵੀ ਨਹੀਂ ਹੋਣਾ ਚਾਹੁੰਦਾ, ਜਿਹਨਾਂ ਦੇ ਪੱਲੇ ਕੱਖ ਨਹੀਂ ਉਹ ਕਹਿੰਦੇ ਸਾਨੂੰ ਛੇਤੀ ਪ੍ਰਗਟ ਕਰੋ, ਛੇਤੀ ਪ੍ਰਗਟ ਕਰੋ, ਛੇਤੀ ਲਹਿਣਾ ਲਵਾਓ, ਮੱਛੇ ਟਕਾਓ। ਜਿਹੜਾ ਸੱਚਾ ਸਤਿਗੁਰ ਆ, ਦੇਖੋ ਗੁਰਮੁਖ ਪਿਆਰੇ, ਉਹ ਤੇ ਪ੍ਰਗਟ ਹੋਣ ਦੀ ਗੱਲ। ਸੱਚੇ ਪਾਤਸ਼ਾਹ ਕਹਿੰਦੇ ਦੱਸੀ ਨਾ ਬਾਹਰ ਜਾ ਕੇ। ਮੱਖਣ ਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੇ ਰੌਲਾ ਪਾਊਂਗਾ, ਮੈਂ ਤੋਂ ਨਹੀਂ ਰਿਹਾ ਜਾਣਾ ਸੱਚੇ ਪਾਤਸ਼ਾਹ, ਮੈਂ ਤੇ ਕੋਠੇ ਚੜ ਰੌਲਾ ਪਾਊਂਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੂੰਹ ਕਾਲਾ ਕਰਕੇ ਜਲੂਸ ਕੱਢਾਂਗੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਾਹਰ ਜਾ ਕੇ ਕਿਸੇ ਨੂੰ ਦੱਸਿਆ ਤਾਂ ਸਜਾ ਦਿਆਂਗੇ, ਮੂੰਹ ਕਾਲਾ ਕਰਕੇ ਸੱਚੇ ਪਾਤਸ਼ਾਹ। ਦੇਖੋ ਸੱਚਾ ਸਤਿਗੁਰ, ਗੁਰਮੁਖ ਪਿਆਰੇ, ਮੱਖਣ ਸ਼ਾਹ ਉੱਠਿਆ ਤੇ ਗਿਆ ਲੰਗਰ ਦੇ ਵਿਚ, ਲੋਹ ਦੇ ਥੱਲਿਓ ਲਈ ਕਾਲਕ ਮੂੰਹ ਤੇ ਮਲ ਕੇ ਆ ਕੇ ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਦਾ ਬਚਨ ਸੱਤ ਮੂੰਹ ਮੈਂ ਆਪ ਹੀ ਕਾਲਾ ਕਰ ਲਿਆ। ਦੇਖੋ ਸਿੱਖ ਦੀ ਸ਼ਰਧਾ। ਭਾਈ ਮੱਖਣ ਸ਼ਾਹ ਕਹਿੰਦਾ ਮਹਾਰਾਜ ਆਪ ਜੀ ਦਾ ਬਚਨ ਸੱਤ ਮੂੰਹ ਕਾਲਾ ਕਰ ਲਿਆ ਮੈਂ, ਪਰ ਮੈਨੂੰ ਰੌਲਾ ਪਾਉਣ ਤੋਂ ਨਾ ਰੋਕੇ, ਮੈਂ ਬਾਹਰ ਜਾ ਕੇ ਹੋਕਾ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਸੰਗਤਾਂ ਭੁੱਲੀਆਂ ਫਿਰਦੀਆਂ ਨੇ, ਆ ਗਿਆ ਮੱਖਣ ਸਾਹਿਬ ਟੇਕ ਕੇ ਮੱਥਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ ਮੱਖਣ ਸਾਹਿਬ ਆਹ ਕੀ ਕੀਤਾ ਤੈ? ਕਹਿੰਦਾ ਮਹਾਰਾਜ ਆਪ ਜੀ ਦਾ ਬਚਨ ਸੱਤ, ਕੋਠੇ ਚੜੇ ਗਲ ਵਿਚ ਪੱਲੂ ਪਾਇਆ ਤੇ ਆਵਾਜ਼ ਦਿੱਤੀ, ਕਹਿੰਦਾ ਉਹ ਭੁੱਲੀ ਸੰਗਤ ਤੇ ਸੱਚਾ ਗੁਰ ਲੱਧ ਹੋ ਰਿਹਾ। ਸੱਚਾ ਗੁਰਲਾ ਤੋਰੇ, ਭੁੱਲੀ ਸੰਗਤ ਸੱਚਾ ਗੁਰਲਾ ਤੋਰੇ, ਪੱਲਾ ਫੇਰ ਦਿੱਤਾ ਹੋਕਾ ਦੇ ਦਿੱਤਾ, ਸੱਚਾ ਗੁਰਲਾ ਤੋਰੇ, ਭੁੱਲੀ ਸੰਗਤ ਸੱਚਾ ਗੁਰੂ ਲੱਭ ਪਿਆ, ਸੱਚਾ ਗੁਰੂ ਲੱਭ ਪਿਆ। ਆਵਾਜ਼ ਦਿੱਤੀ ਮੱਖਣ ਸ਼ਾਹ ਨੇ ਮੂੰਹ ਆਪਣਾ ਕਾਲਾ ਕਰਕੇ, ਦੇਖੋ ਗੁਰਮੁਖੋ ਦਾਸੇ ਵੀ ਬੇਨਤੀ ਕਰੇ, ਭਾਈ ਮੱਖਣ ਸ਼ਾਹ ਜੇ ਚਾਹੁੰਦਾ ਸਤਿਗੁਰ ਦੀ ਖੁਸ਼ੀ ਮੈਨੂੰ ਮਿਲ ਗਈ ਆ, ਮੈਂ ਬਾਹਰ ਜਾ ਕੇ ਮੈਨੂੰ ਹੋਰਾਂ ਨਾਲ ਕੀ ਗੁਮਰਾਹ ਹੋਏ ਫਿਰਨ, ਭੁੱਲੇ ਫਿਰਨ, ਪਰ ਨਹੀਂ ਗੁਰਮੁਖੋ ਭਾਈ ਮੱਖਣ ਸ਼ਾਹ ਸਿੱਖੀ ਦਾ ਇੱਕ ਪ੍ਰਚਾਰਕ ਇੱਕ ਥਾਮੇ ਆ ਭਾਈ ਮੱਖਣ ਸ਼ਾਹ, ਜਿਨ੍ਹੇ ਸੱਚੇ ਗੁਰੂ ਨੂੰ ਪ੍ਰਗਟ ਹੋਣ ਲਈ ਆਵਾਜ਼ਾਂ ਦੇ ਦਿੱਤਾ, ਮੂੰਹ ਆਪਣਾ ਕਾਲਾ ਕਰਵਾ ਕੇ ਵੀ ਆਵਾਜ਼ ਦਿੱਤੀ ਗੁਰਮੁਖੋ ਅੱਜ ਸਿੱਖੀ ਨੂੰ ਵੀ ਐਸੇ ਲੋਕਾਂ ਦੀ ਲੋੜ ਆ, ਅੱਜ ਐਸੇ ਸਿੱਖ ਪ੍ਰਚਾਰਕਾਂ ਦੀ ਲੋੜ ਆ ਜਿਹੜਾ ਆਪਣਾ ਨੁਕਸਾਨ ਕਰਾ ਕੇ ਵੀ ਸਿੱਖੀ ਦੀ ਗੱਲ ਕਰਨ। ਅਸੀਂ ਤਾਂ ਨੁਕਸਾਨ ਤੋਂ ਡਰ ਜਾਂਦੇ ਹਾਂ, ਜਿਹੜੇ ਆਪਣੇ ਨੁਕਸਾਨ ਨੂੰ ਵੀ ਝੱਲਦੇ ਹੋਏ ਗੁਰੂ ਗ੍ਰੰਥ ਪੰਥ ਦੀ ਗੱਲ ਤੋਂ ਪਿੱਛੇ ਨਾ, ਚਾਹੇ ਗੋਲੀਆਂ ਆਉਣ, ਚਾਹੇ ਝੂਠੇ ਮੁਕਦਮੇ ਆਉਣ, ਚਾਹੇ ਫਾਂਸੀਆਂ ਆਉਣ, ਚਾਹੇ ਜੇਲਾਂ ਆਉਣ, ਪਰਵਾਹ ਨਹੀਂ, ਸੱਚ ਦੇ ਰਾਹ ਤੇ ਚੱਲਦੇ ਹਾਂ, ਮਾੜਾ ਕਰਨਾ ਨਹੀਂ, ਸੱਚ ਤੋਂ ਪਿੱਛੇ ਹਟਣਾ ਨਹੀਂ। ਮੂੰਹ ਆਪਣਾ ਕਾਲਾ ਕਰਵਾ ਕੇ ਵੀ ਮੱਖਣ ਸ਼ਾਹ ਨੇ ਹੋਕਾ ਦਿੱਤਾ, ਅੱਜ ਮੱਖਣ ਸ਼ਾਹ ਵਰਗਿਆਂ ਦੀ ਲੋੜ ਗੁਰਮੁਖ ਪਿਆਰਿਓ, ਅੱਜ ਪਤਾ ਨੀ ਕਿੰਨੀਆਂ ਕੁ ਮੰਜੀਆਂ ਉਹਨਾਂ ਬਾਹੀਆਂ ਦੀ ਗਿਣਤੀ ਤੇ ਹੈ ਸੀ, ਅੱਜ ਤੇ ਗਿਣਤੀ ਨੀ ਕਿੰਨੀਆਂ ਕੁ ਮੰਜੀਆਂ ਲੱਗੀਆਂ ਪਈਆਂ ਨੇ, ਤੇ ਅੱਜ ਸੱਚੇ ਗੁਰੂ ਗ੍ਰੰਥ ਸਾਹਿਬ ਦਾ ਹੋਕਾ ਦੇਣ ਦੀ ਲੋੜ ਆ ਕਿ ਸੰਗਤੇ ਕਿਉਂ ਗੁਮਰਾਹ ਹੋਏ ਪਏ ਪਖੰਡੀਆਂ ਪਿੱਛੇ, ਆਓ ਸੱਚਾ ਗੁਰ ਲੱਭ। ਐਸ ਗੁਰੂ ਦੇ ਲੜ ਸਾਨੂੰ ਸਾਡੇ ਸਤਿਗੁਰ ਨੇ ਲਾਇਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਭਾਈ ਮੱਖਣ ਸ਼ਾਹ ਵਰਗਿਆਂ ਦੀ ਲੋੜ ਆ, ਆਪਣਾ ਮੂੰਹ ਕਾਲਾ ਕਰਕੇ ਵੀ ਜਿਹੜਾ ਸਿੱਖੀ ਦਾ ਹੋਕਾ ਸੱਚੇ ਗੁਰੂ ਦਾ ਹੋਕਾ, ਆਪਣਾ ਨੁਕਸਾਨ ਕਰਾ ਦੁੱਖ ਝੱਲ ਕੇ ਵੀ ਸਿੱਖੀ ਦਾ ਹੋਕਾ, ਉਦਾਸਕ ਧਾਰਨਾ ਪੜਿਆ ਕਰਦਾ ਆ ਜਾ ਮੱਖਣ ਸ਼ਾਹ, ਅੱਜ ਤੇਰੀ ਲੋੜ ਆ ਭੇਖੀਆਂ ਦੇ ਪਾਜ ਲਾਉਣ ਲਈ, ਅੱਜ ਬੜੇ ਭੇਖੀ ਦੰਭੀ ਪਖੰਡੀ ਬਣੇ ਬੈਠੇ ਆ, ਆ ਸਿੱਖਾਂ ਅੱਜ ਤੇਰੇ ਅਰਗੇ ਸਿੱਖਾਂ ਦੀ ਲੋੜ ਆ, ਪੜ ਵੀ ਲਿਓ ਪਿਆਰ ਵਿੱਚ ਸਾਰੇ, ਆ ਜਾ ਮੱਖਣ ਸ਼ਾਹ ਅੱਜ ਤੇਰੀ ਲੋੜ ਹੈ ਬਈ ਭੇਖੀਆਂ ਦੇ ਪਾਜ ਲਾਉਣ ਲਈ, ਆ ਜਾ ਮੱਖਣ ਸ਼ਾਹ ਅੱਜ ਤੇਰੀ ਲੋੜ ਹੈ
ਭੇਖੀਆਂ ਦੇ ਪਾਜ ਲਾਉਣ ਲਈ, ਅੱਜ ਤੇਰੀ ਲੋੜ ਭੇਖੀਆਂ ਦੇ ਪਾਜ ਲਾਉਣ ਲਈ,
ਕਰੀਏ ਮਹਾਰਾਜ ਅੱਜ ਭਾਈ ਮੱਖਣ ਸ਼ਾਹ ਵਰਗੇ ਸਿੱਖਾਂ ਦੀ ਲੋੜ, ਗੁਰਮੁਖੋ ਭਾਈ ਮੱਖਣ ਸ਼ਾਹ ਬਣੋ। ਅੱਜ ਤੁਹਾਡੇ ਤੋਂ ਜ਼ਰੂਰੀ ਨਹੀਂ ਹੋ ਕਿ ਮੰਦਰ ਮਸੀਤੇ ਗੁਰਦੁਆਰੇ ਡੇਰੇ ਮੱਠ ਜੀ ਰਹਿਣ ਵਾਲਾ ਹੋਵੇ, ਕੋਈ ਕਥਾ ਕੀਰਤਨ ਪ੍ਰਚਾਰ ਕਰਨ ਵਾਲਾ, ਗੁਰਮੁਖੋ ਕੋਈ ਖੇਤੀ ਕਰਨ ਵਾਲਾ, ਕੋਈ ਨੌਕਰੀ ਕਰਨ ਵਾਲਾ, ਕੋਈ ਮਿਹਨਤ ਮਜ਼ਦੂਰੀ ਕਰਨ ਵਾਲਾ, ਸਾਰੇ ਸਿੱਖਾਂ ਨੂੰ ਬੇਨਤੀ ਗੁਰਮੁਖੋ ਭਾਈ ਮੱਖਣ ਸ਼ਾਹ ਬਣੋ। ਮੱਖਣ ਸ਼ਾਹ ਵਾਲਾ ਹੋਕਾ ਅੱਜ ਦਈਏ ਦੁਨੀਆਂ ਤੇ, ਨੁਕਸਾਨ ਝੱਲ ਕੇ ਵੀ ਸਿੱਖੀ ਦਾ ਸੱਚ ਦਾ ਹੋਕਾ, ਕਿ ਸੱਚੇ ਪਾਤਸ਼ਾਹ ਮਹਾਰਾਜ ਸੱਚ ਪ੍ਰਗਟ ਹੋਵੇ, ਪਖੰਡ ਤੋਂ ਦੁਨੀਆਂ ਮੁਕਤ ਹੋਵੇ, ਵਹਿਮਾਂ ਭਰਮਾਂ ਤੋਂ ਮੁਕਤ ਹੋਵੇ। ਭਾਈ ਮੱਖਣ ਸ਼ਾਹ ਨੇ ਹੋਕਾ ਦੇ ਦਿੱਤਾ, ਭੁੱਲੀ ਸੰਗਤ ਸੱਚਾ ਗੁਰਲਾ ਤੋਰੇ, ਤੇ ਜਦੋਂ ਸੱਚ ਦਾ ਹੋਕਾ ਆਇਆ ਨਾ, ਭਾਈ ਮੱਖਣ ਸ਼ਾਹ ਨੇ ਆਖਿਆ ਸੱਚਾ ਗੁਰੂ ਲੱਭ ਪਿਆ, ਸੱਚਾ ਗੁਰੂ ਲੱਭ ਪਿਆ। ਇਹ ਸੰਗਤਾਂ ਜਿੰਨੀਆਂ ਸੀ ਗੁਰਮੁਖ ਪਿਆਰਿਓ ਬਾਹੀਆਂ ਵੱਲੋਂ ਹੱਟ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਸੀਸ ਰੱਖ ਦਿੱਤਾ, ਸੱਚ ਲੱਭ ਪਿਆ। ਜਿਹੜੇ ਬਾਈ ਮੰਜੀਆਂ ਵਾਲੇ ਸੀ ਉਹਨਾਂ ਨਾਲ ਲੜਨਾ ਨੀ ਪਿਆ, ਡਾਂਗ ਨੀ ਚੱਕਣੀ ਪਈ ਗੁਰਮੁਖੋ, ਉਹ ਤੇ ਉੱਠ ਕੇ ਭੱਜ ਲੈ ਸੱਚ ਦਾ ਨਾਂ ਸੁਣਦੇ ਹੀ, ਨਾ ਬਾਈ ਗੁਰੂ ਲੱਭੇ, ਨਾ ਬਾਈ ਮੰਜੀਆਂ ਤੇ ਨਾ ਮੰਜੀਆਂ ਦੇ ਪਾਵੇ ਧਿਆਏ, ਭੱਜ ਕੇ ਮੰਜੀਆਂ ਚੱਕ ਕੇ ਬਾਈ ਦੇ ਬਾਈ, ਸੱਚਾ ਸੱਚ ਪ੍ਰਗਟ ਹੋ ਗਿਆ। بس اج گرو نانک دا حکا سچے دا حکا دے دیے لڑنا نہیں پینا جھگڑنا نہیں پینا جڑے پکھنڈی گدیاں لائی بیٹھے منجیاں لائی بیٹھے انہاں آپ ہی اپنا بوری بستر گول کر کے بھج جانا آپ ہی بھج لینا بس لوڑ یا سچ دے حکے دی لوڑ یا دھرم دے حکے دی بھائی مکھن شاہ نے حکا دتا سنگت آ گئیاں دھیر مل نے بڑی کن سکھا دی ਉਹਦੇ ਤੋਂ ਨਾ ਜੁੜਿਆ ਗਿਆ ਗੁਰੂ ਤੇਗ ਬਹਾਦਰ ਭੋਰਾ ਸਾਹਿਬ ਤੋਂ ਬਾਹਰ ਲਿਆਂਦੇ ਸੰਗਤਾਂ ਨੇ ਗੁਰਮੁਖ ਪਿਆਰਿਓ ਬੈਠੇ ਆ ਕੇ ਸੰਗਤਾਂ ਦੇ ਵਿੱਚ ਸੀਹੇ ਮਸੰਦ ਨੂੰ ਰੁਪਈਏ ਦੇ ਕੇ ਲਾਲਚ ਦੇ ਕੇ ਧੀਰਮਲ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੋਲੀ ਚਲਵਾਈ ਸਤਿਗੁਰ ਦੀ ਦਸਤਾਰ ਨਾਲ ਖਹਿ ਕੇ ਗੁਰਮੁਖ ਪਿਆਰਿਓ ਗੋਲੀ ਅਗਾਂਹ ਲੰਘ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੋਲੀ ਮਰਵਾਈ ਸੀਹੇ ਮਸੰਦ ਨੇ ਗੋਲੀ ਮਾਰੀ ਧੀਰਮਲ ਨੇ ਮਰਵਾਈ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਸੀਸਮਾਲ ਗੁਰਮੁਖ ਪਿਆਰਿਓ ਛੋਟੀ ਜੀ ਥਾਂ ਬਣੀ ਹੈ ਭੋਰਾ ਸਾਹਿਬ ਦੇ ਨੇੜੇ ਬਾਬਾ ਬਕਾਲਾ ਸਾਹਿਬ ਜਾਓ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਸੱਜੇ ਹੱਥ ਗੁਰਮੁਖ ਪਿਆਰਿਓ ਅੱਜ ਵੀ ਉਹ ਜਗ੍ਹਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਬੈਠੇ ਸੀ ਤੇ ਸਿੰਘ ਮਸੰਦ ਨੇ ਗੋਲੀ ਮਾਰੀ ਧੀਰਮਲ ਦੇ ਕਹਿਣ ਪਰ ਸਤਿਗੁਰ ਸੱਚੇ ਪਾਤਸ਼ਾਹ ਸ਼ਾਂਤ ਜਿੱਤ ਬੈਠੇ ਰਹੇ ਰਹੋ ਵਿਚਾਰ ਸੰਗਤਾਂ ਆਉਣ ਲੱਗੀਆਂ ਬੜਾ ਪ੍ਰਚਾਰ ਪ੍ਰਸਾਰ ਸਿੱਖੀ ਦਾ ਹੋਣ ਲੱਗਦਾ ਬਾਈ ਮੰਜੀਆਂ ਵਾਲੇ ਭੱਜ ਗਏ ਸੱਚ ਪ੍ਰਗਟ ਹੋ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਸੰਗਤਾਂ ਦੇ ਕਾਰਜਾਂ ਲਈ ਬਾਹਰ ਜਾਣ ਲੱਗ ਪਏ ਫਿਰ ਜਿਵੇਂ ਸਤਿਗੁਰ ਦੀ ਗੁਰੂ ਨਾਨਕ ਦੀ ਮੌਜ ਸੰਗਤਾਂ ਦੇ ਕਾਰਜਾਂ ਲਈ ਇੱਕ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਬਾਹਰ ਗਏ ਤੇ ਗੁਰਮੁਖ ਪਿਆਰੇ ਸੰਗਤਾਂ ਦਾ ਕਾਰਜ ਕਿਸੇ ਪ੍ਰੇਮੀ ਗੁਰਸਿੱਖ ਦਾ ਕਾਰਜ ਕਰਨ ਵਾਸਤੇ ਤੇ ਮਗਰੋਂ ਧੀਰਮਲ ਨੇ ਫੌਜਾਂ ਚੜਾ ਲਿਆਂਦੀਆਂ ਤੇ ਗੁਰੂ ਘਰ ਦਾ ਸਾਰਾ ਸਾਜੋ ਸਮਾਨ ਲੁੱਟ ਕੇ ਤੇ ਕਰਤਾਰਪੁਰ ਲੈ ਗਿਆ ਸਿੱਖ ਸਾਰੇ ਮਹਾਰਾਜ ਦੇ ਨਾਲ ਸੀ ਜਦੋਂ ਗੁਰੂ ਮਹਾਰਾਜ ਵਾਪਸ ਆਏ ਦੇਖਿਆ ਸਾਰਾ ਗੁਰੂ ਘਰ ਦਾ ਸਾਜੋ ਸਮਾਨ ਲੁੱਟਿਆ ਸਤਿਗੁਰ ਕਹਿੰਦੇ ਗੁਰੂ ਨਾਨਕ ਦੇ ਘਰ ਕਿਹਦਾ ਘਾਟਾ ਇਹ ਦੇਖਾ ਵੇ ਖਰਚੋ ਰਲ ਮਿਲ ਭਾਈ ਤੋੜਨਾ ਆਵੇ ਵੱਧ ਹੋ ਜਾਈ ਹੋਰ ਆ ਜੂਗਾ ਉੱਥੇ ਹੋਰ ਸੰਗਤਾਂ ਦੇ ਚੜਾਵੇ ਪਰ ਬਾਬੇ ਮੱਖਣ ਸ਼ਾਹ ਲਵਾਣੇ ਤੋਂ ਇਹ ਗੱਲ ਜਾਰਨਾ ਹੋਈ ਗੁਰੂ ਦਾ ਅਪਮਾਨ ਗੁਰੂ ਘਰ ਚ ਲੁੱਟ ਭਾਈ ਮੱਖਣ ਸ਼ਾਹ ਆਮ ਸਿੱਖ ਨਿਸ਼ੀ ਦਾਸ ਨੇ ਪਹਿਲਾਂ ਬੇਨਤੀ ਕੀਤੀ 500 ਘੋੜ ਸਵਾਰ ਸਿਪਾਹੀ ਸੀ ਉਹਦੇ ਕੋਲ ਗੁਰਮੁਖ ਪਿਆਰਿਓ ਗਿਆ ਚੜਾਈ ਕਰਤੀ ਕਰਤਾਰਪੁਰ ਤੇ ਧੀਰਮਲ ਤੇ ਭਾਈ ਮੱਖਣ ਸ਼ਾਹ ਨੇ ਗੁਰਮੁਖ ਪਿਆਰਿਓ ਜਾ ਕੇ ਧੀਰਮਲ ਦਾ ਸਾਰਾ ਸੱਦਿਆ ਸਾਰਾ ਸਮਾਨ ਲੁੱਟਿਆ ਗਿਆ ਇਧਰ ਗੁਰੂ ਵਾਪਸ ਆਏ ਦੇਖਿਆ ਗੁਰੂ ਘਰ ਦੇ ਵਿੱਚ ਇੰਨਾ ਸਾਜੋ ਸਮਾਨ ਪਿਆ ਤੇ ਸੰਗਤਾਂ ਨੇ ਦੱਸਿਆ ਮਹਾਰਾਜ ਭਾਈ ਮੱਖਣ ਸ਼ਾਹ ਗੁਰੂ ਘਰ ਦਾ ਸਾਰਾ ਸਮਾਨ ਵਾਪਸ ਲੈ ਆਇਆ ਤੇ ਨਾਲ ਹੀ ਧੀਰਮਲ ਦਾ ਵੀ ਤੇ ਨਾਲ ਹੀ ਬਾਣੀ ਦਾ ਸਰੂਪ ਵੀ ਲੈ ਆਂਦਾ ਭਾਈ ਮੱਖਣ ਸ਼ਾਹ ਨੇ ਤਾਂ ਜਿਹੜਾ ਧੀਰਮਲ ਸਾਂਭੀ ਬੈਠਾ ਸੀ ਬਾਣੀ ਦਾ ਸਰੂਪ ਗੁਰਦੇਵ ਬਹਾਦਰ ਮਹਾਰਾਜ ਵਿਰਾਗ ਅਵਸਥਾ ਕਹਿੰਦੇ ਭਾਈ ਮੱਖਣ ਸ਼ਾਹ ਨੇ ਚੰਗਾ ਨਹੀਂ ਕੀਤਾ ਏਦਾਂ ਕਿਉਂ ਕਰਨਾ ਸੀ ਗੁਰੂ ਘਰ ਚ ਕਿਹੜਾ ਘਾਟਾ ਸੀਗਾ ਇੱਥੇ ਹੋਰ ਆ ਜਾਂਦਾ ਉਹਨੂੰ ਲੋੜ ਸੀ ਲੈ ਗਿਆ ਲੈ ਜਾਣ ਦਿਓ ਗੁਰੂ ਤੇਗ ਬਹਾਦਰ ਮਹਾਰਾਜ ਗੁਰੂਆਂ ਦੀ ਆਪਣੀ ਅਵਸਥਾ ਵੀ ਬੁਰੇ ਨਾਲ ਸਭ ਕਰਨ ਬੁਰਾਈ ਪਰ ਮਾਫ ਕਰਨ ਕਈ ਸਿਆਣੇ ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜੀ ਗੁਰੂ ਤੇਗ ਬਹਾਦਰ ਮਹਾਰਾਜ ਆਖਿਆ ਇਹ ਵਾਪਸ ਦਿਓ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸਾਰਾ ਸਾਜੋ ਸਮਾਨ ਵਾਪਸ ਕਰ ਦਿਓ ਸਤਿਵਚਨ ਮਹਾਰਾਜ ਜਿੰਨਾ ਸਮਾਨ ਸੀ ਸਾਰਾ ਧੀਰਮਲ ਕੋਲੇ ਕਰਤਾਰਪੁਰ ਪਹੁੰਚਾ ਦਿੱਤਾ ਇਤਿਹਾਸ ਕਹਿੰਦਾ ਬਾਣੀ ਦਾ ਸਰੂਪ ਨਾ ਸੰਗਤਾਂ ਨੇ ਭੇਜਿਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਤਾ ਲੱਗਿਆ ਸਤਿਗੁਰ ਨਾਰਾਜ਼ ਹੋ ਗਏ ਸਿੱਖਾਂ ਨਾਲ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਵਚਨ ਨਹੀਂ ਮੰਨਿਆ ਤੁਸੀਂ ਬਾਣੀ ਦਾ ਸਰੂਪ ਧੀਰਮਲ ਨੂੰ ਕਿਉਂ ਨਹੀਂ ਵਾਪਸ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਿਆਸ ਦਰਿਆ ਦੇ ਕੰਢੇ ਵੱਲ ਨੂੰ ਤੁਰ ਪਏ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮੱਖਣ ਸ਼ਾਹ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ ਮਹਾਰਾਜ ਨਾਰਾਜ਼ ਨਾ ਹੋ ਬਾਣੀ ਦਾ ਸਰੂਪ ਪਹੁੰਚਾ ਦਿੰਦੇ ਆ ਸਿੱਖਾਂ ਨੇ ਸਰੂਪ ਲਿਆ ਸੀਸ ਦੇ ਉੱਪਰ ਮਗਰ ਮਗਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਤੁਰ ਪਏ ਉਹਨੇ ਚਿਰ ਨੂੰ ਮਹਾਰਾਜ ਬਿਆਸ ਦਰਿਆ ਦੇ ਕੰਢੇ ਤੇ ਪਹੁੰਚ ਗਏ ਸੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਜਿਸ ਵੇਲੇ ਬਾਣੀ ਦਾ ਸਰੂਪ ਲੈ ਕੇ ਸਿੱਖ ਵਾਪਸ ਕੋਲ ਚਲੇ ਗਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿੰਦੇ ਮਹਾਰਾਜ ਬਾਣੀ ਦਾ ਸਰੂਪ ਹਾਜ਼ਰ ਹੈ ਭਾਈ ਮੱਖਣ ਸ਼ਾਹ ਕਹਿੰਦਾ ਪਰ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਧੀਰਮਲ ਦੇ ਮੱਥੇ ਨਹੀਂ ਲੱਗਣਾ ਉਹਨੇ ਗੁਰੂ ਘਰ ਨਾਲ ਵੈਰ ਕੀਤਾ ਗੁਰੂ ਘਰ ਦਾ ਨਿੰਦਕ ਆ ਵਿਰੋਧੀ ਆ ਪਖੰਡੀ ਗੁਰੂ ਬਣ ਬਣ ਬਹਿੰਦਾ ਆਪ ਅਸੀਂ ਉਹਦੇ ਮੱਥੇ ਨਹੀਂ ਲੱਗਣਾ ਸੱਚੇ ਪਾਤਸ਼ਾਹ ਬਾਣੀ ਦਾ ਸਰੂਪ ਆ ਇਹ ਹੁਣ ਧੀਰਮਲ ਤੱਕ ਕਿਵੇਂ ਪਹੁੰਚਾਉਣਾ ਇਹ ਆਪ ਜਾਣੋ ਆਹ ਲੋ ਬਾਣੀ ਦਾ ਸਰੂਪ ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਣੀ ਦਾ ਪਵਿੱਤਰ ਸਰੂਪ ਆਪਣੇ ਹੱਥਾਂ ਵਿੱਚ ਲਿਆ ਵਗਦੇ ਦਰਿਆ ਵਿੱਚ ਬਿਆਸ ਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਣੀ ਦੇ ਵਿੱਚ ਬਾਣੀ ਦਾ ਸਰੂਪ ਰੱਖ ਦਿੱਤਾ ਧਿਆਨ ਨਾਲ ਸੁਣਿਓ ਗੁਰਮੁਖੋ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਬਿਆਸ ਦਰਿਆ ਆਇਆ ਸਰੂਪ ਬਾਣੀ ਦਾ ਸਾਡੀ ਅਮਾਨਤ ਧੀਰ ਮਨ ਤੇਰੇ ਪਾਸ ਆਵੇਗਾ ਗੁਰੂ ਨਾਨਕ ਦੇ ਘਰ ਦੀ ਅਰਦਾਸ ਕਰਕੇ ਤੇਰੇ ਕੋਲੋਂ ਮੰਗੇਗਾ ਕਿ ਤੂੰ ਇਹ ਬਾਣੀ ਦਾ ਸਰੂਪ ਸਾਡੀ ਮਾਨਤ ਧੀਰ ਮਲ ਨੂੰ ਦੇ ਦੇਣੀ। ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਿਆਸ ਦਰਿਆ ਦੇ ਕੰਢੇ ਤੇ ਬਚਨ ਕੀਤਾ, ਇਹ ਬਚਨ ਕਰ ਸਤਿਗੁਰ ਸੱਚੇ ਪਾਤਸ਼ਾਹ ਸੰਗਤਾਂ ਨਾਲ ਬਾਬੇ ਬਕਾਲਾ ਸਾਹਿਬ ਵਾਪਸ ਆ ਗਏ। ਸੱਚਾ ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਧਰ ਗੁਰਮੁਖ ਪਿਆਰੇ ਧੀਰ ਮਲ ਕੋਲੇ ਸੁਨੇਹਾ ਪਹੁੰਚਿਆ ਵੀ ਸਤਿਗੁਰ ਨੇ ਬਾਣੀ ਦਾ ਸਰੂਪ ਪਾਣੀ ਦੀ ਭੇਟਾ ਬਿਆਸ ਦਰਿਆ ਦੀ ਭੇਟਾ ਕਰਤਾ ਤੇ ਨਾਲੇ ਉਹਨੂੰ ਲੈਣ ਦਾ ਤਰੀਕਾ ਵੀ ਗੁਰੂ ਨਾਨਕ ਦੀ ਅਰਦਾਸ ਕਰਕੇ ਤੇ ਤੂੰ ਬਾਣੀ ਦਾ ਸਰੂਪ ਮਾਨਤ ਲੈ ਲਈ ਆਇਆ ਧੀਰ ਮਲ। ਇਤਿਹਾਸ ਕਹਿੰਦਾ ਉੱਥੇ ਆ ਕੇ ਗੁਰੂ ਨਾਨਕ ਤੋਂ ਲੈ ਕੇ ਅੱਠਵੇਂ ਪਾਤਸ਼ਾਹ ਤੱਕ ਅਰਦਾਸ ਕਰੇ ਨਾ ਲਏ ਤੇ ਨੌਵੇਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਂ ਹੀ ਨਾ ਲਏ ਤੇ ਬਿਆਸ ਦਰਿਆ ਨੂੰ ਕਹੇ ਕਹਿੰਦਾ ਬਾਣੀ ਦੀ ਅਮਾਨਤ ਭੇਟਾ ਮੈਨੂੰ ਨੌਵਾਂ ਗੁਰੂ ਤੋਂ ਆਪਣੇ ਆਪ ਨੂੰ ਕਹਾਉਂਦਾ ਸੀਗਾ ਵੀ ਮੈਂ ਗੁਰੂ ਹਾਂ, ਨੌਵੇਂ ਗੁਰੂ ਦਾ ਨਾਂ ਨਾ ਲੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਅੱਠ ਪਾਤਸ਼ਾਹੀਆਂ ਤੱਕ ਨਾਂ ਲੈ ਕੇ ਅਰਦਾਸ ਕਰੇ ਤੇ ਆਖੇ ਬਾਣੀ ਦਾ ਸਰੂਪ ਬਿਆਸ ਦਰਿਆ ਮੈਨੂੰ ਦੇ ਦੇ ਅਮਾਨਤ, ਬਾਣੀ ਦਾ ਸਰੂਪ ਨਜ਼ਰ ਨਾ ਆਵੇ। ਕਿਸੇ ਸਿਆਣੇ ਸਿੱਖ ਨੇ ਆਖਿਆ ਧੀਰ ਮੱਲਾ ਹੱਠ ਛੱਡ ਮੂਰਖਤਾ ਛੱਡ, ਤੂੰ ਨਹੀਂ ਆ ਨੌਵਾਂ ਗੁਰੂ, ਗੁਰੂ ਤੇਗ ਬਹਾਦਰ ਮਹਾਰਾਜ ਆ। ਬਾਬਾ ਵਸੇ ਗ੍ਰਾਮ ਬਕਾਲੇ ਆਪਣੀ ਸੰਗਤ ਆਪ ਸੰਭਾਲੇ, ਬਨਗੁਰ ਸੰਗਤ ਆਪ ਸੰਭਾਲੇ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰਿਆਈ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਅਰਪਣ ਕੀਤੀ ਆ, ਤੂੰ ਭੁਲੇਖੇ ਚ ਨਾ ਰਹਿ। ਸਤਿਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਂ ਲੈ ਕੇ ਅਰਦਾਸ ਕਰਕੇ ਦੇਖ ਲਓ ਗੁਰਮੁਖ ਪਿਆਰਿਓ, ਬਿਆਸ ਦਰਿਆ ਦੇ ਕੰਢੇ ਤੇ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਬਾਬੇ ਬਕਾਲਾ ਸਾਹਿਬ ਵਾਲੇ ਪਾਸੇ ਖੜ ਕੇ ਧੀਰ ਮਲ ਨੇ ਅਰਦਾਸ ਕੀਤੀ ਤੇ ਜਦੋਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਤੋਂ ਲੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਂ ਲੈ ਕੇ ਤੇ ਇਕਦਮ ਪਾਣੀ ਦੀਆਂ ਛੱਲਾਂ ਦੇ ਵਿੱਚ ਗੁਰਮੁਖ ਪਿਆਰਿਓ ਬਾਣੀ ਦਾ ਸਰੂਪ ਹੇਠਾਂ ਤੋਂ ਉੱਪਰ ਆ ਗਿਆ। ਰੱਜ ਕੇ ਆਖੋ ਸਤਨਾ, ਜਿਹੜਾ ਪੰਜਵੇਂ ਪਾਤਸ਼ਾਹ ਨੇ ਲਿਖਾਇਆ ਸੀ ਧੀਰ ਮਲ ਨੇ ਗਾ ਹੋ ਕੇ ਫੜਿਆ, ਹੈਰਾਨੀ ਦੀ ਹੱਦ ਨਾ ਰਹੀ, ਇੱਕ ਵੀ ਰੁਮਾਲਾ ਗਿੱਲਾ ਨਹੀਂ, ਇੱਕ ਵੀ ਬਾਣੀ ਦਾ ਪੱਤਰਾ ਗਿੱਲਾ ਨਹੀਂ ਹੋਇਆ। ਗੁਰਮੁਖ ਪਿਆਰਿਓ ਗੁਰੂ ਤੇਗ ਬਹਾਦਰ ਮਹਾਰਾਜ ਦੀ ਰੱਖੀ ਅਮਾਨਤ, ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਂ ਲੈ ਕੇ ਤੇ ਬਿਆਸ ਦਰਿਆ ਤੋਂ ਅਮਾਨਤ ਲਈ ਧੀਰ ਮਲ ਨੇ। ਅੱਜ ਉੱਥੇ ਗੁਰਦੁਆਰਾ ਅਮਾਨਤ ਸਰ ਸਾਹਿਬ ਬਣਿਆ, ਜੇ ਕਿਤੇ ਦਰਸ਼ਨ ਕਰੋ ਪਤਾ ਲੱਗੇ ਇਤਿਹਾਸ ਦਾ। ਗੁਰਮੁਖੋ ਜਦੋਂ ਅੰਮ੍ਰਿਤਸਰ ਸਾਹਿਬ ਵਾਲੇ ਪਾਸੋਂ ਬਿਆਸ ਦਰਿਆ ਦੇ ਕੰਢੇ ਤੇ ਜਾਓ, ਬਹੁਤ ਵੱਡਾ ਗੁਰਦੁਆਰਾ ਉਸਾਰੀ ਅਧੀਨ ਆ, ਕਈ ਮੰਜ਼ਿਲਾ ਸੱਤ ਅੱਠ ਮੰਜ਼ਿਲਾ ਉੱਚਾ ਗੁਰਦੁਆਰਾ ਬਣ ਰਿਹਾ ਤੇ ਉੱਥੇ ਲਿਖਿਆ ਗੁਰਦੁਆਰਾ ਅਮਾਨਤ ਸਰ ਸਾਹਿਬ। ਅਮਾਨਤ ਸਰ, ਅਮਾਨਤ ਸਰ ਨਾ ਕਿਉਂ, ਗੁਰੂ ਨੇ ਅਮਾਨਤ ਰੱਖੀ ਸੀ ਬਾਣੀ ਤੇ ਧੀਰ ਮਲ ਨੂੰ ਮਿਲੀ। ਗੁਰਮੁਖ ਪਿਆਰਿਓ ਦੇਖੋ ਸੱਚਾ ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਕਿਤੇ ਡੁੱਬਦੇ ਵੇੜੇ ਲਾ ਰਹੇ ਆ ਪਾਰ ਸਤਿਗੁਰ ਸੱਚੇ ਪਾਤਸ਼ਾਹ ਤੇ ਕਿਤੇ ਬਾਣੀ ਦਾ ਸਰੂਪ ਪਾਣੀ ਵਿੱਚ ਤੇ ਉਹਨਾਂ ਨੂੰ ਪਾਣੀ ਗਿੱਲਾ ਨਹੀਂ ਕਰ ਰਿਹਾ। ਇਹ ਹੈ ਪੂਰੇ ਸਤਿਗੁਰ ਦੀ ਵਡਿਆਈ ਗੁਰਮੁਖ ਪਿਆਰਿਓ। ਆਓ ਗੁਰਮੁਖ ਪਿਆਰਿਓ ਐਸੇ ਸਤਿਗੁਰ ਦੀ ਸ਼ਰਨ ਆਈਏ, ਸਾਡੇ ਜੀਵਨ ਦਾ ਪਾਰ ਉਤਾਰਾ ਹੋਵੇ, ਸਮਾਂ ਯਾਦ ਨਹੀਂ ਦਿੰਦਾ, ਹੋਰ ਵਿਸਤਾਰ ਵਿੱਚ ਜਾਈਏ। ਰੰਭਤਾ ਦੀ ਧਾਰਨਾ ਪੜਿਓ ਪਿਆਰਿਓ, ਫਿਰ ਸਮਾਪਤੀ ਚ ਸ਼ਾਮਲ ਹੋਣਾ। ਗੁਰਮੁਖ ਪਿਆਰਿਓ ਆਓ ਐਸੇ ਸਤਿਗੁਰਾਂ ਤੋਂ ਬਲਹਾਰ ਜਾਈਏ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰੂ ਬਲ ਬਲ ਜਾਈਏ। ਆਪ ਮੁਕਤ ਮੋਹੇ ਤਾਰਾ, ਸਤਿਗੁਰ ਸੱਚੇ ਪਾਤਸ਼ਾਹ ਸੇਵਕਾਂ ਦੇ ਕਾਰਜ ਵੀ ਕਰਦੇ ਆ, ਡੁੱਬਦੀ ਹਿੰਦ ਨੂੰ ਵੀ ਰੱਖਿਆ, ਸੀਸ ਦਾ ਬਲੀਦਾਨ ਦੇ ਕੇ ਦੂਜੇ ਧਰਮ ਦੀ ਰੱਖਿਆ ਵੀ ਕੀਤੀ। ਐਸੇ ਸਤਿਗੁਰ ਦੀ ਸੰਗਤ ਕਰਨ ਦੀ ਸ਼ਰਨ ਆਉਣ ਦੀ ਲੋੜ ਆ। ਪਖੰਡੀਆਂ ਦੇ ਪਖੰਡ ਤੋਂ ਮੁਕਤ ਆਪੋ ਆਪਣੇ ਧਰਮਾਂ ਦੇ ਵਿੱਚ ਗੁਰਮੁਖ ਪਿਆਰਿਓ ਪਰਿਪੱਕ ਹੋਈਏ। ਸਿੱਖਾਂ ਦੇ ਘਰ ਦਾ ਜਨਮ ਹੈ ਤੇ ਗੁਰਮੁਖੋ ਅੰਮ੍ਰਿਤ ਛਕੋ, ਸਾਬਤ ਸੂਰਤ ਹੋਵੋ, ਪਤਤ ਪੁਣੇ ਨੂੰ ਛੱਡੋ, ਖੰਡੇ ਬਾਟੇ ਦਾ ਅੰਮ੍ਰਿਤ ਛਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਸਤਿਗੁਰ ਦੀਆਂ ਖੁਸ਼ੀਆਂ ਮਿਲਣਗੀਆਂ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੱਥ ਖੜੇ ਕਰਿਓ, ਪਤਾ ਲੱਗੇ ਕਿੰਨੀ ਸੰਗਤ ਅੰਮ੍ਰਿਤ ਧਾਰੀ ਬੈਠੀ। ਗੁਰਦਰਬਾਰ ਖੜੇ ਰੱਖਿਓ ਹੱਥ,
ਬੋਲ ਸੋਨਿਹਾ ਸ੍ਰੀ ਅਕਾਲ,
ਹੱਥ ਹੇਠਾਂ ਕਰ ਲਵੋ। ਐ ਲੱਗਦਾ ਇਲਾਕੇ ਦੀ ਸਾਰੀ ਮਲਾਈ ਇੱਥੇ ਆਈ, ਸਾਰੇ ਅੰਮ੍ਰਿਤਧਾਰੀ ਸੇਕੀ ਆ, ਕੋਈ ਬਿਰਲਾ ਵਾਂਝਾ ਰਹਿ ਗਿਆ ਹੋਊਗਾ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਪ੍ਰਬੰਧਕਾਂ ਕੋਲੇ ਆਪਣਾ ਨਾਂ ਲਿਖਾਇਓ ਤਾਂ ਕਿ ਦੀਵਾਨਾਂ ਦੀ ਸਮਾਪਤੀ ਉਪਰੰਤ ਅੰਮ੍ਰਿਤ ਸੰਚਾਰ ਹੋਵੇ। ਅਖੰਡੇ ਬਾਟੇ ਦਾ ਅੰਮ੍ਰਿਤ ਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਰਮਤਾ ਦੀ ਧਾਰਨਾ ਓ ਗੁਰਮੁਖੋ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਈਏ ਬਲਿਹਾਰੀ ਗੁਰੇ ਆਪਣੇ ਦੇਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਕੋਈ ਰਸ ਨਾ ਵਾਂਝੀ ਨਾ ਰਹੇ ਜਾਵਾਂ ਬਲਿਹਾਰ ਦੀ ਮੈਂ ਐਸਿਆ ਗੁਰਾਜ ਜਾਵਾਂ ਬਲਿਹਾਰ ਦੀ ਗੁਰਮਤ ਦੇ ਬਚਨ ਹਿਰਦੇ ਚ ਵਸਾਇਓ ਥੋੜੀਆਂ ਬੇਨਤੀਆਂ ਨੂੰ ਬਹੁਤਾ ਕਰਕੇ ਜਾਣਿਓ ਦੋ ਦੀਵਾਨਾਂ ਦਾ ਸਮਾਂ ਬਾਕੀ ਹੈ ਸਮੇਂ ਸਿਰ ਸੰਗਤਾਂ ਨੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਹੁਣ ਆਪਾਂ ਆਨੰਦ ਸਾਹਿਬ ਦਾ ਪਾਠ ਉਪਰੰਤ ਅਰਦਾਸ ਸਤਿਗੁਰਾਂ ਦੇ ਮੁੱਖ ਵਾਕ ਸੁਖਾਸਨ ਸੇਵਾ ਜਿਨ੍ਹਾਂ ਅਜੇ ਤੱਕ ਲੰਗਰ ਨਹੀਂ ਛਕਿਆ ਗੁਰੂ ਕਾ ਲੰਗਰ ਗੁਰੂ ਕਾ ਸੱਚਾ ਸੌਦਾ 20 ਰੁਪਈਆਂ ਦਾ ਕੀਤਾ ਹੋਇਆ ਚੂੜਕਾਣੀ ਦੀ ਮੰਡੀ ਗੁਰੂ ਕਾ ਲੰਗਰ ਵਰਤ ਰਿਹਾ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਿਓ ਕੱਲ ਨੂੰ ਸਮੇਂ ਸਿਰ ਸੰਗਤਾਂ ਨੇ ਪਹੁੰਚ ਕੇ ਲਾਹੇ ਲੈਣੇ ਆ ਕੱਲ ਦੇ ਪਰਸੋਂ ਦਾ ਦੀਵਾਨ ਆਪਣੇ ਕੋਲ ਬਾਕੀ ਹੈ ਪਹਿਲਾਂ ਗੁਰਮੁਖ ਪਿਆਰੇ ਰਾਗੀ ਸਿੰਘ ਕਥਾਵਾਚਕ ਬਾਬਾ ਲਾਲ ਸਿੰਘ ਜੀ ਹੋਰ ਗੁਰਮੁਖ ਪਿਆਰੇ ਇੱਥੇ ਹਾਜ਼ਰੀ ਭਰਦੇ ਸਮੇਂ ਨਾਲ ਪਹੁੰਚ ਕੇ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਜੋ ਵੀ ਇਲਾਕੇ ਤੋਂ ਗੁਰੂ ਘਰਾਂ ਦੇ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਗਰ ਪੰਚਾਇਤਾਂ ਗ੍ਰੰਥੀ ਸਿੰਘ ਸਾਹਿਬਾਨ ਜਥੇਦਾਰ ਸਮਾਜ ਦੇ ਵੱਖ ਵੱਖ ਖੇਤਰਾਂ 'ਚ ਸੇਵਾ ਕਰਨ ਵਾਲੇ ਮਾਈ ਭਾਈ ਇੱਥੇ ਪਹੁੰਚੇ ਸਭ ਨੂੰ ਜੀ ਆਇਆ ਸਮੂਹ ਧਰਮਾਂ ਦੇ ਸੁਨੇਹੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜੋ ਵੀ ਆਏ ਗੁਰੂ ਦੇ ਦਰਬਾਰ ਵੱਲੋਂ ਸਭ ਦਾ ਸਤਿਕਾਰ ਜੀ ਆਇਆ ਨੂੰ ਬੇਨਤੀਆਂ ਪ੍ਰਵਾਨ ਕਰਿਓ ਜੋ ਸੇਵਾ 'ਚ ਜੁਟਿਓ ਤਨ ਮਨ ਧਨ ਦੇ ਨਾਲ ਕੋਈ ਜੋੜੇ ਸਾਂਭ ਰਿਹਾ ਕੋਈ ਲੰਗਰ ਬਣਾ ਰਿਹਾ ਵਰਤਾ ਰਿਹਾ ਕੋਈ ਪੰਡਾਲਾਂ ਦੀ ਸੇਵਾ ਸਮੂਹ ਭੀਕੀ ਨਗਰ ਨਿਵਾਸੀ ਸੰਗਤਾਂ ਇਲਾਕੇ ਦੀਆਂ ਸੰਗਤਾਂ ਔਰ ਗੁਰਪੁਰਬ ਪ੍ਰਬੰਧਕ ਕਮੇਟੀ ਜੋ ਸੇਵਾਦਾਰ ਗੁਰਮੁਖ ਪਿਆਰੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸੇਵਾਦਾਰ ਜੋ ਸੇਵਾ 'ਚ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਸਭ ਦੀ ਸੇਵਾ ਆਪਣੇ ਦਰ ਦੇ ਪ੍ਰਵਾਨ ਕਰਨੇ ਗੁਰੂ ਚਰਨਾਂ 'ਚ ਅਰਦਾਸ ਤੁਸੀਂ ਅਰਦਾਸ ਕਰਿਓ ਗੁਰੂ ਚਰਨਾਂ 'ਚ ਸਤਿਗੁਰ ਸੇਵਾ ਸਿਮਨ ਗੁਰਸਿੱਖੀ ਦੀ ਦਾਤ ਸਾਨੂੰ ਬਖਸ਼ਣ ਬਖਸ਼ੀ ਹੋਈ ਸੇਵਾ ਸਿਮਨ ਗੁਰਸਿੱਖੀ ਦੀ ਦਾਤ